ਸਾਥੀਆਂ ਨਾਲ। ਕੋਵਿਡ 19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828
905-450-2828 AM de pyare pyare sroteyo, mera jani ke Dr. Narendra Ravi da sab nu pyar bhariya namaskar, assalam alaikum te sat sri akal। jive ke tuhanu pata hi hai ki apa har itwar nu 4 baje to leke 5 baje tak mind and body program leke tuhadi main seva de vich hazir hunna। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂ ਦੇ ਨਾਲ, ਉਹਨਾਂ ਦੇ ਹੈਲਪ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕੋਈ ਮਕਾਨ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਕੋਈ ਬਿਜ਼ਨਸ ਲੈਣਾ ਹੋਵੇ ਜਾਂ ਵੇਚਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਦੇ ਸੰਬੰਧੀ ਤੁਸੀਂ ਕੋਈ ਕੁਐਸਚਨ ਹੈ ਤੁਹਾਡਾ, ਤੁਸੀਂ ਕੋਈ ਰਾਇ ਲੈਣੀ ਹੈ, ਬਿਲਕੁਲ ਤੁਹਾਨੂੰ ਐਕਸਪਰਟ ਰਾਇ ਦੇਣਗੇ ਅਰਫਾ ਮੁਜ਼ੱਫਰ ਜੀ। ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਬਿਲਕੁਲ ਠੀਕ ਹੈ, ਤੁਸੀਂ ਜਦੋਂ ਵੀ ਕੋਈ ਬਿਜ਼ਨਸ ਦੇ ਸੰਬੰਧੀ ਕੋਈ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਨੂੰ ਡਿਊਟੀ ਸੰਭਾਲਣੀ ਹੋਵੇ, ਤੁਸੀਂ ਆਪਣੇ ਰਿਸ਼ਤੇਦਾਰ ਨਾਲ, ਆਪਣੇ ਯਾਰ ਦੋਸਤ ਨਾਲ, ਆਪਣੇ ਪਿੰਡ ਦੇ ਨਾਲ, ਆਪਣੇ ਧਰਮ ਦੇ ਨਾਲ, 4-5 ਬੰਦਿਆਂ ਨਾਲ ਘੱਟੋ ਘੱਟ ਗੱਲ ਕਰਿਆ ਕਰੋ। ਕਿਉਂਕਿ ਹੁਣ ਜਿਹੜੀ ਰੀਅਲ ਸਟੇਟ ਦੇ ਵਿੱਚ ਹੈ, ਉਹ $1,000-$2,000 ਦੀ ਗੱਲ ਨਹੀਂ, $5,000-$4,000 ਦੀ ਗੱਲ ਨਹੀਂ, ਸਗੋਂ $25,000-$30,000-$40,000-$50,000-$50,000 ਦੀ ਉਹਨਾਂ ਨੂੰ ਕਮਿਸ਼ਨ ਮਿਲਦੀ ਹੈ। ਸੋ ਇਸ ਕਰਕੇ ਇੱਕ ਨਾਮ ਮੈਂ ਤੁਹਾਨੂੰ ਜਿਹੜਾ ਰਿਕਮੈਂਡ ਕਰਦਾ, ਉਹ ਹੈਗਾ ਅਰਫਾ ਮੁਜ਼ੱਫਰ ਜੀ ਦਾ। ਉਹਨਾਂ ਨੂੰ ਬੁਲਾਓ, ਉਹਨਾਂ ਤੋਂ ਸਵਾਲ ਪੁੱਛੋ, ਰਾਇ ਲਓ। ਉਸ ਤੋਂ ਬਾਅਦ ਜੋ 3-4 ਬੰਦਿਆਂ ਨੂੰ ਤੁਸੀਂ ਬੁਲਾ ਲਓਗੇ, ਫਿਰ ਜੋ ਤੁਹਾਡੀ ਆਤਮਾ ਕਹਿੰਦੀ ਹੈ, ਤੁਹਾਡੇ ਘਰ ਦੇ ਕਹਿੰਦੇ ਨੇ ਵੀ ਬੰਦਾ ਕਿਹੜਾ ਵਧੀਆ, ਕਿਹੜਾ ਤੁਹਾਨੂੰ ਠੀਕ ਰਹੂ, ਕਿਹੜਾ ਤੁਹਾਨੂੰ ਸਾਫ਼ ਸੁਥਰੀਆਂ ਗੱਲਾਂ ਕਰਦਾ ਸੀ, ਕਿਹੜਾ ਮਿੱਠੀਆਂ ਗੱਲਾਂ ਕਰਕੇ ਲਕੋਸ਼ਪੋ ਰੱਖਦਾ ਸੀਗਾ। ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਸਾਈਨ ਕਰ ਦਿੰਦੇ ਹੋ, ਅਤੇ ਬਾਅਦ ਦੇ ਵਿੱਚ ਤੁਹਾਨੂੰ 6 ਮਹੀਨੇ ਬਾਅਦ, ਸਾਲ ਬਾਅਦ ਪਤਾ ਲੱਗਦਾ ਵੀ ਉਹ ਇਹ ਤਾਂ ਮੈਨੂੰ $2,000 ਦੇ ਕੇ ਖੜਾ ਛੜਾ ਗਿਆ, ਮੈਨੂੰ ਤਾਂ ਕਿੰਨੇ ਪੈਸੇ ਸੇਵ ਹੋਣੇ ਸੀਗੇ। ਫਿਰ ਉਸ ਵੇਲੇ ਹੁੰਦਾ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਸੋ ਪਹਿਲਾਂ ਕੋਰੇ ਹੋਵੋ, ਸਾਫ਼ ਪੁੱਛੋ, ਸਪੱਸ਼ਟ ਗੱਲਾਂ ਪੁੱਛੋ ਵੀ ਕਿੰਨੀ ਕਮਿਸ਼ਨ ਲਏਗਾ, ਕਿੰਨੀ ਦੇਵੇਗਾ। ਈਵਨ ਜੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੀ ਹੈ ਤਾਂ ਵੀ ਪੁੱਛੋ ਵੀ ਜਿਹੜਾ ਤੈਨੂੰ ਕਮਿਸ਼ਨ ਮਿਲੂਗਾ 3% ਜਾਂ 4%, ਉਹਦੇ ਵਿੱਚੋਂ ਮੈਨੂੰ ਕੀ ਵਾਪਸ ਕਰੇਗਾ, ਉਹਦੇ ਨਾਲ ਹੋ ਸਕਦਾ ਤੁਹਾਡੀ ਡਾਊਨ ਪੇਮੈਂਟ ਹੀ ਪੂਰੀ ਹੋ ਜੇ। ਸੋ ਇਸ ਕਰਕੇ ਮੈਂ ਤੁਹਾਡੇ ਫਾਇਦੇ ਦੇ ਲਈ ਤੁਹਾਨੂੰ ਸਿੰਬੋਲਿਕਲੀ ਇਸ਼ਾਰਾ ਕਰਦਾ, ਬਾਕੀ ਤੁਹਾਡੀ ਆਪਣੀ ਮਰਜ਼ੀ। ਜੇ ਤੁਸੀਂ ਫਾਇਦਾ ਲੈਣਾ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ, ਫੋਨ ਨੰਬਰ ਹੈਗਾ 6478986245, 647-898-6245। ਜੇ ਤੁਸੀਂ ਫੋਨ ਤੁਹਾਡੇ ਯਾਦ ਵੀ ਨਹੀਂ ਰਹਿੰਦਾ ਤਾਂ ਜਿਸ ਰੇਡੀਓ ਸਟੇਸ਼ਨ ਭਾਵ 770 AM ਦੇ ਉੱਪਰ ਮੈਂ ਬੈਠਾ, ਤੁਸੀਂ ਕਦੇ ਵੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਿਹੜਾ ਸਟੂਡੀਓ ਦਾ ਨੰਬਰ ਹੁੰਦਾ ਹੈ ਉਹ 416-620-1778 'ਤੇ ਫੋਨ ਕਰਕੇ ਤੁਸੀਂ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਸਕਦੇ ਹੋ, ਫਿਰ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਸਰਵਿਸ ਫ੍ਰੀ ਹੈ, ਫ੍ਰੀ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਕਈ ਵਾਰੀ ਆਪਾਂ ਸੋਚਿਆ ਨਹੀਂ ਹੁੰਦਾ ਕਿ ਕੁਦਰਤ ਵੱਲੋਂ, ਪਰਮਾਤਮਾ ਵੱਲੋਂ, ਅੱਲਾ ਵੱਲੋਂ ਕੁਛ ਅਜਿਹੀ ਸਾਨੂੰ ਇਸ਼ਾਰਾ ਮਿਲਦਾ ਜਿਹਦੇ ਨਾਲ ਤੁਸੀਂ ਬਹੁਤ ਖੁਸ਼ ਹੁੰਦੇ ਹੋ, ਜ਼ਿੰਦਗੀ ਭਰ ਯਾਦ ਰੱਖਦੇ ਹੋ। ਇੱਕ ਗੱਲ ਦੀ ਮੈਂ ਤੁਹਾਨੂੰ ਗਰੰਟੀ ਕਹਿਣਾ ਕਿ ਜੇ ਤੁਸੀਂ ਅਰਫਾ ਜੀ ਨਾਲ ਡੀਲ ਕਰੋਗੇ ਤਾਂ ਹਮੇਸ਼ਾ ਹਮੇਸ਼ਾ ਲਈ ਉਹਨਾਂ ਦੇ ਹੋ ਜਾਓਗੇ। ਤੁਹਾਨੂੰ ਪਤਾ ਲੱਗੂਗਾ ਵੀ ਕਿੰਨਾ ਸਾਫ਼ ਸੁਥਰਾ, ਕਲੀਅਰ ਕੱਟ। ਪੈਸੇ ਤਾਂ ਹਰੇਕ ਨੇ ਬੰਦੇ ਨੇ ਆਪਣੀ ਰੋਜ਼ੀ ਰੋਟੀ ਬਣਾਉਣੀ ਆ, ਪਰ ਥੋੜ੍ਹਾ ਘੱਟ ਖਾ ਲਓ, ਇਮਾਨਦਾਰੀ ਦਾ ਖਾ ਲਓ, ਉਹਦੇ ਬਾਰੇ ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦਾ। ਸੋ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਫੋਨ ਕਰ ਲਓ, 6478986245 ਉਹਨਾਂ ਦਾ ਨੰਬਰ ਹੈ। ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਾਂ ਡੈਥ ਦੇ ਉੱਪਰ ਗੱਲ ਕਰਾਂਗੇ, ਮੌਤ ਦੇ ਉੱਪਰ। ਵੈਸੇ ਤਾਂ ਲੋਕ ਚੰਗਾ ਨਹੀਂ ਸਮਝਦੇ ਕਿ ਮੌਤ ਦੇ ਬਾਰੇ ਗੱਲ ਹੀ ਨਹੀਂ ਕਰਨੀ ਚਾਹੀਦੀ, ਪਰ ਕਿਉਂਕਿ ਇਹ ਹਕੀਕਤ ਹੈ, ਰਿਐਲਿਟੀ ਹੈ। ਸੋ ਅੱਜ ਆਪਾਂ ਮੌਤ ਦੇ ਉੱਪਰ ਗੱਲ ਕਰਾਂਗੇ ਕਿ ਮੌਤ ਕਹਿੰਦੇ ਕਿਹਨੂੰ ਨੇ, ਜਿਹੜੇ ਮੈਡੀਕਲ ਦੇ ਪੁਆਇੰਟ ਆਫ ਵਿਊ ਦੇ ਨਾਲ ਮੌਤ ਕਿਹਨੂੰ ਕਹਿੰਦੇ ਨੇ, ਸੰਤ ਮਹਾਂਪੁਰਸ਼ ਕੀ ਕਹਿੰਦੇ ਨੇ, ਵੱਖ ਵੱਖ ਧਰਮ ਕੀ ਕਹਿੰਦੇ ਨੇ। ਸੋ ਉਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਡੈਥ ਦੇ ਉੱਪਰ ਗੱਲਬਾਤ ਕਰਾਂਗੇ। ਸੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਸਟੂਡੀਓ 'ਚ, ਮੈਨੂੰ ਕਾਲ ਕਰ ਸਕਦੇ ਹੋ 416-620-1778। ਇਸ ਟੌਪਿਕ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਤੁਸੀਂ ਕੋਈ ਆਪਣਾ ਐਕਸਪੀਰੀਅੰਸ ਦਿੰਦੇ ਹੋ ਕਿ ਲਾਈਫ ਆਫਟਰ ਡੈਥ, ਜਾਂ ਲਾਈਫ ਆਫਟਰ ਲਾਈਫ, ਕਿਸ ਤਰ੍ਹਾਂ ਕਈ ਵਾਰੀ ਬੰਦੇ ਮਰ ਕੇ ਉੱਪਰ ਚਲੇ ਜਾਂਦੇ ਨੇ, ਫਿਰ ਉਹ ਆਪਣੀ ਜ਼ਿੰਦਗੀ ਦੇ ਤਜਰਬੇ ਦੱਸਦੇ ਨੇ, ਸੋ ਤੁਸੀਂ ਜ਼ਰੂਰ ਦੱਸ ਸਕਦੇ ਹੋ। ਸੋ ਉਹਨਾਂ ਚਿਰ ਤੱਕ ਆਪਾਂ ਇੱਕ ਗਾਣਾ ਸੁਣ ਲਈਏ ਅਤੇ ਫਿਰ ਆਪਾਂ ਟੋਪਿਕ 'ਤੇ ਆਉਂਦੇ ਹਾਂ, ਕਿਉਂਕਿ ਡੈਥ ਦੇ ਉੱਤੇ ਹੈ। ਸੋ ਇਹਦੇ ਉੱਤੇ ਆਏ ਵੀ ਅਕੇਲਾ ਜਾਏ ਵੀ ਅਕੇਲਾ, ਹਾਂਜੀ ਇਹਦੇ ਬਾਰੇ ਸੁਣੋ ਵੀ ਆਉਣੇ ਵੀ ਇਕੱਲੇ ਆ ਅਤੇ ਜਾਣਾ ਵੀ ਇਕੱਲੇ ਆ, ਇਹ ਮੌਤ ਦੇ ਬਾਰੇ ਸੱਚਾਈ ਹੈ। ਸੋ ਸੁਣੋ ਗਾਣਾ, ਉਸ ਤੋਂ ਬਾਅਦ ਆਪਾਂ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ। ਸੈਵਨ ਏ ਐਮ ਦੇ ਪਿਆਰੇ ਸਰੋਤਿਓ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਡੈਥ ਦੇ ਉੱਪਰ, ਮੌਤ ਦੇ ਉੱਪਰ, ਮ੍ਰਿਤੂ ਦੇ ਉੱਪਰ ਗੱਲਬਾਤ ਕਰਾਂਗੇ, ਇਹ ਆਪਣਾ ਟੋਪਿਕ ਹੈ। ਤੁਸੀਂ ਕੋਈ ਵੀ, ਤੁਹਾਡਾ ਕੋਈ ਕੁਐਸਚਨ ਹੈ, ਤੁਹਾਡੀ ਕੋਈ ਰਾਏ ਹੈ, ਕੋਈ ਤੁਹਾਡੇ ਆਪਣੇ ਵਿਚਾਰ ਦੇਣੇ ਨੇ ਸਿਰਫ ਅਤੇ ਸਿਰਫ ਮੌਤ ਦੇ ਉੱਪਰ, ਡੈਥ ਦੇ ਉੱਪਰ, ਉਹ ਤੁਸੀਂ ਦੇ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 416-620-1778, 416-620-1778। ਮੇਰੀ ਹਮੇਸ਼ਾ ਇਹੀ ਬੇਨਤੀ ਹੁੰਦੀ ਹੈ ਕਿ ਤੁਸੀਂ ਸਾਫ਼ ਸੁਥਰੀ ਪੋਲਾਈਟ ਲੈਂਗੁਏਜ ਦੇ ਵਿੱਚ ਜੋ ਮਰਜ਼ੀ ਮੈਸੇਜ ਦਿਓ, ਵਧੀਆ ਹੁੰਦਾ, ਕਿਉਂਕਿ ਐਵੇਂ ਹੀ ਆਪਾਂ ਨੁਕਸ ਕੱਢੀ ਜਾਈਏ ਉਹ ਗੱਲ ਹੁੰਦੀ ਨਹੀਂ, ਉਹ ਚੰਗਾ ਨਹੀਂ ਇੰਪ੍ਰੈਸ਼ਨ ਪੈਂਦਾ। ਸੋ ਤੁਸੀਂ ਕੋਈ ਵੀ ਇਸ ਡੈਥ ਦੇ ਉੱਪਰ ਗੱਲਬਾਤ ਕਰਨੀ ਹੈ, ਜਦੋਂ ਮਰਜ਼ੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸੋ ਲੈਟਸ ਸਟਾਰਟ ਵਿਦ ਦਿਸ ਟੋਪਿਕ ਡੈਥ। ਦੇਖੋ, ਡੈਥ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ, ਪਰ ਇੱਕ ਵਾਰ ਕਹਿੰਦੇ ਨੇ ਮਹਾਤਮਾ ਬੁੱਧ ਆਪਣੇ ਚੇਲਿਆਂ ਦੇ ਕੋਲ, ਆਪਣੇ ਸ਼ਿਸ਼ ਦੇ ਕੋਲ ਬੈਠੇ ਸੀਗੇ, ਅਤੇ ਕਿਸੇ ਸ਼ਿਸ਼ ਨੇ ਸਵਾਲ ਕੀਤਾ ਮਹਾਤਮਾ ਬੁੱਧ ਨੂੰ ਕਿ ਮਹਾਤਮਾ ਜੀ, ਤੁਸੀਂ ਇਹ ਦੱਸੋ, ਤੁਸੀਂ ਤਾਂ ਬਹੁਤ ਗੁਣੀ ਗਿਆਨੀ ਹੋ, ਤੁਸੀਂ ਤਾਂ ਰੱਬ ਦੀਆਂ ਗੱਲਾਂ ਜਾਣਦੇ ਹੋ, ਤੁਸੀਂ ਦੱਸੋ ਕੋਈ ਅਜਿਹਾ ਤਰੀਕਾ ਸਮਝਾਓ ਸਾਨੂੰ ਜਿਹਦੇ ਨਾਲ ਬੰਦੇ ਦੀ ਮੌਤ ਨਾ ਹੋਵੇ, ਇਨਸਾਨ ਮਰੇ ਨਾ, ਉਹ ਹਮੇਸ਼ਾ ਅਮਰ ਹੋਵੇ। ਉਹ ਕਹਿੰਦਾ ਵੀ ਮੈਂ ਬਹੁਤ ਸਾਰੇ ਧਰਮ ਗ੍ਰੰਥ ਪੜ੍ਹੇ ਨੇ, ਵੱਖ ਵੱਖ ਧਰਮਾਂ ਨੂੰ ਸਟੱਡੀ ਕੀਤਾ, ਪਰ ਸਾਰੇ ਕਹਿੰਦੇ ਨੇ ਮਰਨਾ ਮਰਨਾ ਮਰਨਾ, ਪਰ ਕੋਈ ਤੁਹਾਡਾ ਤਰੀਕਾ ਦੱਸੋ ਜਿਹਦੇ ਨਾਲ ਆਦਮੀ ਮਰੇ ਨਾ, ਉਹ ਹਮੇਸ਼ਾ ਅਮਰ ਹੋਵੇ। ਮਹਾਤਮਾ ਬੁੱਧ ਨੇ ਸਮਾਈਲ ਦਿੱਤੀ ਅਤੇ ਕਹਿੰਦੇ ਹਾਂ ਇੱਕ ਤਰੀਕਾ ਹੈਗਾ। ਉਹ ਬੜੇ ਹੈਰਾਨ ਹੋਏ ਸਾਰੇ ਜਣੇ, ਕੰਨ ਲਾ ਕੇ ਜਿਹੜੇ ਸ਼ੀਸ਼ ਸੁਣ ਲੱਗ ਗਏ, ਕਹਿੰਦੇ ਹਾਂਜੀ ਦੱਸੋ। ਕਹਿੰਦੇ ਵੀ ਜੇ ਤੁਸੀਂ ਮੌਤ ਤੋਂ ਬਚਣਾ ਚਾਹੁੰਦੇ ਹੋ ਨਾ, ਵੀ ਮੌਤ ਨਾ ਤੁਹਾਨੂੰ ਕਦੇ ਵੀ ਆਵੇ, ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਜਨਮ ਨਾ ਲਓ। ਸਾਰੇ ਹੱਸ ਪਏ। ਕਹਿੰਦੇ ਜੇ ਤੁਸੀਂ ਜਨਮ ਲਿਆ, ਜੇ ਤੁਹਾਡਾ ਬਰਥ ਹੋਇਆ, ਤਾਂ ਤੁਹਾਨੂੰ ਡੈਫੀਨੇਟਲੀ ਮਰਨਾ ਪਊਗਾ। ਸੋ ਇੱਕ ਯੂਨੀਵਰਸਲ ਸੱਚਾਈ ਹੈ, ਯੂਨੀਵਰਸਲ ਟਰੁੱਥ ਹੈ ਕਿ ਜਿਹੜਾ ਵੀ ਪੈਦਾ ਹੋਇਆ ਉਹਦਾ ਅੰਤ ਜ਼ਰੂਰ ਹੋਵੇਗਾ, ਡਜ਼ਨਟ ਮੈਟਰ, ਉਹਦਾ ਅੰਤ ਹੋਣਾ ਹੀ ਹੋਣਾ। ਇਹ ਜਿਹੜਾ ਅਸੀਂ ਆਪਣੀ ਆਦਮੀ ਕਹਿੰਦੇ ਹਾਂ ਵੀ ਮੈਂ ਕੌਣ, ਆਦਮੀ, ਆਦਮੀ ਜਿਹੜਾ ਸ਼ਬਦ ਹੈ, ਸੋਚ ਕੇ ਦੇਖੋ, ਹਮ ਆਦਮੀ ਹੈ ਇੱਕ ਦਮੀ, ਹਮ ਆਦਮੀ ਹੈ ਇੱਕ ਦਮੀ, ਇੱਕ ਦਮੀ ਇੱਕ ਸਾਹ ਆਉਣਾ। ਸੋ ਵੀ ਆਰ ਹਿਊਮਨ ਬੀਇੰਗ ਆਫ ਏ ਸਿੰਗਲ ਬ੍ਰੈਥ, ਸਾਹ ਆ ਗਿਆ, ਆਦਮੀ ਆ, ਸਾਹ ਰੁਕ ਚਲਿਆ ਗਿਆ, ਖਤਮ ਹੋ ਗਿਆ, ਡੈਡ ਬੋਡੀ ਆ। ਸੋ ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਨ ਨਾ ਜਾਏ, ਮੋਹਲਤ ਮਰਤ ਨਾ ਜਾਣੇ, ਕਿ ਵੀ ਡੋਂਟ ਨੋ ਵੈਨ ਅਵਰ ਡੈਥ ਟਾਈਮ ਵਿਲ ਕਮ, ਸਾਨੂੰ ਆਪਣੀ ਮੌਤ ਦਾ ਟਾਈਮ ਨਹੀਂ ਪਤਾ। ਸੋ ਜਿਹੜੀ ਸਾਡੀ ਜ਼ਿੰਦਗੀ ਹੈ ਇੱਕ ਦਮ ਦੀ ਹੈ, ਇੱਕ ਸਾਹ ਦੀ ਹੈ। ਸਾਹ ਆਉਂਦਾ ਅਸੀਂ ਜੂਨੇ ਹਾਂ ਅਤੇ ਸਾਹ ਰੁਕ ਗਿਆ, ਬੰਦ ਹੋ ਗਿਆ ਅਤੇ ਉਹਦੀ ਅਸੀਂ ਡੈੱਡ ਬੋਡੀ ਹੋ ਗਏ, ਅਸੀਂ ਡੈਥ, ਸਾਡੀ ਡੈੱਥ ਹੋ ਗਈ। ਸੋ ਇਸੇ ਤਰ੍ਹਾਂ ਹੀ ਗੀਤਾ ਜਿਹੜੀ ਭਗਵਤ ਗੀਤਾ ਹਿੰਦੂਆਂ ਦਾ ਹੋਲੀ ਗ੍ਰੰਥ ਹੈ, ਉਹਦੇ ਵਿੱਚ ਲਾਰਡ ਕ੍ਰਿਸ਼ਨ ਚੈਪਟਰ 8 ਦੇ ਵਿੱਚ ਇਹ ਗੱਲ ਬੜੀ ਸਾਫ ਦੱਸਦੇ ਨੇ ਕਿ ਐਵਰੀ ਵਨ ਹੂ ਇਜ਼ ਬੋਰਨ ਵਿਲ ਡਾਈ ਵਨ ਡੇ, ਕਿ ਜਿਹੜਾ ਵੀ ਇਨਸਾਨ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਮਰਨਾ ਹੈ। ਇਸੇ ਤਰ੍ਹਾਂ ਹੀ ਜਿਹੜੇ ਮੁਸਲਿਮ ਭਾਈਚਾਰੇ ਦੀ ਬੁੱਕ ਹੈ ਕੁਰਾਨ ਮਜੀਦ, ਉਹਦੇ ਵਿੱਚ ਲਿਖਿਆ ਹੈ ਸ਼ੋਰਲੀ ਵੀ ਬਿਲੋਂਗ ਟੂ ਅੱਲਾਹ ਐਂਡ ਟੂ ਹਿਮ ਸ਼ੈਲ ਬੀ ਰਿਟਰਨ, ਕਿ ਅਸੀਂ ਸਾਰੇ ਜਿਹੜੇ ਸਾਡਾ ਸਰੀਰ ਹੈ ਇਹ ਅੱਲਾਹ ਦਾ ਸੌਂਪਿਆ ਹੋਇਆ ਅਤੇ ਇੱਕ ਦਿਨ ਅਸੀਂ ਵਾਪਸ 100% ਅੱਲਾਹ ਦੇ ਵਿੱਚ ਜਾ ਕੇ ਹੀ ਮਰਜ ਹੋਣਾ। ਸੋ ਬਾਈਬਲ ਵੀ ਡਿਫਰੈਂਟ ਢੰਗ ਨਾਲ ਚੈਪਟਰ 13 ਦੇ ਉੱਤੇ ਜੀਸਸ ਕ੍ਰਾਈਸਟ ਕਹਿੰਦੇ ਨੇ ਡੋਂਟ ਬੀ ਡਿਸਕਰੇਜਡ ਫਾਰ ਦਾ ਲਾਰਡ ਵਿਲ ਬੀ ਵਿਦ ਯੂ ਵੇਅਰ ਐਵਰ ਯੂ ਗੋ, ਕਿ ਘਬਰਾਉਣ ਦੀ ਲੋੜ ਨਹੀਂ, ਪਰਮਾਤਮਾ ਸਾਡੇ ਅੰਦਰ ਹੈ ਅਤੇ ਜਦੋਂ ਇਹ ਇੱਥੋਂ ਨਿਕਲ ਵੀ ਜਾਊਗੀ ਫਿਰ ਵੀ ਅਸੀਂ ਪਰਮਾਤਮਾ ਦੇ ਨਾਲ ਰਹਾਂਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਗੁਰਬਾਣੀ ਨੇ ਕਿਹਾ ਸੀ ਸਿੰਪਲ ਤਰੀਕੇ ਨਾਲ ਕਿ ਜਿਹੜਾ ਵੀ ਬੰਦਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਵੇਂ ਰਾਮ ਗਏ ਹੋ, ਰਾਮ ਚੰਦਰ ਭਗਵਾਨ ਉਹਨਾਂ ਨੂੰ ਵੀ ਜਾਣਾ ਪਿਆ ਦੁਨੀਆਂ ਛੱਡ ਕੇ, ਰਾਮ ਗਏ ਹੋ, ਰਾਵਣ ਗਏ ਹੋ, ਜਾ ਕਾ ਬੋ ਪਰਿਵਾਰ, ਰਾਵਣ ਦੇ ਦੇਖੋ ਕਿੱਡਾ ਵੱਡਾ ਪਰਿਵਾਰ ਸੀਗਾ, ਰਾਮ ਗਏ ਹੋ, ਰਾਵਣ ਗਏ ਹੋ, ਜਾ ਕਾ ਬੋ ਪਰਿਵਾਰ, ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜੋ ਸੰਸਾਰ। ਜਿਵੇਂ ਰਾਤ ਨੂੰ ਸੁਪਨਾ ਹੁੰਦਾ ਨਾ ਸਾਨੂੰ, ਅਸੀਂ ਸੁਪਨੇ 'ਚ ਕਈ ਵਾਰੀ ਮੋਦੀ ਸਾਹਿਬ ਬਣ ਜਾਂਦੇ ਹਾਂ, ਕਈ ਵਾਰੀ ਬਿਲ ਕਲਿੰਗਟਨ ਬਣ ਜਾਂਦੇ ਹਾਂ, ਕਈ ਵਾਰੀ ਸਾਡੇ ਕੁੱਟ ਪੈਂਦੀ ਆ, ਕਈ ਵਾਰੀ ਅਸੀਂ 50 ਬੰਦਿਆਂ ਨੂੰ ਮਾਰੀ ਜਾਂਦੇ ਹਾਂ, ਕਈ ਵਾਰੀ ਅਸੀਂ ਅਮੀਰ ਹੋ ਜਾਂਦੇ ਹਾਂ, ਜਦੋਂ ਅੱਖ ਖੁੱਲ੍ਹਦੀ ਆ ਸੁਪਨਾ ਟੁੱਟਦਾ ਫਿਰ ਸਾਨੂੰ ਪਤਾ ਲੱਗਦਾ ਅਸੀਂ ਤਾਂ ਮੰਜੇ 'ਤੇ ਹਾਂ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀ ਸਾਡੀ ਜ਼ਿੰਦਗੀ ਹੈ, ਜਿਹੜੀ ਸਾਡੀ ਲਾਈਫ ਹੈ, ਇੱਕ ਸੁਪਨਾ ਹੈ। ਔਰ ਸੁਪਨਾ ਕੀ ਹੈ, ਕਿਸੇ ਨੂੰ 40-50 ਸਾਲ ਦਾ ਸੁਪਨਾ, ਕਿਸੇ ਨੂੰ 60-70 ਦਾ, ਕਿਸੇ ਨੂੰ 80-90 ਦਾ, ਕਿਸੇ ਦਾ 10 ਸਾਲ ਦਾ। ਉਹ ਜਦੋਂ ਹੀ ਸੁਪਨਾ ਟੁੱਟ ਗਿਆ ਜ਼ਿੰਦਗੀ ਖਤਮ ਅਤੇ ਸਰੀਰ ਦਾ ਹੋ ਜਾਣਾ ਅੰਤ। ਸੋ ਇਸੇ ਤਰ੍ਹਾਂ ਹੀ ਰਾਣਾ ਰੋ ਨਾ ਕੋ ਰਹੇ, ਅਮੀਰ ਗਰੀਬ ਜਿਹੜਾ ਸੋਚਦੇ ਨੇ ਅਮੀਰ ਕੋਈ ਬਹੁਤ ਵਧੀਆ ਇਲਾਜ ਕਰਾਉਣਗੇ, ਕੋਈ ਨਹੀਂ ਜਾਂਦਾ, ਨਾ ਗਰੀਬ ਨਾ ਅਮੀਰ। ਰਾਣਾ ਰੋ ਨਾ ਕੋ ਰਹੇ ਰੰਗ ਨਾ ਤੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬਾਂਦੇ ਤੀਰ। ਜਿਹਦੀ ਵਾਰੀ ਆ ਗਈ ਉਹਨੂੰ ਜਾਣਾ ਹੀ ਪੈਣਾ। ਆਪਾਂ ਰੋਜ਼ਾਨਾ ਦੇਖਦੇ ਹਾਂ ਕਿ ਆ ਹੁਣ ਤੱਕ ਕਰੋਨਾ ਵਾਇਰਸ ਦੇ ਵਿੱਚ ਕਿੰਨੇ ਸਾਡੇ ਰਿਸ਼ਤੇਦਾਰ, ਕਿੰਨੇ ਯਾਰ ਦੋਸਤ ਸਾਡਾ ਸਾਥ ਛੱਡ ਗਏ। ਕਿਸੇ ਨੂੰ ਪਤਾ ਸੀਗਾ ਵੀ ਇਹ ਹੋਣਾ। ਆਪਾਂ ਰੋਜ਼ਾਨਾ ਆਪਣੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ, ਫਿਊਨਰਲ ਹੋਮ 'ਚ ਜਾ ਕੇ ਉਹਨਾਂ ਨੂੰ ਅਲਵਿਦਾ ਕਹਿ ਕੇ ਆਉਂਦੇ ਹਾਂ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਵੀ ਮੌਤ ਆਉਣੀ ਹੈ। ਇੱਕ ਟੱਲ ਸੱਚਾਈ ਹੈ। ਕਈ ਵਾਰੀ ਬੰਦੇ ਲੋਕ ਇਹ ਕਹਿੰਦੇ ਨੇ ਵੀ ਦੇਖੋ ਜੀ ਤੁਸੀਂ ਐਵੇਂ ਹੀ ਬਾਹਲੀਆਂ ਪੈਸਿਵ ਜੀਆਂ ਗੱਲਾਂ ਕਰਦੇ ਹੋ, ਮੌਤ 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 ਬਾਰੇ ਕੋਈ ਵੀ ਨਹੀਂ ਗੱਲ ਕਰਨੀ ਚਾਹੁੰਦਾ। ਕਿਸੇ ਨੂੰ ਕਹਿੰਦੇ ਨਾ ਮੈਂ ਮਰਨਾ, ਉਹ ਕਹਿੰਦਾ ਹੈ ਇਹੋ ਜਿਹੀ ਨੇ ਕੰਮਲੇ ਗੱਲ ਕਰੀ ਦੀ, ਮੌਤ ਦੇ ਬਾਰੇ ਨਹੀਂ ਕਹੀ ਦੀ ਗੱਲ ਕਰੀ ਦੀ। ਉਹ ਕਹਿੰਦੇ ਤੁਸੀਂ ਜੇ ਗੱਲ ਕਰਦੇ ਹੋ ਤੁਸੀਂ ਜਿਹੜੀ ਹੈਗੀ ਪੈਸੀਮਿਸਟ ਹੋ, ਨਿਰਾਸ਼ਾਤਮਕ ਹੋ, ਨਿਰਾਸ਼ਾਵਾਦੀ ਹੋ ਤੁਸੀਂ। ਅਤੇ ਜੇ ਆਪਣੀ ਜ਼ਿੰਦਗੀ ਦੇ ਵਿੱਚ ਖਾ ਲਓ ਪੀ ਲਓ ਜ਼ਿੰਦਗੀ ਬਾਰੇ ਸੋਚੀ ਚੱਲੋ, ਉਹ ਬਾਹਲੇ ਆਸ਼ਾਵਾਦੀ ਨੇ। ਸਾਨੂੰ ਨਾ ਬਾਹਲੇ ਨਿਰਾਸ਼ਾਵਾਦੀ ਹੋਣ ਦੀ ਲੋੜ ਹੈ, ਨਾ ਸਾਨੂੰ ਬਾਹਲੇ ਆਸ਼ਾਵਾਦੀ ਹੋਣ ਦੀ ਲੋੜ ਹੈ, ਸਗੋਂ ਸਾਨੂੰ ਰੀਅਲਿਸਟਿਕ ਅਸਲੀਅਤ ਦੇ ਬਾਰੇ ਜਾਣਨਾ ਹੁੰਦਾ। ਅਸਲੀਅਤ ਇਹੀ ਹੈ ਵੀ ਅਸੀਂ ਜੇ ਹੁਣ ਦੁਨੀਆਂ 'ਚ ਆ ਗਏ ਨਾ ਇੱਕ ਦਿਨ ਜਾਣਾ ਹੀ ਆ। ਸਾਡੇ ਮਾਂ ਬਾਪ ਨੇ, ਭੈਣ ਭਰਾਵਾਂ ਨੇ, ਬੱਚਿਆਂ ਨੇ, ਇਹ ਇੱਕ ਕਿਰਾਏ ਦਾ ਮਕਾਨ ਹੈ। ਜਿਵੇਂ ਆਪਾਂ ਇੱਕ ਹੋਟਲ ਦੇ ਵਿੱਚ ਜਾਂਦੇ ਹਾਂ ਨਾ, ਹੋਟਲ 'ਚ 10-15 ਦਿਨ ਜਾ ਕੇ ਰਹੋ, ਉੱਥੋਂ ਦੇ ਜਿਹੜਾ ਮੈਨੇਜਰ ਹੁੰਦਾ, ਉੱਥੋਂ ਦੇ ਜਿਹੜੇ ਸਫਾਈ ਕਰਨ ਵਾਲੇ ਹੁੰਦੇ ਨੇ, ਉੱਥੇ ਦੇ ਜਿਹੜੇ ਬ੍ਰੇਕਫਾਸਟ ਕਰਨ ਵਾਲੇ ਹੁੰਦੇ ਨੇ, ਉਹਨਾਂ ਨਾਲ ਸਾਡਾ ਪਿਆਰ ਪੈਦਾ ਹੋ ਜਾਂਦਾ। ਜਦੋਂ 10-15 ਦਿਨਾਂ ਬਾਅਦ ਅਸੀਂ ਕਹਿੰਦੇ ਵੀ ਕੱਲ੍ਹ ਨੂੰ ਅਸੀਂ ਜਾਣਾ, ਉਹ ਕਿਉਂਕਿ ਸਾਡੀਆਂ ਗੱਲਾਂ ਬਾਤਾਂ ਨਾਲ ਸਾਡੀ ਅਟੈਚਮੈਂਟ ਹੁੰਦੀ, ਉਹ ਅੱਛਾ ਤੁਸੀਂ ਚੱਲਿਓ ਛੱਡ ਕੇ ਸਾਨੂੰ, ਫਿਰ ਕਦੋਂ ਆਓਗੇ, ਉਹ ਥੋੜ੍ਹਾ ਜਿਹਾ ਉਹਨਾਂ ਨੂੰ ਦੁੱਖ ਹੁੰਦਾ, ਪਰ ਤੁਹਾਨੂੰ ਖੁਸ਼ੀ ਹੁੰਦੀ ਹੈ ਮੈਂ ਜਾ ਕੇ ਆਪਣੇ ਬੱਚਿਆਂ ਨੂੰ ਮਿਲੂੰ, ਆਪਣੀ ਮਦਰ ਨੂੰ ਮਿਲੂੰ, ਆਪਣੇ ਬਾਪ ਨੂੰ ਮਿਲੂੰ। ਸੋ ਇਹ ਗੱਲ ਹੈ ਵੀ ਜਿਹੜੀ ਆਤਮਾ ਹੈ, ਇਹ ਸਰੀਰ, ਜਿਵੇਂ ਕ੍ਰਿਸ਼ਨ ਜੀ ਨੇ ਕਿਹਾ ਸੀ ਸਰੀਰ ਬਦਲਦੀ ਰਹਿੰਦੀ ਹੈ, ਜਿਸ ਤਰ੍ਹਾਂ ਕੱਲ ਪਿਛਲੇ ਵੀਕ ਮੇਰੇ ਹੋਰ ਕੱਪੜੇ ਪਾਏ ਸੀ, ਹੁਣ ਅੱਜ ਹੋਰ ਪਾਏ ਨੇ, ਇਸੇ ਤਰ੍ਹਾਂ ਹੀ ਕੱਪੜੇ ਚੇਂਜ ਹੁੰਦੇ ਰਹਿੰਦੇ ਨੇ। ਇਹੀ ਸਾਡੀ ਆਤਮਾ, ਕਦੇ ਇੱਕ ਸਰੀਰ 'ਚ, ਕਦੇ ਦੂਜੇ 'ਚ, ਕਦੇ ਤੀਸਰੇ 'ਚ, ਸਰੀਰ ਬਦਲੀ ਰਹਿੰਦੀ ਹੈ। ਇਸ ਕਰਕੇ ਕਿਹਾ ਜਾਂਦਾ ਕਿ ਮੌਤ ਦੇ ਬਾਰੇ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ। ਜਿਹੜੇ ਸਾਰਾ ਦਿਨ ਰੋਂਦੇ ਰਹਿੰਦੇ ਵੀ ਮਰ ਗਿਆ ਮਰ ਗਿਆ ਮਰ ਗਿਆ, ਕੋਈ ਅਜੀਬ ਜੀ ਗੱਲ ਨਹੀਂ, ਸਾਰਿਆਂ ਨੇ ਮਰਨਾ ਹੀ ਮਰਨਾ। ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ, ਇਸ ਮਾਰਗ ਸੰਸਾਰ ਮੇ ਨਾਨਕ ਥਿਰ ਨਹੀਂ ਕੋਏ, ਕੋਈ ਪਰਮਾਨੈਂਟ ਕੋਈ ਵੀ ਨਹੀਂ ਹੈ, ਪੰਜੀ ਪਾਤਸ਼ਾਹੀ ਨੇ ਕਿਹਾ। ਸੋ ਇਸ ਕਰਕੇ ਮੌਤ ਦੇ ਉੱਤੇ ਜਿਹੜਾ ਅਸੀਂ ਰੋਂਦੇ ਹਾਂ ਪਿੱਟਦੇ ਹਾਂ, ਇਹਦਾ ਕੋਈ ਫਾਇਦਾ ਨਹੀਂ, ਕਿਉਂਕਿ ਸਾਨੂੰ ਟੈਂਪਰਰੀ ਚੀਜ਼ ਮਿਲੀ ਹੈ। ਦੇਖੋ ਪਾਣੀ ਦੀ ਬਾਲਟੀ ਹੈ ਫਾਰ ਐਗਜ਼ਾਮਪਲ, ਬਾਲਟੀ ਦੇ ਵਿੱਚੋਂ ਅਸੀਂ ਇੱਕ ਗਲਾਸ ਪਾਣੀ ਦਾ ਕੱਢਦੇ ਹਾਂ ਤਾਂ ਅਸੀਂ ਕਹਿੰਦੇ ਉਹ ਸਾਡਾ ਤਾਂ ਨੁਕਸਾਨ ਹੋ ਗਿਆ, ਬਾਲਟੀ ਤੋਂ ਇੱਕ ਗਲਾਸ ਪਾਣੀ ਦਾ ਕੱਢਦਾ, ਉਹੀ ਗਲਾਸ ਅਸੀਂ ਸਮੁੰਦਰ 'ਚ ਡੋਲ ਦਿੰਦੇ ਹਾਂ, ਉਹ ਉਹਦੇ ਵਿੱਚ ਜਾ ਕੇ ਮਿਲ ਜਾਂਦਾ ਪਾਣੀ ਆਇਆ ਕਿੱਥੋਂ ਜੀ, ਸਮੁੰਦਰ 'ਚ ਹੋਇਆ ਸੀ, ਬਾਕੀ ਤਾਂ ਸਾਰੀਆਂ ਡਿਫਰੈਂਟ ਡਿਫਰੈਂਟ ਸ਼ੇਪਸ ਨੇ। ਇਸੇ ਤਰ੍ਹਾਂ ਹੀ ਜਿਹੜੇ ਅਸੀਂ ਸੰਸਾਰ ਦੇ ਵਿੱਚ ਜਨਮ ਲੈਂਦੇ ਹਾਂ ਉਹਦਾ ਅਵਸ਼ ਇੱਕ ਨਾ ਇੱਕ ਦਿਨ ਜਿਹੜਾ ਹੈਗਾ ਉਹਦਾ ਅੰਤ ਹੋਣਾ ਚਾਹੀਦਾ ਹੋਊਗਾ। ਸੋ ਇਸ ਕਰਕੇ ਹਮੇਸ਼ਾ ਖਿਆਲ ਰੱਖੋ ਕਿ ਹੋਪ ਫਾਰ ਦਾ ਬੈਸਟ ਐਂਡ ਪ੍ਰਪੇਅਰ ਫਾਰ ਦਾ ਵਰਸਟ, ਹੋਪ ਫਾਰ ਦਾ ਬੈਸਟ ਐਂਡ ਪ੍ਰਪੇਅਰ ਫਾਰ ਦਾ ਵਰਸਟ। ਜਿਹੜੀ ਬੁਰੀ ਚੀਜ਼ ਹੋਣੀ ਆ, ਮ੍ਰਿਤੂ ਹੋਣੀ ਆ, ਆਪਣੇ ਭੈਣ ਭਰਾਵਾਂ ਨੂੰ ਛੱਡ ਜਾਂਗੇ, ਮਾਂ ਬਾਪ ਨੂੰ ਛੱਡ ਜਾਂਗੇ, ਬੱਚਿਆਂ ਨੂੰ ਛੱਡ ਜਾਂਗੇ, ਬੈਂਕ ਪੈਲਾਂ ਨੂੰ ਛੱਡ ਜਾਂਗੇ, ਜਾਇਦਾਦਾਂ ਨੂੰ ਛੱਡ ਜਾਂਗੇ, ਸਾਨੂੰ ਬੁਰੀ ਲੱਗਦੀ ਹੈ, ਉਹਦੇ ਲਈ ਫਿਰ ਸਾਨੂੰ ਤਿਆਰੀ ਵੀ ਕਰਨੀ ਚਾਹੀਦੀ ਹੈ ਨਾ, ਕਿ ਜੋ ਮਰਨਾ ਹੀ ਮਰਨਾ, ਉਹਦੇ ਲਈ ਅਸੀਂ ਕੀਤਾ ਕੀ ਹੈ, ਮੌਤ ਦੇ ਲਈ ਕੀ ਕੀਤਾ। ਸੋ ਇਸ ਕਰਕੇ ਮੌਤ ਨੂੰ ਹਮੇਸ਼ਾ ਉਹਦੀ ਸੱਚਾਈ ਨੂੰ ਸਮਝਣਾ ਚਾਹੀਦਾ। ਕੋਈ ਜੇ ਦੇਖੋ ਨਾ, ਆਪਾਂ ਇੰਡੀਆ ਜਾਂਦੇ ਹਾਂ, ਮੈਂ ਸਰਸੇ ਜਾਣਾ ਹੋਵੇ, ਫਰਕ ਸਾਡੇ ਡਾਕਟਰ ਸਾਹਿਬ ਰਹਿੰਦੇ ਨੇ ਉੱਥੇ, ਜੇ ਮੈਂ ਸਰਸੇ ਜਾਣਾ ਹੋਵੇ ਮੈਂ ਅੱਜ ਤੋਂ ਤਿਆਰੀ ਕਰੂੰਗਾ ਵੀ ਪਹਿਲਾਂ ਵੀਜ਼ਾ ਲਵਾਉਣਾ, ਫਿਰ ਕੱਪੜੇ ਕਿਹੜੇ ਪਾਉਣੇ ਨੇ, ਕਿਹੜੇ ਟੈਚੀ ਚੈੱਕ, ਕਿਹੜੇ ਸਟੇਸ਼ਨ ਦੇ ਉੱਤਰਨਾ, ਕੌਣ ਮੈਨੂੰ ਲੈਣ ਆਊਗਾ, ਉਹਨਾਂ ਦੇ ਘਰ ਕਿੱਥੇ ਰਹਿਣਾ, ਕਾਰ ਮੇਰੇ ਕੋਲ ਹੈਗੀ ਜਾਂ ਟੈਕਸੀ ਹੈਗੀ, ਕੀ ਹੈ ਕੀ ਖਾਵਾਂਗੇ, ਇਹ ਸਾਰੀ ਤਿਆਰੀਆਂ ਹੀ ਨੇ ਨਾ। ਸੋ ਜਿਹੜੀ ਮੌਤ ਨੇ ਆਉਣਾ ਉਹਦੇ ਲਈ ਤਾਂ ਅਸੀਂ ਕੋਈ ਤਿਆਰੀ ਨਹੀਂ ਕਰਦੇ, ਉਹ ਤਾਂ ਫਿਰ ਅਖੀਰ ਦੇ ਵਿੱਚ ਹੁੰਦਾ, ਜਦੋਂ ਸਾਡਾ ਇੱਕ ਅੱਧਾ ਸਾਹ ਰਹਿ ਜਾਂਦਾ, ਫਿਰ ਘਰਦਿਆਂ ਨੂੰ ਫਿਕਰ ਪੈ ਜਾਂਦਾ, ਅਟੈਚਮੈਂਟ ਕਾਹਦੀ ਹੁੰਦੀ ਹੈ, ਉਹ ਕਹਿੰਦੇ ਫਟਾਫਟ ਜਾ ਕੇ ਡੈਡੀ ਨੂੰ ਪੁੱਛ ਲਓ ਬੈਂਕਾਂ ਦੀ ਕਾਪੀ ਕਿੱਥੇ ਕੁ ਪਈ ਹੈ, ਉਹ ਜਿਹੜੀ ਚਾਬੀ ਸੇਫਟੀ ਦੀ ਪਈ ਹੈ, ਜਿਹੜੀ ਸੇਫ ਦੀ ਉਹ ਕਿਤੇ ਚਾਬੀ ਨਹੀਂ ਲੱਭੇ, ਮੁੜ ਕੇ ਆਪਾਂ ਨੂੰ ਬੈਂਕ ਵਾਲਿਆਂ ਨੇ ਪੈ ਜਾਂਦੇ ਨੇ, ਉੱਧਰ ਫਿਕਰ ਪਿਆ ਪਿਆ ਹੁੰਦਾ। ਜੇ ਅਸੀਂ ਪਹਿਲਾਂ ਤਿਆਰੀ ਕੀਤੀ ਹੋਵੇ ਮਰਨ ਦੀ ਤਾਂ ਫਿਰ ਸਾਨੂੰ ਕੋਈ ਲੋੜ ਹੀ ਨਹੀਂ, ਕਿਉਂਕਿ ਜਿਹੜੀ ਸਾਡੀ ਅਟੈਚਮੈਂਟ ਸੀ ਸੋਚਦੇ ਮੇਰਾ 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 ਮੂਰਾ ਕੋਈ ਨਹੀਂ ਹੈ, ਇਹ ਸਿਰਫ ਇੱਕ ਸਾਡਾ ਲੈਣ ਦੇਣ ਦਾ ਸੰਬੰਧ ਹੈ। ਸੋ ਇਸ ਕਰਕੇ ਆਪਾਂ ਦੁਨੀਆਂ 'ਚ ਰਹਿਣਾ, ਦੁਨੀਆਂ ਦਾ ਇੰਜੋਏ ਵੀ ਕਰਨਾ, ਦੁਨੀਆਂ ਦੀ ਇੰਜੋਏ ਕਰਦੇ ਕਰਦੇ ਨਾਲ ਨਾਲ ਹਕੀਕਤ ਨੂੰ ਸਮਝ ਕੇ ਉਹ ਜਿੱਥੋਂ ਅਸੀਂ ਆਏ ਹਾਂ ਉਹਦੇ ਜਾਣ ਦੀ ਤਿਆਰੀ ਵੀ ਕਰਨੀ ਹੈ। ਦੇਖੋ ਹੁਣ ਕੀ ਹੈ, ਇਸ ਕਰਕੇ ਤਾਂ ਕਹਿੰਦੇ ਨਾ ਕਿ ਹਮੇਸ਼ਾ ਕੇ ਲੀਏ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕਾਮ ਕਰ ਲਓ, ਚਾਰ ਦਿਨ ਕੀ ਜ਼ਿੰਦਗਾਨੀ ਮੇਂ, ਇਹ ਜਿਹੜੇ ਸਾਡੇ ਥੋੜ੍ਹੇ ਸਾਹ ਆ ਰਹੇ ਨੇ ਨਾ, ਇਹਦੇ ਵਿੱਚ ਕੋਈ ਚੰਗੇ ਕੰਮ ਕਰੋ। ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਆਜ਼ਾਦੀ ਹੈ, ਕਈ ਕਹਿੰਦੇ ਨੇ ਖਾਓ ਪੀਓ ਐਸ਼ ਕਰੋ, ਕਿਹੜਾ ਦੇਖਿਆ ਕਹਿੰਦੇ ਐਵੇਂ ਭਗਾਈ ਮਾਰੀ ਜਾਂਦਾ ਰੇਡੀਓ 'ਤੇ ਬਹਿ ਕੇ, ਐਵੇਂ ਸਾਨੂੰ ਡਰਾਉਂਦਾ ਹੈ ਤਾਂ, ਹਾਂਜੀ ਮੌਤ ਦੇ ਬਾਰੇ ਅਸੀਂ ਚੰਗੇ ਭਲੇ ਖਾਂਦੇ ਹਾਂ, ਗਾਲਾਂ ਵੀ ਕੱਢਦੇ ਨੇ, ਸਾਡੇ ਕੋਲ ਤਾਕਦਾ, ਕਿਸੇ 'ਤੇ ਗੋਲੀ ਵੀ ਮਾਰ ਦਿੰਦੇ ਹਾਂ, ਕਿਸੇ ਨੂੰ ਗਰਦਨ ਮਰੋੜ ਦਿੰਦੇ ਹਾਂ, ਕਿਸੇ ਦੀ ਨਿੰਦਿਆ ਚੁਗਲੀ ਕਰ ਦਿੰਦੇ ਹਾਂ, ਕਿਸੇ ਨਾਲ ਸੈਕਸ ਕਰੀ ਜਾਂਦੇ ਹਾਂ, ਇਹ ਐਵੇਂ ਡਰਾਈ ਜਾਂਦਾ, ਕਰੀ ਚੱਲੋ। ਫਿਰ ਅਖੀਰ ਦੇ ਵਿੱਚ ਜਦੋਂ ਆ ਗਿਆ ਹਿਸਾਬ ਕਿਤਾਬ ਦਿਓਗੇ, ਫਿਰ ਚੀਕਾਂ ਮਾਰਦੇ ਹਾਂ ਬੈੱਡ ਦੇ ਉੱਤੇ, ਹਸਪਤਾਲਾਂ 'ਚ ਬਹਿ ਕੇ ਚੀਕਾਂ ਮਾਰਦੇ ਹਾਂ, ਜਦੋਂ ਪੁੱਠੇ ਸਿੱਧੇ ਕੰਮ ਬਿਮਾਰੀਆਂ ਲੱਗਦੀਆਂ ਸਾਨੂੰ ਭਾਂਤ ਪਾਉਂਦੀਆਂ। ਸੋ ਇਸ ਕਰਕੇ ਜਿਹੜੀ ਜ਼ਿੰਦਗੀ ਬਚੀ ਹੈ ਨਾ, ਕੁਛ ਅੱਛਾ ਕੰਮ ਕਰ ਲਓ, ਚਾਰ ਦਿਨ ਕੀ ਜ਼ਿੰਦਗਾਨੀ ਮੇਂ, ਜਿਹੜਾ ਕੋਈ ਦਿਨ ਬਚਿਆ ਹੈ ਬਜਾਏ ਲੜਾਈ ਝਗੜੇ ਕਰਨ ਦੇ, ਨਫ਼ਰਤਾਂ ਕਰਨ ਦੇ, ਪੁੱਠੇ ਸਿੱਧੇ ਕੰਮ ਕਰਨ ਦੇ, ਰਿਸ਼ਵਤਾਂ ਲੈਣ ਦੇ, ਹਾਂਜੀ ਉਹ ਕੰਮ ਘਟਾਓ, ਆਪਣੀ ਹੱਕ ਹਲਾਲ ਦੀ ਕਮਾਈ ਖਾਓ, ਤਾਂ ਕਿ ਰਾਤ ਨੂੰ ਨੀਂਦ ਵਧੀਆ ਆਵੇ। ਹੁਣ ਦੇਖੋ ਹੈ ਕੀ ਡੈਥ, ਮੌਤ ਹੈ ਕੀ ਚੀਜ਼, ਜਿਹੜਾ ਸੋਚੋ ਮੌਤ ਦੇ ਬਾਰੇ ਇੱਕ ਲਾਈਨ ਹੈ ਕਿ ਪਾਣੀ ਤੇ ਹੀ ਹਿਮ ਵਹਿਆ, ਹਿਮ ਕਹਿੰਦੇ ਨੇ ਬਰਫ਼ ਨੂੰ, ਆਈਸ ਨੂੰ, ਪਾਣੀ ਤੇ ਹੀ ਹਿਮ ਵਹਿਆ, ਹਿਮ ਫਿਰ ਗਾਇਆ ਬੁਲਾਈ, ਹਿਮ ਫਿਰ ਗਿਆ ਬੁਲਾਈ, ਹਿਮ ਫਿਰ ਮੀ ਬਰਫ਼ ਫਿਰ ਬੁਲਾਈ, ਫਿਰ ਬਰਫ਼, ਮੈਂ ਸਮਝਾਉਣਾ ਕਿਵੇਂ, ਫਿਰ ਸੁਣੋ ਇੱਕ ਵਾਰੀ, ਪਾਣੀ ਹੀ ਤੇ ਹਿਮ ਵਹਿਆ, ਕਿ ਜਿਹੜੀ ਆਪਣਾ ਪਾਣੀ ਹੁੰਦਾ ਜਦੋਂ ਆਪਾਂ ਉਹਨੂੰ ਫਰਿੱਜ 'ਚ ਪਾ ਦਿੰਦੇ ਹਾਂ, 2 ਘੰਟੇ ਬਾਅਦ 3 ਘੰਟੇ ਬਾਅਦ ਡਲੀ ਬਰਫ਼ ਦੀ ਬਣ ਕੇ ਆ ਜਾਂਦੀ ਹੈ, ਹਿਮ ਤੋਂ ਪਾਣੀ ਤੋਂ ਬਣ ਗਿਆ ਹਿਮ, ਅਤੇ ਉਹ ਬਰਫ਼ ਦੀ ਡਲੀ ਨੂੰ ਰੱਖ ਦਿਓ 1-1.5 ਘੰਟੇ 'ਚ ਪਿਘਲ ਕੇ ਫਿਰ ਤਰਲ ਬਣ ਜੂ, ਪਾਣੀ ਫਿਰ ਬਣ ਜੂਗਾ। ਸੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਹੈ, ਕਬੀਰਾ ਜੋਥਾ ਸੋਭਿਆ ਅਬ ਕੁਛ ਨਾ ਕਹਾ ਜਾਈ, ਕਿ ਜਿਹੜਾ ਉਹ ਪਾਣੀ ਸੀਗੀ ਪਹਿਲਾਂ ਬਰਫ਼ ਬਣ ਗਈ, ਬਰਫ਼ ਤੋਂ ਮੁੜ ਕੇ ਪਾਣੀ ਬਣ ਗਈ, ਹੁਣ ਕਿਹਾ ਕੀ ਹੈ, ਜਿਹੜੀ ਕੁਛ ਸੀਗੀ ਉਹੀ ਬਣ ਗਈ। ਸੋ ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਉਹ ਪਰਮਾਤਮਾ ਤੋਂ ਆਈ ਹੈ, ਤੋ ਅਲੱਗ ਹੋ ਕੇ ਆ ਗਈ, ਸਾਡੇ ਸਰੀਰ 'ਚ ਵੱਸ ਗਈ, ਅਤੇ ਇੱਕ ਦਿਨ ਨਿਕਲ ਜੂਗੀ, ਮੁੜ ਕੇ ਉਹਦੇ ਵਿੱਚ ਮਿਲਾਪ ਹੋ ਜੂਗਾ। ਆਹੀ ਸਾਰੀ ਜ਼ਿੰਦਗੀ ਦਾ ਖੇਡ ਹੈ, ਇਹੀ ਸੱਚਾਈ ਨੂੰ ਸਾਨੂੰ ਸਮਝਣ ਦੀ ਲੋੜ ਹੈ। ਸੋ ਇੱਕ ਵਾਰੀ ਇਹਦੀ ਗੱਲ ਸਮਝਣ ਦੀ ਗੱਲ ਹੈ, ਬੱਚੇ ਨੇ, ਇੱਕ ਛੋਟਾ ਜਿਹਾ ਬੱਚਾ ਸੀਗਾ, ਹਨੇਰੇ ਦੇ ਵਿੱਚ ਉਹ ਇੱਕ ਦੀਵਾ ਆਪਣੇ ਹੱਥ 'ਤੇ ਫੜੀ ਤੁਰਿਆ ਜਾ ਰਿਹਾ ਸੀਗਾ, ਕਿਸੇ ਬੰਦੇ ਨੇ ਉਹਨੂੰ ਪੁੱਛਿਆ ਕਿ ਬੇਟਾ ਗੱਲ ਸੁਣ ਇੱਕ ਮਿੰਟ, ਉਹ ਕਹਿੰਦਾ ਹਾਂਜੀ ਅੰਕਲ ਜੀ ਦੱਸੋ, ਕਹਿੰਦੇ ਯਾਰ ਇੱਥੇ ਹੱਥ 'ਚ ਦੀਵਾ ਹੈ, ਇਹਦੇ ਵਿੱਚ ਲਾਈਟ ਜਾਗ ਰਹੀ ਹੈ, ਲੋਹ ਜਾਗ ਰਹੀ ਹੈ, ਜੋਤ ਜਾਗ ਰਹੀ ਹੈ, ਇਹ ਜੋਤ ਆਈ ਕਿੱਥੋਂ ਹੈ। ਹੁਣ ਜਿਹੜਾ ਬੰਦਾ ਆਮ ਕੋਮਨ ਸੈਂਸ ਵਾਲਾ ਹੋਊਗਾ, ਮੇਰੇ ਤੁਹਾਡੇ ਵਰਗਾ ਹੋਊਗਾ, ਇਹ ਤਾਂ ਕੋਮਨ ਸੈਂਸ ਹੈ, ਬੱਚੇ ਨੇ ਫਟਾਫਟ ਕਹਿੰਦਾ ਮੈਂ ਦੀਵਾ ਸਲਾਈ ਨਾਲ ਜਲਾਈ ਹੈ ਜੀ, ਇਹ 'ਚ ਮੈਂ ਤੇਲ ਪਾਇਆ ਜੀ, ਇਹ ਮੇਰੀ ਮੋਮਬੱਤੀ ਹੈ ਜੀ, ਇਹੀ ਕਹੂਗਾ। ਬੱਚਾ ਚੁੱਪ ਕਰ ਗਿਆ, ਬੱਚਾ ਕਹਿੰਦਾ ਅੰਕਲ ਜੀ ਥੋੜ੍ਹੀ ਦੂਰ ਮੇਰੇ ਨਾਲ ਨਾਲ ਆ ਜਾਓ, ਮੈਂ ਤੁਹਾਨੂੰ ਦੱਸ ਦਿੰਦਾ ਜਵਾਬ। ਉਹਦੇ ਪਿੱਛੇ ਤੁਰ ਪਿਆ, ਬੱਚੇ ਦਾ ਆ ਗਿਆ ਘਰ, ਜਦੋਂ ਘਰ ਦੇ ਮੂਹਰੇ ਖੜਿਆ ਕਹਿੰਦਾ ਅੰਕਲ ਜੀ ਹੁਣ ਦੱਸੋ ਤੁਹਾਡਾ ਸਵਾਲ ਕੀ ਸੀ ਕਹਿੰਦਾ ਬੇਟਾ ਮੈਂ ਤੈਨੂੰ ਪੁੱਛਿਆ ਸੀਗਾ ਵੀ ਜਿਹੜੀ ਲਾਈਟ ਹੈ ਇਹ ਆਈ ਕਿੱਥੋਂ ਹੈ ਕਹਿੰਦਾ ਅੱਛਾ ਤੁਸੀਂ ਇਹ ਪੁੱਛਦੇ ਹੋ ਆਈ ਕਿੱਥੋਂ ਹੈ ਉਹਨੇ ਕੀ ਕੀਤਾ ਦੀਵੇ ਦੇ ਮਾਰਤੀ ਫੂਕ ਲਾਈਟ ਗਈ ਬੁੱਝ ਕਹਿੰਦਾ ਅੰਕਲ ਜੀ ਤੁਹਾਡੇ ਸਵਾਲ ਦਾ ਜਵਾਬ ਤਾਂ ਮੈਂ ਬਾਅਦ 'ਚ ਦਿਊਂਗਾ ਪਹਿਲਾਂ ਇਹ ਦੱਸੋ ਵੀ ਇਹ ਲਾਈਟ ਗਈ ਕਿੱਥੇ ਹੈ ਸੋ ਜਿੱਥੋਂ ਆਈ ਹੈ ਉੱਥੇ ਹੀ ਚਲੀ ਗਈ ਇਹੀ ਆਤਮਾ ਆਤਮਾ ਸਾਡੇ ਸਰੀਰ 'ਚੋਂ ਨਿਕਲ ਜਾਂਦੀ ਹੈ ਅਤੇ ਉਹ ਪਰਮਾਤਮਾ ਦੇ ਵਿੱਚ ਅੱਲਾਹ ਦੇ ਵਿੱਚ ਵਾਹਿਗੁਰੂ ਦੇ ਵਿੱਚ ਫਿਰ ਜਾ ਕੇ ਸਮਾਜ ਜਿੱਥੋਂ ਆਏ ਸੀ ਜਿਵੇਂ ਇੱਕ ਲਹਿਰ ਹੈ ਮੈਂ ਹਮੇਸ਼ਾ ਕਹਿੰਦਾ ਲਹਿਰ ਉੱਠੀ ਉਹ ਅਲੱਗ ਦਿਸਣ ਲੱਗ ਗਈ ਅਤੇ ਮੁੜ ਕੇ ਜਾ ਕੇ ਉਹਦੇ ਵਿੱਚ ਸਮੁੰਦਰ ਸਮਾ ਗਈ ਉਹ ਸਮੁੰਦਰ ਦਾ ਰੂਪ ਹੋ ਗਈ ਫਿਰ ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਲਹਿਰ ਐਂਡ ਸਮੁੰਦਰ ਸੋ ਇਸ ਕਰਕੇ ਜਿਹੜੀ ਡੈਥ ਹੈ ਡੈਥ ਇਜ਼ ਡਿਫਾਈਨ ਐਜ ਦਾ ਐਕਟ ਆਫ ਪਾਸਿੰਗ ਅਵੇ ਦਾ ਐਂਡ ਆਫ ਲਾਈਫ ਜਦੋਂ ਸਾਡਾ ਜ਼ਿੰਦਗੀ ਖਤਮ ਹੋ ਜਾਂਦੀ ਹੈ ਐਂਡ ਹੋ ਜਾਂਦੀ ਹੈ ਉਹਨੂੰ ਅਸੀਂ ਡੈਥ ਕਹਿੰਦੇ ਹਾਂ ਵੈਨ ਏ ਪਰਸਨ ਟੇਕਸ ਲਾਸਟ ਬ੍ਰੈਥ ਜਦੋਂ ਅਖੀਰਲਾ ਸਾਹ ਲੈਂਦਾ ਦੈਨ ਹੀ ਇਜ਼ ਡੈਡ ਉਹਦੀ ਡਾਕਟਰ ਡਿਕਲੇਅਰ ਕਰਦੇ ਵੀ ਮਰ ਗਿਆ ਵੈਨ ਅਵਰ ਹਾਰਟ ਅਵਰ ਬ੍ਰੇਨ ਸਟੋਪ ਫੰਕਸ਼ਨਿੰਗ ਸਟੋਪ ਵਰਕਿੰਗ ਇਟ ਮੀਨਸ ਡੈਥ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਨੇ ਉਹਨਾਂ ਨੂੰ ਪਤਾ ਵੀ ਉਹ ਜੋ ECG ਕਰਦੇ ਨੇ ਜਦੋਂ ਦੇਖਦੇ ਨੇ ਵੀ ਹਾਰਟ ਦੀ ਧੜਕਣ ਬ੍ਰੇਨ ਦੀ ਧੜਕਣ ਬੰਦ ਹੋ ਗਈ ਉਹਦੀ ਕਹਿੰਦੇ ਨੇ ਲੈ ਜਾਓ ਜੀ ਇਹ ਤਾਂ ਹੋ ਗਿਆ ਡੈਥ ਅਤੇ ਉਸੇ ਵੇਲੇ ਅਸੀਂ ਤਿਆਰੀਆਂ ਕਰਦੇ ਨੇ ਖਿੱਚਦਾਨੇ ਹਾਂ ਸਨੇਹ ਫਟਾਫਟ ਫੋਨ ਘੁਮਾਉਂਦੇ ਹਾਂ ਵੀ ਜੀ ਰਵੀ ਰਾਮ ਜੀ ਤਾਂ ਤੁਰ ਗਏ ਹੈ ਜੀ ਫਲਾਣੇ ਦੀ ਡੈਥ ਹੋ ਗਈ ਮਾਮਾ ਜੀ ਫੁੱਫਾ ਜੀ ਤਾਇਆ ਜੀ ਭਾਪਾ ਜੀ ਸਭ ਤੁਰ ਗਏ ਅਤੇ ਆ ਜਾਓ ਜੀ ਹੁਣ ਆਪਣੀ ਉਹ ਕਹਿੰਦੇ ਕੀ ਪ੍ਰੋਗਰਾਮ ਹੈ ਉਹਦੀ ਪ੍ਰੋਗਰਾਮ ਸ਼ੁਰੂ ਹੁੰਦੇ ਨੇ ਆਪਾਂ ਜੀ ਫਲਾਣੀ ਥਾਂ 'ਤੇ ਫਿਊਨਰਲ ਰੱਖਿਆ ਹੋਇਆ ਫਲਾਣੀ ਥਾਂ 'ਤੇ ਭੋਗ ਪਾਉਣਾ ਗੁਰਦੁਆਰਾ ਸਾਹਿਬ 'ਚ ਮੰਦਰ 'ਚ ਗਰੁੜ ਦਾ ਰੱਖਿਆ ਹੋਇਆ ਉਹ 13ਵੀਂ ਹੈ ਉਦੋਂ ਹੈ ਜੀ ਉਦੋਂ ਸ਼ੁਰੂ ਹੋ ਜਾਂਦੇ ਨੇ ਉਹ ਜਿਹੜੇ ਬੰਦਾ ਆਪਣੇ ਆਕੜਿਆ ਤੁਰਿਆ ਫਿਰਦਾ ਸੀ ਦੇਖ ਲਓ ਹਕੀਕਤ ਹੈ ਕਿਹਦੇ ਘਰ ਨਹੀਂ ਹੁੰਦੀ ਇਹ ਗੱਲ ਚੰਗੇ ਭਲੇ ਗੱਲਾਂ ਕਰਦੇ ਆ ਮੈਂ ਹੁਣ ਪਰਸੋਂ ਜਾ ਕੇ ਆਇਆ ਫਿਊਨਰਲ ਹੋਮ ਦੇ ਵਿੱਚ ਉਹ ਦੱਸ ਰਹੇ ਸੀ ਦੋ ਦਿਨ ਪਹਿਲਾਂ ਲੇਡੀ ਠੀਕ ਠੀਕ ਗੱਲਾਂ ਕਰਦੀ ਸੀ ਉਹ ਕਹਿੰਦੇ ਸੀ ਆਪਾਂ 74 ਦੇ 70 ਹੋ ਗਏ ਜੇ 6 ਸਾਲ ਹੋਰ ਨਿਕਲ ਗਏ 80 ਦੇ ਹੋ ਜਾਂਗੇ ਫਿਰ ਠੀਕ ਠਾਕ ਲਾਈਫ ਹੈ ਇਹ ਨਹੀਂ ਪਤਾ ਕਿ ਦੋ ਦਿਨਾਂ ਬਾਅਦ ਰਾਮ ਨਾਮ ਸੱਤ ਹੋ ਜੂਗਿਆ ਉਹ ਆਪ ਹੀ ਉਹਨਾਂ ਨੂੰ ਡੱਬੇ 'ਚ ਬੰਦ ਕਰਕੇ ਅਤੇ ਬਟਨ ਦਬਾ ਕੇ ਆਏ ਨੇ ਇਹ ਹਕੀਕਤ ਹੈ ਸੋ ਜਿਹੜੀ ਮੈਡੀਕਲ ਦੇ ਤੌਰ 'ਤੇ ਹੈ ਮੈਡੀਕਲ ਦੇ ਤੌਰ 'ਤੇ ਹੈ ਜਦੋਂ ਸਾਡਾ ਬ੍ਰੇਨ ਅਤੇ ਜਿਹੜਾ ਸਾਡਾ ਹਾਰਟ ਹੈ ਉਹ ਕੰਮ ਕਰਨਾ ਬੰਦ ਕਰਦੇ ਉਹਨੂੰ ਕਹਿੰਦੇ ਹਾਂ ਡੈਡ ਅਤੇ ਦੂਜੇ ਤੌਰ 'ਤੇ ਆਪਾਂ ਇੱਕ ਥੋੜ੍ਹੀਆਂ ਜਿਹੀਆਂ ਹੋਰ ਵੀ ਗੱਲ ਕਰ ਲਈਏ ਕਿਉਂਕਿ ਕਈਆਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਇਹ ਇੱਕ ਨੌਲੇਜ ਦਾ ਵਿਸ਼ਾ ਹੀ ਹੈ ਕਿ ਦੇਖੋ ਜੇ ਤਾਂ ਸਾਡਾ ਕੋਈ ਐਕਸੀਡੈਂਟ ਹੋ ਗਿਆ ਉਹ ਤਾਂ ਪਟਕਦੇ ਨੇ ਆਤਮਾ ਨਿਕਲ ਗਈ ਗੱਲ ਖਤਮ ਹੋ ਗਈ ਪਰ ਜਿਹੜੇ ਬੰਦੇ ਬਿਮਾਰ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਥੋੜ੍ਹਾ ਜਿਹਾ ਟਾਈਮ ਲਾਉਂਦੇ ਉਹਨਾਂ ਦੀਆਂ ਨਿਸ਼ਾਨੀਆਂ ਕਿਹੜੀਆਂ ਨੇ ਮੈਡੀਕਲੀ ਜਿੱਥੋਂ ਸਾਨੂੰ ਪਤਾ ਲੱਗੇ ਵੀ ਇਹ ਹੁਣ ਜਾਣ ਦੀ ਤਿਆਰੀ 'ਚ ਹੈ ਹੁਣ ਤਿਆਰੀ 'ਚ ਕੀ ਹੈ ਇੱਕ ਨਿਸ਼ਾਨੀ ਤਾਂ ਇਹ ਹੈ ਕਿ ਡਿਕਰੀਜ਼ਿੰਗ ਐਪੀਟਾਈਟ ਕਿ ਭੁੱਖ ਲੱਗਦੀ ਨਹੀਂ ਜਦੋਂ ਬੰਦੇ ਦੀ ਜਾਣ ਦੀ ਤਿਆਰੀ ਹੋਵੇ ਨਾ ਕਈ ਕਈ ਦਿਨ ਉਹ ਖਾਂਦਾ ਹੀ ਨਹੀਂ ਦੋ ਦੋ ਚਾਰ ਚਾਰ ਦਿਨ ਇੱਕ ਅੱਧਾ ਚਮਚਾ ਇੱਕ ਅੱਧਾ ਡਰੋਪ ਮੂੰਹ 'ਚ ਪਾ ਦਿਓ ਠੀਕ ਹੈ ਮੂੰਹ ਵੀ ਅੱਡ ਉੱਡ ਕੇ ਜੇ ਪੈ ਜਾਂਦਾ ਉੱਥੋਂ ਵੀ ਨਿਸ਼ਾਨੀਆਂ ਵੀ ਇਹ ਹੁਣ ਭਾਈ ਸਾਹਿਬ ਭੈਣ ਜੀ ਜਾਣ ਦੀ ਤਿਆਰੀ 'ਚ ਨੇ ਫਿਰ ਸਾਰਾ ਦਿਨ ਸੁੱਤਾ ਰਹਿੰਦਾ ਤੁਸੀਂ ਉਹਨੂੰ ਕਹੋ ਹਾਂਜੀ ਚਾਚਾ ਜੀ ਮੈਂ ਬੋਲਦਾ ਤਾਂ ਉਹ ਕੱਖ ਜੀ ਪੱਟਦਾ ਫਿਰ ਅੱਖ ਨਾਲ ਅੱਖ ਮੀਚ ਲਾਉਂਦਾ ਇਹਦਾ ਮਤਲਬ ਵਾਰੀ ਵਾਰੀ ਸੁੱਤਾ ਹੀ ਰਹਿੰਦਾ ਸੋ ਇਹਦੀ ਵੀ ਜਾਣ ਦੀ ਤਿਆਰੀ ਹੋ ਗਈ ਫਿਰ ਬਲੱਡ ਪ੍ਰੈਸ਼ਰ ਡਰੋਪ ਹੋ ਜਾਂਦਾ ਉਹਦਾ ਫਿਰ ਨਾਲ ਉਹਦੀ ਪਲਸ ਵੀ ਥੱਲੇ ਨੂੰ ਹੋ ਜਾਂਦੀ ਹੈ ਉਹਦੀ ਕੋਈ ਪਲਸ ਨਹੀਂ ਰਹਿੰਦੀ ਜਿਹੜੀ ਬੋਡੀ ਹੁੰਦੀ ਹੈ ਸਕਿਨ ਹੁੰਦੀ ਹੈ ਉਹ ਠੰਡੀ ਹੋਣਾ ਸ਼ੁਰੂ ਹੋ ਜਾਂਦੀ ਹੈ ਫਿਰ ਸਾਹ ਵੀ ਔਖੇ ਔਖੇ ਆਉਂਦੇ ਨੇ ਰੁਕ ਰੁਕ ਕੇ ਆਉਂਦੇ ਨੇ ਇਹ ਵੀ ਮੌਤ ਦੀ ਨਿਸ਼ਾਨੀ ਹੈ ਜਿਹੜੀਆਂ ਅੱਖਾਂ ਹੁੰਦੀਆਂ ਆਈਜ਼ ਰਿਮੇਨ ਫਿਕਸਡ ਅੱਖਾਂ ਜਿੱਥੇ ਅੱਡੀਆਂ ਵੀ ਅੱਡੀਆਂ ਹੀ ਰਹਿ ਗਈਆਂ ਝਾਕੀਆਂ ਦਾ ਆਲਾ ਸੋਚਦਾ ਵੀ ਇਹ ਕੀ ਬੱਚਾ ਡਰ ਜਿਹਾ ਲੱਗਦਾ ਵੀ ਭੂਤ ਹੀ ਹੋਵੇ ਸੋ ਅੱਖਾਂ ਅੱਡੀਆਂ ਅੱਡੀਆਂ ਜਿੱਥੇ ਆ ਉੱਥੇ ਹੁੰਦੀਆਂ ਕਈ ਵਾਰੀ ਬਾਊਲ ਐਂਡ ਬਲੈਡਰ ਰਿਲੀਜ਼ਿੰਗ ਪਿਸ਼ਾਬ ਨਿਕਲ ਜਾਂਦਾ ਪੋਟੀ ਨਿਕਲ ਜਾਂਦੀ ਹੈ ਉਦੋਂ ਹੀ ਪਤਾ ਲੱਗਦਾ ਵੀ ਹੁਣ ਭਾਈ ਸਾਹਿਬ ਜਾਣ ਵਾਲੇ ਹੀ ਨੇ ਫਿਰ ਕਈ ਵਾਰੀ ਹੁੰਦਾ ਆਈਲਿਡ ਪਾਰਸ਼ਲੀ ਸ਼ਟ ਕਈ ਵਾਰੀ ਅੱਖਾਂ ਥੋੜ੍ਹੀਆਂ ਜਿਹੀਆਂ ਖੁੱਲੀਆਂ ਰਹਿੰਦੀਆਂ ਥੋੜ੍ਹੀਆਂ ਜਿਹੀਆਂ ਬੰਦ ਜਿਹੀਆਂ ਹੋ ਜਾਂਦੀਆਂ ਉੱਥੇ ਹੀ ਹੁੰਦੀਆਂ ਫਿਰ ਹੀ ਪਤਾ ਹੁੰਦਾ ਵੀ ਹੁਣ ਇਹ ਕਿਸੇ ਵੀ ਮਿੰਟ ਸਕਿੰਟ ਦੇ ਵਿੱਚ ਜਾਣ ਵਾਲਾ ਹੀ ਹੈ ਸੋ ਇਹ ਨਿਸ਼ਾਨੀਆਂ ਮੈਡੀਕਲ ਦੇ ਤੌਰ 'ਤੇ ਨੇ ਡੈਥ ਦੀਆਂ ਭੁੱਖ ਦਾ ਘੱਟ ਲੱਗਣਾ ਨੀਂਦ ਜ਼ਿਆਦਾ ਆਉਣੀ ਬਲੱਡ ਪ੍ਰੈਸ਼ਰ ਡਰੋਪ ਹੋ ਜਾਣਾ ਪਲਸ ਨਾਟ ਹੈਵਿੰਗ ਪਲਸ ਸਕਿਨ ਬਿਲਕੁਲ ਹੈਂਜੀ ਨੋਟ ਬਰੀਦਿੰਗ ਆਈ ਰਿਮੇਨਸ ਫਿਕਸ ਬਾਊਲ ਐਂਡ ਬਲੈਡਰ ਰਿਲੀਜ਼ਿੰਗ ਆਈ ਲਿਡ ਪਾਰਸ਼ਲੀ ਸ਼ਟ ਦੀਜ਼ ਆਰ ਦਾ ਸਮ ਸਿਮਟਮ ਸਮ ਨਿਸ਼ਾਨੀਆਂ ਨੇ ਜਦੋਂ ਪਤਾ ਲੱਗਦਾ ਕਿ ਬੰਦਾ ਹੁਣ ਮੌਤ ਦੇ ਵੱਲ ਜਾ ਰਿਹਾ ਹੁਣ ਜੇ ਅਸੀਂ ਧਾਰਮਿਕ ਤੌਰ 'ਤੇ ਗੱਲ ਕਰੀਏ ਜੇ ਰੂਹਾਨੀ ਤੌਰ 'ਤੇ ਗੱਲ ਕਰੀਏ ਤਾਂ ਜਿਹੜੇ ਭਗਵਦ ਗੀਤਾ ਹਿੰਦੂ ਧਰਮ ਦੀ ਉਹਦੇ ਵਿੱਚ ਲਾਰਡ ਕ੍ਰਿਸ਼ਨ ਦੱਸਦੇ ਨੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਮੌਤ ਜਿਹੜੀ ਹੈ ਜਿਸ ਤਰ੍ਹਾਂ ਆਪਾਂ ਕੱਪੜੇ ਬਦਲਦੇ ਹਾਂ ਇਸੇ ਤਰ੍ਹਾਂ ਹੀ ਆਤਮਾ ਸਰੀਰ ਨੂੰ ਛੱਡ ਕੇ ਦੂਸਰਾ ਸਰੀਰ ਚਲੇ ਜਾਂਦਾ ਸੋ ਇਸੇ ਕਰਕੇ ਗੁਰਬਾਣੀ 'ਚ ਵੀ ਕਹਿੰਦਾ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ ਇਸ ਨੌਰੀ ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ ਕਿ 84 ਲੱਖ ਜੀ ਜੂਨ ਨੇ ਕਈ ਲੋਕ ਮੰਨਦੇ ਨਹੀਂ ਮੰਨਦੇ ਭਾਈ ਉਹਨਾਂ ਦੀ ਮਰਜ਼ੀ ਹਾਂਜੀ ਜੇ ਹੁਣ ਕਈ ਬੰਦੇ ਕਹਿੰਦੇ ਰੱਬ ਵੀ ਨਹੀਂ ਐਵੇਂ ਪਖੰਡ ਮਾਰੀ ਜਾਂਦੇ ਨੇ, ਮੌਤ ਵੀ ਕੋਈ ਨਹੀਂ ਹੈ, ਕੋਈ ਕੁਛ ਨਹੀਂ, ਜੇ ਕਹਿੰਦੇ ਰੱਬ ਨਹੀਂ ਹੈਗਾ ਪਰ ਨੇਚਰ ਨੂੰ ਮੰਨਦੇ ਹਾਂ, ਤੁਸੀਂ ਡਿਫਰੈਂਟ ਨੋ ਕਹਿਤਾ, ਮੈਂ ਇਹ ਮੇਰੇ ਕੱਪ ਦੇ ਵਿੱਚ ਮੈਂ ਇਹਨੂੰ ਚਾਹ ਕਹਿਣਾ ਪੰਜਾਬੀ ਬੰਦਾ, ਅਤੇ ਜਿਹੜਾ ਕੋਈ ਗੋਰਾ ਹੋਊਗਾ ਉਹਨੂੰ ਟੀ ਕਹਿ ਦੂਗਾ, ਹਾਂਜੀ ਉਹ ਕੋਈ ਮੈਂ ਨਹੀਂ ਚਾਹ ਨਹੀਂ ਮੰਨਦਾ, ਉਹ ਕਹਿੰਦਾ ਮੈਂ ਤਾਂ ਟੀ ਮੰਨਦਾ, ਗੱਲ ਤਾਂ ਇੱਕੋ ਹੀ ਹੈ, ਜੇ ਤੁਸੀਂ ਨੇਚਰ ਕਹੋ, ਜੇ ਰੱਬ ਕਹੋ, ਜੇ ਵਾਹਿਗੁਰੂ ਕਹੋ, ਜੇ ਅੱਲਾਹ ਕਹੋ, ਜੇ ਪਰਮਾਤਮਾ ਕਹੋ, ਜੇ ਰਾਮ ਕਹੋ, ਜੇ ਰਹੀਮ ਕਹੋ, ਜੋ ਮਰਜ਼ੀ ਕਹੋ, ਨੋਨ ਡਿਫਰੈਂਟ, ਆਪਾਂ ਤਾਂ ਉਹ ਗੱਲ ਕਰਦੇ ਵੀ ਉਹ ਤਾਕਤ ਜਿਹਨੇ ਸਾਰੀ ਦੁਨੀਆ ਨੂੰ ਪੈਦਾ ਕੀਤਾ ਉਹਦਾ ਜੋ ਮਰਜ਼ੀ ਨਾਂ ਰੱਖ ਲਓ। ਸੋ ਭਗਵਦ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਕਿ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ, ਸੁਭਾਅ ਬੰਦਿਆਂ ਦਾ ਤਿੰਨ ਤਰ੍ਹਾਂ ਦਾ ਹੁੰਦਾ, ਇੱਕ ਤਮੋਗੁਣੀ ਹੁੰਦਾ ਹੈ, ਇੱਕ ਰਜੋਗੁਣੀ ਹੁੰਦਾ, ਇੱਕ ਸਤੋਗੁਣੀ ਹੁੰਦਾ। ਜਿਹੜੇ ਤਮੋਗੁਣੀ ਹੁੰਦੇ ਨੇ ਉਹ ਮੇਰੇ ਵਰਗੇ ਉਹ ਭੈੜੇ ਖੋਟੇ ਕਰਮ ਕਰਦੇ ਨੇ, ਕਸਾਈ ਨੇ, ਨਿੰਦਿਆ, ਚੁਗਲੀ ਕਰ ਲਈ, ਹਾਂਜੀ ਕਤਲ ਕਰਤਾ, ਸੈਕਸ ਕਰ ਲਿਆ, ਜਿਹੜਾ ਮਰਜ਼ੀ ਜਿੰਨੇ ਵੀ ਘਟੀਆ ਤੋਂ ਘਟੀਆ ਕੰਮ ਨੇ ਉਹ ਕਰਦੇ ਨੇ, ਉਹ ਹੁੰਦੇ ਨੇ ਤਮੋਗੁਣੀ ਵਾਲੇ, ਰਾਕਸ਼ਸ ਬਿਰਤੀ ਵਾਲੇ। ਦੂਜੇ ਹੁੰਦੇ ਨੇ ਰਜੋਗੁਣੀ ਵਾਲੇ, ਚੰਗੇ ਵੀ ਕਰਦੇ ਨੇ ਅਤੇ ਮਾੜੇ ਵੀ ਕਰਦੇ ਨੇ, ਜਿਹੜੇ ਸਾਰੇ ਹੀ ਆਪਾਂ, ਹਾਂਜੀ। ਫਿਰ ਤੀਜੇ ਹੁੰਦੇ ਨੇ ਸਤੋਗੁਣੀ ਵਾਲੇ, ਸਤੋਗੁਣੀ ਵਾਲੇ ਉਹ ਹੁੰਦੇ ਨੇ ਜਿਹੜੇ ਬੁਰੇ ਕਰਮ ਨਹੀਂ ਕਰਦੇ, ਸਗੋਂ ਮੈਡੀਟੇਸ਼ਨ ਕਰਦੇ ਨੇ, ਪਾਠ ਕਰਦੇ ਨੇ, ਕੋਈ ਗੁਰੂ ਦਾ ਗੁਰੂ ਮੰਤਰ ਦਾ ਜਾਪ ਕਰਦੇ ਨੇ, ਆਪਣੇ ਅੰਦਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਨੇ। ਜੇ ਅੰਦਰ ਦਾ ਦਰਵਾਜ਼ਾ ਨਾ ਖੋਲ੍ਹੇ ਤਾਂ ਘੱਟੋ ਘੱਟ ਲੱਤਾਂ ਪੈਰ ਇਹ ਸੁੰਨ ਹੋਣਾ ਸ਼ੁਰੂ ਹੁੰਦੇ, ਕਿਉਂਕਿ ਮੌਤ ਦੀ ਨਿਸ਼ਾਨੀ ਇਹੀ ਹੈ ਨਾ ਕਿ ਸਾਡਾ ਸਰੀਰ ਸੁੰਨ ਹੋਣਾ ਸ਼ੁਰੂ ਹੋ ਜਾਂਦਾ। ਸਾਡੇ ਦੇਖੋ ਜਿਹੜੀ ਆਤਮਾ ਕਿੱਥੇ ਰਹਿੰਦੀ ਹੈ, ਆਤਮਾ ਪੂਰੇ ਸਰੀਰ 'ਚ ਰਹਿੰਦੀ ਹੈ, ਨੌਂ ਪੈਰ ਦੇ ਨੌਂ ਤੋਂ ਲੈ ਕੇ ਸਿਰ ਦੇ ਚੋਟੀ ਤੱਕ ਰਹਿੰਦੀ ਹੈ। ਤਾਂ ਹੀ ਜਦੋਂ ਅਸੀਂ ਉਂਗਲ ਨੌਂ ਹਿਲਾਉਂਦੇ ਤਾਂ ਹੀ ਹਿਲਦੀ ਹੈ ਨਾ, ਕਿਉਂਕਿ ਐਨਰਜੀ ਹੁੰਦੀ ਹੈ, ਤਾਕਤ ਹੁੰਦੀ ਹੈ। ਜਦੋਂ ਸਾਡੀਆਂ ਪੈਰ ਠੰਡੇ ਹੋਣੇ ਸ਼ੁਰੂ ਹੋ ਜਾਂਦੇ, ਲੱਤਾਂ ਹੋ ਜਾਣ, ਬਾਂਹ ਹੋ ਜਾਂਦੀਆਂ ਠੰਡੀਆਂ, ਅਤੇ ਸਾਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਆਤਮਾ ਨਿਕਲਣ ਵਾਲੀ ਹੈ, ਇਹਦੀ ਤਿਆਰੀ ਹੈ, ਕਿਸੇ ਟਾਈਮ ਵੀ ਮਰ ਸਕਦਾ। ਸੋ ਉਹ ਜਿਹੜੀ ਤਿੰਨ ਤਰ੍ਹਾਂ ਦੀ ਜਿਹੜੀ ਆਤਮਾ ਨਿਕਲਦੀ ਕਿੱਥੋਂ ਕਿੱਥੋਂ ਹੈ, ਉਹ ਕੰਮਾਂ ਦੇ ਅਨੁਸਾਰ, ਆਦਮੀ ਦੇ ਜਿਹੜੇ ਗੁਣ ਹੁੰਦੇ ਉਹਦੇ ਹਿਸਾਬ ਨਾਲ ਹੈ। ਦੇਖੋ ਜਿਹੜੇ ਪਹਿਲਾਂ ਤਮੋਗੁਣੀ ਨੇ, ਜਿਹੜੇ ਰਾਕਸ਼ਸ ਹੁੰਦੇ ਨੇ, ਪੁੱਠੇ ਬੰਦੇ ਹੁੰਦੇ ਨੇ, ਉਹਨਾਂ ਦੀ ਜਿਹੜੀ ਮੌਤ ਹੈ ਨਾ, ਉਹ ਬਹੁਤ ਖਤਰਨਾਕ ਹੈ। ਮੈਂ ਆਪ ਆਪਣੀ ਅੱਖਾਂ ਨਾਲ ਦੇਖਿਆ ਕਿ ਕਈ ਬੰਦਿਆਂ ਦੀ, ਬੱਚਿਆਂ ਦੀ ਦੇਖਿਆ ਕਿ ਜਦੋਂ ਮੌਤ ਹੁੰਦੀ ਹੈ ਨਾ, ਗਾਲਾਂ ਕੱਢਦੇ ਨੇ, ਜਿਹੜੇ ਪੰਜਾਬੀ ਨੇ ਮਾਂ ਦੀ, ਭੈਣ ਦੀ, ਪਿਓ ਨੂੰ ਵੀ ਗਾਲ, ਹੋਰ ਵੀ, ਉਹ ਬਹੁਤ ਦੁਖੀ ਨੇ, ਤੜਫਦੇ ਨੇ, ਜੇ ਉਹਨਾਂ ਨੂੰ ਕੋਈ ਬੁਲਾਓ ਨਾ, ਬਾਹਾਂ ਬੂਹਾਂ ਇੱਧਰ ਉੱਧਰ ਮਾਰਦੇ ਨੇ। ਉਹ ਕੰਮ ਮੈਂ ਹੁਣ ਕਿਸੇ ਨੂੰ ਪਿੰਨ ਪਵਾਉਣੀ, ਕਿ ਤਾਂ ਕੰਮ ਤਾਂ ਆਪੋ ਆਪਣੀ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਹਾਂਜੀ। ਸੋ ਆਪਣੇ ਕਰਮ ਕਿਤੇ ਵੀ ਨੇ, ਉਹ ਕਰਮਾਂ ਦੇ ਅਨੁਸਾਰ ਜਿਹੜੇ ਬੁਰੇ ਕਰਮ ਕਰਦੇ ਨੇ, ਉਹ ਤਮੋਗੁਣੀ ਜਿਹੜੇ ਨੇ, ਉਹਨਾਂ ਦੀ ਜਿਹੜੀ ਹੈ ਨਾ ਆਤਮਾ, ਉਹ ਇੰਦਰੀ ਦੇ ਜ਼ਰੀਏ ਨਿਕਲਦੀ ਹੈ। ਇੰਦਰੀ ਕਹਿੰਦੇ ਆ ਜਿੱਥੋਂ ਆਪਾਂ ਪਿਸ਼ਾਬ ਕਰਦੇ ਹਾਂ, ਅਤੇ ਜਦੋਂ ਉਹ ਪਿਸ਼ਾਬ ਕਰਦੇ ਹਾਂ, ਜਦੋਂ ਉੱਥੋਂ ਆਤਮਾ ਨਿਕਲਦੀ ਹੈ, ਬੜੇ ਤੜਫਦੇ ਨੇ। ਜਿਵੇਂ ਕਿ ਸਹਿਜੋ ਬਾਈ ਨੇ ਕਿਹਾ ਸੀ, ਇੰਨਾ ਤਕਲੀਫ ਹੁੰਦੀ ਹੈ, ਸਹਿਜੋ ਮ੍ਰਿਤੂ ਕੇ ਸਮੇਂ ਪੀੜਾ ਹੋਤ ਅਪਾਰ। ਜਦੋਂ ਮੌਤ ਆਉਂਦੀ ਹੈ ਨਾ, ਬਹੁਤ ਪੀੜਾ ਹੁੰਦੀ ਹੈ। ਕਿੰਨੀ ਪੀੜਾ ਹੁੰਦੀ ਹੈ? ਲੱਖ ਕਰੋੜ ਬਿੱਛੂ, ਜਿਹੜੇ ਬਿੱਛੂ ਹੁੰਦੇ ਨੇ, ਇੱਕ ਬਿੱਛੂ ਦਾ ਡੰਗ ਬਹੁਤ ਹੁੰਦਾ, ਇਹ ਕਹਿੰਦਾ ਲੱਖ ਕਰੋੜ ਬਿੱਛੂ ਦਾ ਜਿਹੜਾ ਡੰਗ ਹੁੰਦਾ ਨਾ, ਡੰਗ ਮਾਰਤ ਇੱਕ ਵਾਰ, ਜੇ ਇੱਕੋ ਵਾਰੀ ਲੱਖ ਬਿੱਛੂ ਡੰਗ ਮਾਰੇ ਨਾ, ਇੰਨੀ ਪੀੜਾ ਹੁੰਦੀ ਹੈ, ਉਸ ਵੇਲੇ ਜੋ ਚੀਕਾਂ ਪੈਂਦੀਆਂ ਨੇ। ਸੋ ਉਹਦੀ ਜਿਹੜੀ ਆਤਮਾ, ਉਹ ਇੰਦਰੀ ਦੇ ਥਰੂ ਪਿਸ਼ਾਬ ਵਾਲੀ ਥਾਂ ਤੋਂ ਨਿਕਲਦੀ ਹੈ, ਔਰ ਉਹਦੀ ਨਿਸ਼ਾਨੀ ਇਹ ਵੀ, ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਬੰਦਾ ਮਰ ਜਾਂਦਾ, ਉਹ ਪਿਸ਼ਾਬ ਵਾਲੀ ਥਾਂ 'ਤੇ ਸਾਡੇ ਜਿਹੜਾ ਕੋਈ ਪਿਸ਼ਾਬ ਦੇ ਡਰੋਪ ਹੁੰਦੇ ਨੇ, ਕਈ ਵਾਰੀ ਸਿਮਨ ਬੀਰਸ ਦੇ ਡਰੋਪ ਹੁੰਦੇ ਨੇ, ਉਹ ਸਾਡੀ ਤਮੋਗੁਣੀ ਵਾਲੇ ਨੇ। ਸੋ ਇਸ ਕਰਕੇ ਇਹ ਜਿਹੜੀ ਮੌਤ ਹੈ, ਪਰਮਾਤਮਾ ਕਿਸੇ ਨੂੰ ਵੀ ਨਾ ਦੇਵੇ, ਇਹ ਤੋਂ ਬਚਣਾ ਚਾਹੀਦਾ। ਸੋ ਇਹ ਹੈਗੇ ਤਮੋਗੁਣੀ ਵਾਲੇ। ਸੋ ਇਹਦੇ ਵਿੱਚ ਦੇਖ ਲਓ ਵੀ ਜਿਹੜੇ ਬੰਦੇ ਹਮੇਸ਼ਾ ਜਿਹੜੀ ਆਹ ਨਾ ਗਿਆਨ ਦੀਆਂ ਅੱਖਾਂ ਲਈ ਇਹ ਬੜੀ ਭੜਕਾਈ ਰਹੇ, ਮਨ ਦੇ ਮਗਰ ਲਾ ਕੇ ਅਸੀਂ ਲੋਕਾਂ ਦੇ ਰੰਗ ਸੈਰ ਰੰਗ ਤਮਾਸ਼ੇ ਦੇਖਦੇ ਹਾਂ, ਚੰਗੀਆਂ ਚੰਗੀਆਂ ਚੀਜ਼ਾਂ ਦੇਖ ਕੇ ਅਸੀਂ ਸੈਕਸ ਦੇ ਮਗਰ ਭੱਜੇ ਫਿਰਦੇ ਹਾਂ, ਫਿਰ ਉਹਦੀ ਸਾਨੂੰ ਸਜ਼ਾ ਬੜੀ ਭੁਗਤਣੀ ਪੈਂਦੀ ਹੈ। ਉਹ ਦਿੱਲੀ ਕਾਂਡ ਹੋਇਆ ਹੀ ਸੀ ਨਾ, ਪਤਾ ਨਹੀਂ ਹੁਣ ਕਿਹੜੀ, ਜਦੋਂ ਉਹਨਾਂ ਨੇ ਪੁੱਠੇ ਸਿੱਧੇ ਕੰਮ ਕੀਤੇ ਸੀ, ਮੁੜ ਕੇ ਰੋਂਦੇ ਸੀ, ਪਿੜਦੇ ਸੀ, ਫਾਂਸੀ ਖੀਰ 'ਚ ਹੋਈ, ਬੇਸ਼ੱਕ ਟਾਈਮ ਲੱਗ ਗਿਆ। ਸੋ ਇਸੇ ਤਰ੍ਹਾਂ ਹੀ ਕਹਿੰਦੇ ਨੇ ਕੋਈ ਵੀ ਹੈ ਜਿਹੜਾ ਪੁੱਠਾ ਸਿੱਧਾ ਕੰਮ ਕਰਦਾ, ਰੱਬ ਦੇ ਘਰ 'ਚ ਦੇਰ ਆ, ਦੇਰ ਨਹੀਂ। ਕਹਿੰਦੇ ਨੇ ਇੱਕ ਭਰਤ ਮੁਨੀ ਹੋਏ ਨੇ, ਭਰਤ ਮੁਨੀ ਬਹੁਤ ਭਗਤੀ ਕਰਦੇ ਸੀ। ਕਹਿੰਦੇ ਜਦੋਂ ਮਰਨ ਲੱਗੇ ਨਾ ਉਹ, ਤੇ ਉਹਨਾਂ ਦਾ ਕਿਸੇ ਇਸਤਰੀ ਦੇ ਬਾਰੇ, ਖੂਬਸੂਰਤ ਔਰਤ ਸੀ, ਉਹਦੇ ਉੱਧਰ ਖਿਆਲ ਚਲਿਆ, ਕਹਿੰਦੇ ਬੁਰੀ ਭਾਵਨਾ ਪੈਦਾ ਹੋ ਗਈ ਸੈਕਸ ਦੀ। ਦੇਖੋ ਇੰਨੀ ਭਗਤੀ ਕਰਨ ਤੋਂ ਬਾਅਦ ਵੀ ਜਿਹੜੀ ਹੈਗੀ ਕਾਮ ਦੀ ਭਾਵਨਾ ਕਿੰਨੀ ਤਾਕਤਵਰ ਹੈ। ਕਹਿੰਦੇ ਜਦੋਂ ਉਹਦੇ ਭਾਵਨਾ ਪੈਦਾ ਹੋ ਗਈ ਤਾਂ ਉਹਨਾਂ ਨੂੰ ਹਿਰਨ ਦਾ ਜਨਮ ਮਿਲਿਆ, ਮੁਨੀ ਨੂੰ ਇੰਨੀ ਤਪੱਸਿਆ ਕਰਨ। ਔਰ ਹਿਰਨ ਦੇ ਵਿੱਚ ਮੈਂ ਤੁਹਾਨੂੰ ਥੋੜ੍ਹੀ ਦੱਸ ਦਿੰਦਾ, ਕਿਉਂਕਿ ਮੈਂ ਥੋੜ੍ਹੀ ਸਰਚ ਕੀਤੀ ਸੀ ਗੂਗਲ ਦੇ ਉੱਤੇ। ਸੋ ਜਿਹੜਾ ਹਿਰਨ ਹੁੰਦਾ ਉਹਦੇ ਵਿੱਚ ਕਸਤੂਰੀ ਹੁੰਦੀ ਹੈ, ਸਾਰੇ ਹਿਰਨਾਂ ਦੇ ਵਿੱਚ ਕਸਤੂਰੀ ਨਹੀਂ ਹੁੰਦੀ। ਜਿਹੜਾ ਮੇਲ ਹੈ, ਇੱਕ ਹਿਰਨ ਹੈ ਪੰਜਾਬੀ 'ਚ, ਹਿਰਨੀ ਕਹਿ ਲਓ, ਲੇਡੀ ਕਹਿ ਲਓ, ਜਿਹੜਾ ਹਿਰਨ ਹੈ ਉਹਦੇ ਵਿੱਚ ਕਸਤੂਰੀ ਹੁੰਦੀ ਹੈ, ਪਰ ਸਾਰਿਆਂ 'ਚ ਨਹੀਂ, ਕਿਸੇ ਕਿਸੇ ਵਿੱਚ ਹੁੰਦੀ ਹੈ। ਉਹ ਕਸਤੂਰੀ ਹੁੰਦੀ ਹੈ ਸੈਕਸ, ਕਿ ਉਹਦੇ ਵਿੱਚ ਖੁਸ਼ਬੂ ਆਉਂਦੀ ਹੈ। ਸੋ ਉਹ ਜਿਹੜਾ ਕਸਤੂਰੀ ਵਾਲਾ ਹਿਰਨ ਹੁੰਦਾ ਨਾ, ਉਹਦੇ ਮਗਰ ਹਿਰਨੀਆਂ ਭੱਜੀਆਂ ਫਿਰਦੀਆਂ, 15-15, 20-20, ਔਰ ਉਹ ਜਿਹਦੇ ਵਿੱਚ ਕਸਤੂਰੀ ਹੁੰਦੀ ਹੈ, ਉਹ ਉਹਨਾਂ ਨਾਲ
ਸੈਕਸ ਕਰਦਾ, ਇੰਨੀ ਮਤਲਬ ਉਹ 'ਚ ਪਾਵਰ ਹੁੰਦੀ। ਇਸੇ ਕਰਕੇ ਕਹਿੰਦਾ ਜਿਹੜੇ ਬੰਦਾ ਹਟਦੇ ਨਹੀਂ ਨਾ, ਜਿਹੜੇ ਆਦਮੀ ਸੈਕਸ ਕਰਦੇ ਨੇ ਇੱਥੇ ਗਲਤ ਨਜਾਇਜ਼, ਉਹ ਫਿਰ ਹਿਰਨ ਦੀ ਜੋਨੀ 'ਚ ਪੈਂਦੇ ਨੇ। ਅਤੇ ਜਿਹੜੀਆਂ ਕਹਿੰਦੇ ਲੇਡੀਜ਼ ਦੀ ਭਾਵਨਾ ਹੋਵੇ ਉਹ ਜਾਂ ਕੁੱਤੀ ਦੀ ਜੂਨ 'ਚ ਪੈਂਦੀਆਂ ਜਾਂ ਸੂਰੀ ਦੀ ਜੂਨ 'ਚ ਪੈਂਦੀਆਂ ਨੇ, ਮੈਂ ਦੇਖਿਆ ਨਹੀਂ, ਮੈਂ ਖੁਦ ਗਿਆ ਨਹੀਂ, ਤਾਂ ਮੈਂ ਸਿਰਫ ਕਿਤਾਬਾਂ ਤੋਂ ਪੜ੍ਹਿਆ, ਇਹ ਬੁਕਿਸ਼ ਨੌਲੇਜ ਹੈ। ਸੋ ਇਸ ਕਰਕੇ ਕਹਿੰਦੇ ਨੇ ਜਿਹੜਾ ਉਹ ਭਰਤ ਮੁਨੀ ਸੀ ਉਹਨੂੰ ਹਿਰਨ ਦਾ ਜਨਮ ਮਿਲਿਆ। ਅਤੇ ਜਦੋਂ ਉਹਦੇ ਗੁਰੂ ਨੂੰ ਕਹਿੰਦੇ ਪਤਾ ਲੱਗਿਆ, ਕਹਾਣੀ ਤਾਂ ਲੰਬੀ ਹੈ ਮੈਂ ਉਹਨੂੰ ਸ਼ਾਰਟ ਕਰ ਦੇਣਾ, ਗੁਰੂ ਨੂੰ ਜਦੋਂ ਪਤਾ ਲੱਗਿਆ ਉਹ ਹੋ ਵੀ ਇੰਨੀ ਉਹਨੇ ਤਪੱਸਿਆ ਕੀਤੀ, ਆ ਥੋੜ੍ਹੇ ਜਿਹੇ ਟਾਈਮ ਵਿੱਚ ਉਹਦਾ ਖਿਆਲ ਉਲਟਾ ਗਿਆ ਅਤੇ ਉਹ ਹਿਰਨ ਦੀ ਜੂਨ 'ਚ ਪੈ ਗਿਆ। ਗੁਰੂ ਅੰਤਰ ਧਿਆਨੀ ਸੀ, ਉਹਨੇ ਉਹ ਹਿਰਨ ਨੂੰ ਲੱਭਿਆ, ਕੰਨ 'ਚ ਗੁਰਮੰਤਰ ਪੜ੍ਹਿਆ, ਗੋਦੀ 'ਚ ਲਿਆ, ਉਹਦੀ ਜਿਹੜੀ ਸੀ ਉਹ ਜੂਨ ਛਟਾਈ, ਅਤੇ ਮੁੜ ਕੇ ਉਹ ਮਨੁੱਖ ਦੀ ਜੂਨ ਦੇ ਵਿੱਚ ਭਰਤ ਮੁਨੀ ਆਇਆ ਜੋ ਛੋਟਾ ਜਿਹਾ ਬੱਚਾ ਸੀ, ਕਿਉਂਕਿ ਮਿਹਨਤ ਤਾਂ ਬਹੁਤ ਕੀਤੀ ਸੀਗੀ, ਉਹ ਅੱਖਾਂ ਮੀਚੀ, ਜਦੋਂ ਹੀ ਉਹਨੂੰ ਮਾੜੀ ਸੁਰਤ ਆਈ ਉਹ ਅੱਖਾਂ ਮੀਚ ਕੇ ਰਹਿ ਗਿਆ, ਤਾਂ ਗੁਰੂ ਕਹਿੰਦਾ ਤੂੰ ਅੱਖ ਖੋਲ। ਅਤੇ ਉਸ ਵੇਲੇ ਭਰਤ ਮੁਨੀ ਨੇ ਕਿਹਾ ਕਿ ਏਕ ਮੋਹ ਕੇ ਕਾਰਨੇ, ਇੱਕ ਮੋਹ ਆ ਗਿਆ ਸੀ, ਇੱਕ ਮੋਹ ਸੈਕਸ ਦੀ ਭਾਵਨਾ, ਏਕ ਮੋਹ ਕੇ ਕਾਰਨੇ ਭਰਤ ਧਰੀ ਦੂਈ ਦੇਹ, ਹੁਣ ਦੂਸਰੀ ਦੇਹ ਧਾਰਨ ਕਰਨੀ ਪਈ, ਹਿਰਨ ਦਾ ਜਨਮ ਲੈਣਾ ਪਿਆ। ਏਕ ਮੋਹ ਕੇ ਕਾਰਨੇ ਭਰਤ ਧਰੀ ਦੂਈ ਦੇਹ, ਸੋ ਨਰ ਕੈਸੇ ਛੂਟੇ ਹੀ ਜਾ ਕੇ ਮੋਹ ਸਨੇਹ, ਜਿਹੜਾ ਕਿ ਹਮੇਸ਼ਾ ਹੀ ਭੱਜਿਆ ਫਿਰਦਾ ਸੈਕਸ ਦੇ ਮਗਰ, ਉਹਦਾ ਕੀ ਹਾਲ ਹੋਊਗਾ? ਕਹਿੰਦੇ ਇਸ ਕਰਕੇ ਮੈਂ ਨਹੀਂ ਅੱਖਾਂ ਖੋਲੀਆਂ, ਮੈਂ ਇੱਕ ਵਾਰੀ ਅੱਖ ਖੋਲੀ ਸੀ, ਹੁਣ ਨਹੀਂ ਮੈਂ ਖੋਲਣੀ। ਸੋ ਇਹ ਸੀਗਾ ਜਿਹੜੀ ਆਪਾਂ ਤਮੋਗੁਣੀ ਦੀ ਗੱਲ ਕਰਦੇ ਸੀਗੇ। ਹੁਣ ਕਈ ਬੰਦੇ ਕਹਿੰਦੇ ਨੇ ਵੀ ਜੂਨੀਆਂ ਹੈ ਨਹੀਂ, ਕੋਈ ਗੱਲ ਨਹੀਂ, ਨਹੀਂ ਮੰਨਦੇ, ਨਾ ਮੰਨੋ ਆਪਾਂ ਉਦੋਂ ਕੀ ਕਰਾਉਣਾ? ਜੇ ਹੁਣ ਉੱਲੂ ਹੈ ਜਿਹੜਾ ਆਊਲ, ਉਹ ਕਿਉਂਕਿ ਰਾਤ ਨੂੰ ਦੇਖ ਸਕਦਾ, ਦਿਨੇ ਤਾਂ ਉਹਨੂੰ ਦਿਸਦਾ ਹੀ ਨਹੀਂ। ਜੇ ਜਦੋਂ ਸਵੇਰ ਹੁੰਦੀ ਹੈ, ਉੱਲੂ ਕਦੇ ਮੰਨਦਾ ਵੀ ਸੂਰਜ ਚੜ੍ਹਿਆ? ਉਹਦੇ ਮੰਨਣ ਜਾਂ ਨਾ ਮੰਨਣ ਨਾਲ ਕੀ ਫਰਕ ਪੈਂਦਾ? ਸੂਰਜ ਤਾਂ ਚੜ੍ਹਦਾ ਹੀ ਹੈ ਨਾ, ਕਿਉਂਕਿ ਉਹਦਾ ਉਹ ਲੈਵਲ ਨਹੀਂ ਹੈ। ਇਹ ਵਡ ਉੱਚਾ ਹੋਏ ਕੋਏ ਕਿਸ ਉੱਚੇ ਕੋ ਜਾਣੇ ਸੋਏ। ਜਦੋਂ ਤੱਕ ਅਸੀਂ ਆਪਣਾ ਲੈਵਲ ਉਨਾ ਉੱਚਾ ਨਹੀਂ ਕਰਦੇ, ਉਨਾ ਚਿਰ ਸਾਨੂੰ ਹਕੀਕਤ ਨਹੀਂ ਲੱਗਦੀ, ਉਨਾ ਚਿਰ ਸਾਨੂੰ ਇਹ ਲੱਗਦਾ ਵੀ ਐਵੇਂ ਕਹਾਣੀਆਂ ਜਿਹਾ ਪਾਈ ਜਾਂਦੇ, ਕਥਾ ਕਹਾਣੀਆਂ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ। ਪਰ ਆਪਾਂ ਕੀ ਲੈਣਾ? ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ। ਹਾਂਜੀ, ਜੇ ਨਾ ਮੰਨਣਾ, ਗੁਰੂ ਸਾਹਿਬਾਨ ਐਵੇਂ ਤਾਂ ਨਹੀਂ ਕਹਿ ਗਏ ਕੋਈ ਕੀਟ ਜਨਮ ਜਿਹੜੇ ਵੀ ਕਿੰਨੀਆਂ ਤਰ੍ਹਾਂ ਦੀਆਂ ਜੂਨੀਆਂ ਨੇ, ਹੈ ਨਾ। ਸੋ ਆਹ ਹੁਣੀ ਕਿਹਾ ਸੀ 1,84,000 ਸਵਾਈ 84,00,000 ਜੀਵਾ ਜੂਨ ਨੇ, ਮੰਨੋ ਨਾ ਮੰਨੋ ਤਾਂ ਡਿਫਰੈਂਟ ਗੱਲ ਹੈ, ਪਰ ਜੋ ਕੁਛ ਗ੍ਰੰਥਾਂ ਦੇ ਵਿੱਚ ਲਿਖਿਆ, ਜਾਂ ਤੁਸੀਂ ਅੰਦਰ ਆਪ ਮਿਹਨਤ ਕਰੋ ਫਿਰ ਤੁਹਾਨੂੰ ਗਿਆਨ ਹੋਜੂਗਾ, ਹਾਂਜੀ, ਜਾਂ ਵਿਸ਼ਵਾਸ ਕਰੋ ਅਤੇ ਜਾਂ ਆਪਦੀ ਮਿਹਨਤ ਕਰਕੇ ਪੱਕਾ ਗਿਆਨ ਪ੍ਰਾਪਤ ਕਰ ਲਓ। ਸੋ ਇਸੇ ਤਰ੍ਹਾਂ ਹੀ ਦੂਜੇ ਹੈਗੇ ਰਜੋਗੁਣੀ। ਰਜੋਗੁਣੀ ਉਹ ਨੇ ਜਿਹੜੇ ਕਿ ਚੰਗੇ ਵੀ ਕੰਮ ਕਰਦੇ ਨੇ, ਬੁਰੇ ਵੀ ਕੰਮ ਕਰਦੇ ਨੇ, ਉਹਨਾਂ ਦੀ ਜਿਹੜੀ ਰੂਹ ਹੈ ਉਹ ਹਿਰਦੇ ਚੱਕਰ 'ਚ ਨਿਕਲੇ, ਜਿਹੜੇ ਹਾਰਟ ਦੇ ਵਿੱਚੋਂ ਹੈ। ਇਹ ਮਤਲਬ ਉਹ ਨਹੀਂ ਜਿਹੜਾ ਫਿਜ਼ੀਕਲ ਹੀਟ ਹੈ, ਇਹ ਇੱਕ ਸੂਖਸ਼ਮ ਦੇ ਦੱਸਿਆ ਵੀ ਉੱਥੋਂ ਨਿਕਲਦੀ ਆ। ਸੋ ਅੱਗੇ ਹੈਗੇ ਸਤੋਗੁਣੀ। ਸਤੋਗੁਣੀ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਮਤਲਬ ਜਿਹੜੇ ਤੱਕ ਨਾ ਪੂਜਾ ਪਾਠ ਕਰਨ ਵਾਲੇ, ਉਹ ਆਗਿਆ ਚੱਕਰ ਥਰਡ ਆਈ ਕਹਿ ਦਿੰਦੇ ਨੇ, ਅੱਖਾਂ ਦੇ ਉੱਪਰ ਜਾ ਕੇ ਇੱਥੋਂ ਕਦੇ ਉਹਨਾਂ ਦੀ ਰੂਹ ਨਿਕਲਦੀ ਹੈ। ਅਤੇ ਅਗਲਾ ਹੈਗਾ ਕਰਾਊਨ ਚੱਕਰ, ਜਿਹੜੇ ਕਿ ਜਿਉਂਦੇ ਜੀ ਆਪਣੀ ਰੂਹ ਨੂੰ ਸਮੇੜ ਕੇ ਬਾਹਰ ਲੈਂਦੇ, ਪਰਮਾਤਮਾ ਨਾਲ ਮਿਲਿਆ ਉਹਨੇ, ਉਹ ਕੁਛ ਕੁਛ ਹੁੰਦੇ ਨੇ ਪੀਰ ਪੈਗੰਬਰ ਰਿਸ਼ੀ ਮੁਨੀ, ਜਿਹੜੇ ਕਿ ਉਹਨਾਂ ਦੀ ਜਿਹੜੀ ਰੂਹ ਹੈ ਉਹ ਕਰਾਊਨ ਚੱਕਰ, ਜਿਹੜਾ ਆਪਣੇ ਹੈੱਡ ਦੇ ਉੱਤੇ ਨਹੀਂ ਹੁੰਦਾ, ਹੈੱਡ ਦੇ ਉੱਤੇ, ਤੁਹਾਨੂੰ ਯਾਦ ਹੋਊਗਾ, ਮੈਨੂੰ ਤਾਂ ਯਾਦ ਹੈ ਕਿ ਜਦੋਂ ਅਸੀਂ ਆਪਣੇ ਗ੍ਰੈਂਡ ਫਾਦਰ ਨੂੰ ਜਾਂ ਤਾਇਆ ਜੀ ਨੂੰ ਜਾਂ ਚਾਚਾ ਜੀ ਨੂੰ ਜਦੋਂ ਸ਼ਮਸ਼ਾਨ ਘਾਟ 'ਚ ਲੈ ਕੇ ਗਏ, ਤਾਂ ਉਸ ਵੇਲੇ ਜਦੋਂ ਉਹਨਾਂ ਨੂੰ ਅਰਥੀ 'ਚ ਪਾਉਂਦੇ ਨੇ ਅਤੇ ਪਿੱਛੋਂ ਡੰਡਾ ਮਾਰ ਕੇ ਉਹਨਾਂ ਦੀ ਖੋਪੜੀ ਦੇ ਵਿੱਚ ਉਹਨੂੰ ਗਲੀ ਕਰਦੇ ਨੇ, ਉਹ ਕਹਿੰਦੇ ਨੇ ਜੇ ਕਿਤੇ ਪਰ ਚਾਂਸ ਰੂਹ ਕਿਸੇ ਸਰੀਰ ਦੇ ਕਾਰਨਰ ਦੇ ਵਿੱਚ ਹੈਗੀ ਤਾਂ ਇਹ ਬਾਹਰ ਨਿਕਲ ਜੇ। ਸੋ ਇਹ ਇੱਕ, ਵੈਸੇ ਤਾਂ ਹੁਣ ਮੈਂ ਇਹ ਚੱਕਰ 'ਚ ਨਹੀਂ ਪੈਂਦਾ ਕਿਉਂਕਿ ਮੈਨੂੰ ਇਹ ਜਾਤੀ ਤਜਰਬਾ, ਨਾ ਤਾਂ ਮੈਂ ਮਰਿਆ ਨਾ ਮੈਂ ਜਿਉਂਦਾ ਮਰਿਆ, ਜੇ ਮੈਂ ਜਿਉਂਦਾ ਵੀ ਮਰਿਆ ਹੁੰਦਾ ਫਿਰ ਵੀ ਮੈਂ ਤੁਹਾਨੂੰ ਠੋਕ ਜਾ ਕੇ ਗੱਲ ਕਹਿੰਦਾ, ਹਾਲੇ ਤਾਂ ਕੋਸ਼ਿਸ਼ ਕਰ ਰਹੇ ਹਾਂ। ਵੀ ਆਰ ਆਲ ਸਟਰਗਲਿੰਗ ਸੋਲ, ਅਤੇ ਇਹ ਕਿਤਾਬਾਂ ਪੜ੍ਹੀਆਂ ਗੱਲਾਂ ਨੇ ਜਿੰਨੀ ਕੁ ਮੈਂ ਪੜ੍ਹੇ ਹਾਂ, ਕਿਉਂਕਿ ਧਰਮ ਦੇ ਵਿੱਚ ਜਦੋਂ ਅਸੀਂ ਮਾਸਟਰ ਕਰਦੇ ਹੁੰਦੇ ਸੀ ਇਹ ਗੱਲਾਂ ਆਉਂਦੀਆਂ ਸੀ ਡੈਥ ਦੇ ਬਾਰੇ ਡਿਟੇਲ ਦੇ ਵਿੱਚ, ਸੋ ਉਦੋਂ ਪੜ੍ਹੀਆਂ ਨੇ ਅਤੇ ਹੁਣ ਹੋਰ ਕਿਤਾਬਾਂ ਪੜ੍ਹ ਲਈਆਂ, ਥੋੜ੍ਹਾ ਜ਼ਿੰਦਗੀ ਦਾ ਤਜਰਬਾ, ਕਿਉਂਕਿ ਬਹੁਤ ਬੰਦਿਆਂ ਨੂੰ ਛੱਡ ਕੇ ਆਏ ਹਾਂ ਸ਼ਮਸ਼ਾਨ ਘਾਟ, ਸੋ ਇਹ ਗੱਲਾਂ ਕਰਦੇ ਹਾਂ। ਸੋ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ ਨਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਲੋਕ ਇਹ ਕਹਿੰਦੇ ਨੇ ਜਦੋਂ ਮਰ ਜਾਂਦੇ ਹਾਂ ਆਪਾਂ, ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਇਹ ਤੁਕ ਪੜ੍ਹਦੇ ਨੇ, ਇਹ ਬਾਣੀ ਪੜ੍ਹਦੇ ਨੇ, ਉਹਨਾਂ ਦਾ ਭਾਵ ਆਮ ਤੌਰ 'ਤੇ ਬਹੁਤ ਹੀ ਦੁਨੀਆਂ ਸਮਝਦੀ ਹੈ ਵੀ ਮਰ ਗਿਆ ਹੁਣ ਇਹ ਪਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਲ ਮਿਲ ਜੂਗਾ, ਇਹ ਮਤਲਬ ਨਹੀਂ ਹੈ, ਧਿਆਨ ਨਾਲ ਸੁਣੋ। ਉਹ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੇ, ਦੁਨੀਆ ਮੌਤ ਤੋਂ ਡਰਦੀ ਹੈ, ਮੇਰੇ ਮਨ ਆਨੰਦ, ਕੌਣ ਕਹਿੰਦਾ ਮੇਰੇ ਮਨ ਆਨੰਦ? ਜਿਹਨੇ ਜਿਉਂਦੇ ਜੀ ਪਰਮਾਤਮਾ ਦੇ ਨਾਲ ਮਿਹਨਤ ਕਰਕੇ ਮਿਲਾਪ ਕਰ ਲਿਆ ਹੋਵੇ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਕਿਉਂਕਿ ਉਹਦਾ ਰੋਜ਼ਾਨਾ ਮਰ ਕੇ ਦੇਖਦਾ ਕਿ ਮੌਤ ਤੋਂ ਬਾਅਦ ਜਾਣਾ ਕਿੱਥੇ ਆ, ਕੀ ਆ, ਉਹ ਘਰ ਦੇ ਸਾਰੇ ਨਜ਼ਾਰੇ ਦੇਖਿਆ ਹੁੰਦਾ। ਜਿਵੇਂ ਹੁਣ ਆਪਾਂ ਇੰਡੀਆ ਗਏ ਹੋਏ, ਜਿਹੜੇ 5-7 ਵਾਰ ਗਏ ਹੁੰਦੇ, ਆਪਾਂ ਨੂੰ ਪਤਾ ਦਿੱਲੀ ਕਿੱਥੇ ਆ, ਏਅਰਪੋਰਟ 'ਤੇ ਕਦੋਂ ਰਿਸ਼ਵਤ ਮੰਗਦੇ, ਕਿਵੇਂ ਟੈਕਸੀ ਲੈਣੀ ਹੈ, ਅਤੇ ਜਦੋਂ ਜਾਂਦੇ ਸਾਨੂੰ ਕੋਈ ਔਖ ਨਹੀਂ ਆਉਂਦੀ। ਇਸੇ ਤਰ੍ਹਾਂ ਜਿਹੜੇ ਬੰਦੇ ਨੇ ਮਿਹਨਤ ਕਰਕੇ ਜਿਉਂਦੇ ਜੀ ਮੌਤ ਦਾ ਮੌਤ ਕੀ ਹੈ, ਕਿੱਥੇ ਜਾਂਦੀ ਹੈ, ਆਤਮਾ ਕਿੱਥੇ ਜਾਂਦੀ ਹੈ, ਉਹ ਜਾ ਕੇ ਦੇਖ ਰਹੇ ਹੋਣ, ਫਿਰ ਉਹਦਾ ਨਜ਼ਾਰਾ ਹੋਰ ਹੀ ਹੁੰਦਾ। ਜਿਵੇਂ ਕਹਿੰਦੇ ਨੇ ਵਿਆਹ ਦੀ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਜਿਹੜੇ ਬੰਦੇ ਨੇ ਮਿਹਨਤ ਕਰਕੇ, ਉਹਨੂੰ ਮੌਤ ਦੀ ਖੁਸ਼ੀ ਹੁੰਦੀ ਹੈ। ਸੋ ਬੁੱਲੇ ਸ਼ਾਹ ਨੇ ਤਾਂ ਹੀ ਉਹਦਾ ਕਿਹਾ ਸੀ, ਜੇ ਤੂੰ ਮਰੇ ਮਰਨ ਤੋਂ ਪਹਿਲਾਂ ਮਰਨੇ ਦਾ ਮੁੱਲ ਪਾਏਗਾ। ਮਰਨਾ ਤਾਂ ਜਦੋਂ ਮਰ ਗਏ ਫਿਰ ਸਾਨੂੰ ਕੀ ਨਹੀਂ ਆ ਕੇ, ਜਿਵੇਂ ਨਾਮਦੇਵ ਜੀ ਨੇ ਕਿਹਾ ਨਾਓ ਐਂਡ ਨੈਵਰ, ਮਰਨ ਤੋਂ ਬਾਅਦ ਕਿਸੇ ਨੇ ਨਹੀਂ ਆ ਕੇ ਦੱਸਣਾ ਵੀ ਚਾਚਾ ਜੀ, ਮਾਮਾ ਜੀ, ਫੁੱਫਾ ਜੀ, ਤਾਇਆ ਜੀ, ਮੈਂ ਤਾਂ ਉੱਥੇ ਚਲਾ ਗਿਆ, ਮੈਂ ਤਾਂ ਉੱਥੇ ਬੈਠਾ, ਕਿਸੇ ਨੇ ਨਹੀਂ ਦੱਸਣਾ। ਸੋ ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ, ਜੇ ਤੂੰ ਮਰੇ ਮਰਨ ਤੋਂ ਪਹਿਲਾਂ ਮਿਹਨਤ ਕਰਕੇ ਆਪਣੀ ਜਿਹੜੀ ਹੈ ਥਰਡ ਆਈ ਨੂੰ ਖੋਲ, ਮਰਨੇ ਦਾ ਮੁੱਲ ਪਾਏਗਾ, ਫਿਰ ਤੈਨੂੰ ਪਤਾ ਲੱਗੂਗਾ ਕਿ ਮਰਨ ਦੇ ਵਿੱਚ ਕਿੰਨਾ ਨਜ਼ਾਰਾ। ਸੇਂਟ ਪੌਲ ਨੇ ਕਿਹਾ ਸੀਗਾ, ਆਈ ਡਾਈ ਡੇਲੀ, ਬੜਾ ਸਾਫ਼ ਲਿਖਿਆ ਸੇਂਟ ਪੌਲ ਨੇ ਬਾਈਬਲ ਦੇ ਵਿੱਚ, ਆਈ ਡਾਈ ਡੇਲੀ, ਕਿਉਂਕਿ ਉਹ ਰੱਬ ਦਾ ਰੂਪ ਹੋ ਚੁੱਕਿਆ ਸੀ। ਇਸੇ ਤਰ੍ਹਾਂ ਹੀ ਜੀਸਸ ਕ੍ਰਾਈਸਟ ਨੇ ਬੜਾ ਸਾਫ਼ ਕਿਹਾ, ਆਈ ਕੈਨ ਬੀ ਇਨ ਦਾ ਬੋਡੀ ਐਂਡ ਲੀਵ ਦਾ ਬੋਡੀ ਵੈਨ ਐਵਰ ਆਈ ਵਾਂਟ ਟੂ, ਮੈਂ ਜਦੋਂ ਆਪਣੀ ਆਤਮਾ ਨੂੰ ਚਾਹਾਂ ਸਰੀਰ 'ਚ ਲਿਆਉਣਾ ਅਤੇ ਜਦੋਂ ਚਾਹੇ ਆਤਮਾ ਨੂੰ ਸਰੀਰ ਤੋਂ ਬਾਹਰ ਕੱਢ ਦੇਣਾ, ਕਿਉਂਕਿ ਮੈਂ ਆਪਣੀ ਮਿਹਨਤ ਕਰਕੇ ਇਹ ਜਿਹੜਾ ਹੈਗਾ ਸਫ਼ਰ ਤੈਅ ਕਰ ਲਿਆ। ਸੋ ਇਸੇ ਤਰ੍ਹਾਂ ਹੀ ਹੁਣ ਤੋਤੇ ਦੀ ਮੈਂ ਤੁਹਾਨੂੰ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ ਵੀ ਕੋਈ ਵਪਾਰੀ ਸੀਗਾ, ਉਹ ਵਪਾਰ ਕਰਨ ਗਿਆ, ਅੱਗੇ ਤਾਂ ਲੋਕ ਤੁਰ ਕੇ ਜਾਂਦੇ ਉੱਟ ਘੋੜਿਆਂ ਦੇ ਉੱਤੇ, ਉਹ ਕਿਸੇ ਜੰਗਲ 'ਚ ਨਿਕਲਿਆ, ਉਹਨੇ ਉੱਥੋਂ ਕੋਈ ਤੋਤਾ ਫੜ ਲਿਆ, ਸੋਹਣਾ ਲੱਗਿਆ ਤੋਤਾ, ਆਪਣੇ ਸ਼ਹਿਰ ਲੈ ਆਇਆ, ਜਦੋਂ ਸ਼ਹਿਰ ਲਿਆ ਉਹਨੇ ਚੂਰੀ ਚਾਰੀ ਪਾਇਆ ਕਰੇ ਆਪਣੀ ਬੋਲੀ ਸਿਖਾਤੀ, ਪਰ ਪਿੰਜਰੇ 'ਚ ਕੀਤਾ ਵਾ ਸੀ ਬੰਦ। ਅਤੇ ਜਦੋਂ ਉਹ ਜਾਣ ਲੱਗਿਆ ਸਾਲ ਕੁ ਬਾਅਦ ਆਪਣੇ ਦੂਸਰੇ ਦੇਸ਼ 'ਚ, ਉਹਨੇ ਤੋਤੇ ਨੂੰ ਪੁੱਛਿਆ ਵੀ ਮੈਂ ਉੱਥੋਂ ਜੰਗਲ ਵਿੱਚ ਦੀ ਨਿਕਲਣਾ, ਤੇਰੇ ਦੋਸਤ ਮਿਲਣਗੇ ਅਤੇ ਸਾਥੀ ਮਿਲਣਗੇ। ਇੱਕ ਸਿੰਬੋਲਿਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਹੁੰਦਾ, ਮਿਹਨਤ ਕੀ ਹੁੰਦੀ ਹੈ ਜਿਉਂਦੇ ਜੀ ਮਰਨਾ। ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਜੇ ਤੂੰ ਮਰੇ ਮਰਨ ਤੋਂ ਪਹਿਲਾਂ, ਉਹ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਉਹ ਕਹਿੰਦਾ ਤੂੰ ਕੋਈ ਸੁਨੇਹਾ ਦੇਣਾ ਦੇ ਦੇ, ਕਹਿੰਦਾ ਤੋਤਾ ਕਹਿੰਦਾ ਵੀ ਤੁਸੀਂ ਐਂ ਕਰੋ, ਜਦੋਂ ਜੰਗਲ 'ਚ ਨਿਕਲੋਗੇ ਨਾ, ਉੱਥੇ ਮੇਰੇ ਦੋਸਤਾਂ ਨੂੰ ਕਹੀਓ ਵੀ ਮੈਂ ਪਿਛਲੇ ਸਾਲ ਲੈ ਗਿਆ ਸੀਗਾ, ਮੈਂ ਪਿੰਜਰੇ 'ਚ ਰਹਿਣਾ ਹਰ ਵਕਤ, ਮੈਨੂੰ ਚੂਰੀ ਵੀ ਮਿਲਦੀ ਹੈ, ਡਾਂਸ ਕਰਦਾ, ਪਰ ਰਹਿਣਾ ਪਿੰਜਰੇ 'ਚ। ਕਹਿੰਦਾ ਫਿਰ ਤੁਸੀਂ ਉਹਨਾਂ ਦਾ ਸੁਨੇਹਾ ਲਿਆ ਜਾਓ। ਕਹਿੰਦਾ ਠੀਕ ਹੈ। ਉਹ ਜਾ ਕੇ ਉਹਨੇ ਦੱਸਿਆ, ਜੰਗਲ 'ਚ ਤੋਤੇ ਇਕੱਠੇ ਹੋਏ, ਉਹਨੂੰ ਕਿਹਾ ਵੀ ਤੁਹਾਡਾ ਤੋਤਾ ਮੈਂ ਫੜ ਕੇ ਲੈ ਗਿਆ ਸੀਗਾ, ਤੁਹਾਡੇ ਤੋਤੇ ਨੇ ਤੁਹਾਨੂੰ ਸਲਾਮ ਸਤਿ ਸ਼੍ਰੀ ਅਕਾਲ ਨਮਸਕਾਰ ਭੇਜਿਆ, ਅਤੇ ਨਾਲੇ ਉਹ ਕਹਿੰਦਾ ਵੀ ਮੈਨੂੰ ਜਦੋਂ ਫੜ ਕੇ ਲੱਗੇ ਮੈਂ ਬੜੀ ਵਧੀਆ ਚੂਰੀ ਵੀ ਖਾਂਦਾ, ਡਾਂਸ ਵੀ ਕਰਦਾ, ਪਰ ਪਿੰਜਰੇ 'ਚ ਰਹਿਣਾ ਮੈਂ, ਅਤੇ ਸੇਠ ਮੇਰੀ ਬੜੀ ਸੇਵਾ ਕਰਦਾ। ਕਹਿੰਦੇ ਜਦੋਂ ਉਹਨੇ ਇਹ ਗੱਲ ਕਹੀ ਤਾਂ ਇੱਕ ਛੱਤ ਦਰਖਤ ਦੇ ਉੱਪਰ ਬਜ਼ੁਰਗ ਜਿਹਾ ਤੋਤਾ, ਵੱਡੇ ਬੁੜਾ ਬੜੇ ਪਟੱਕ ਦੇ ਦਰਖਤ ਤੋਂ ਥੱਲੇ ਡਿੱਗਿਆ, ਅਤੇ ਉਹ ਵਪਾਰੀ ਵੀ ਹੈਰਾਨ ਹੋ ਗਿਆ ਵੀ ਯਾਰ ਮੈਨੂੰ ਕਾਹਨੂੰ ਸੁਨੇਹਾ ਦੇਣਾ ਸੀ, ਇਹ ਬੰਦਾ ਤੋਤਾ ਹੀ ਮਰ ਗਿਆ। ਉਹ ਜਦੋਂ ਵਾਪਸ ਆਇਆ, ਤੋਤੇ ਨੇ ਕਿਹਾ ਮੇਰਾ ਸੁਨੇਹਾ ਲਿਆਇਓ ਕੋਈ? ਉਹ ਕਹਿੰਦਾ ਹਾਂ। ਕਹਿੰਦਾ ਯਾਰ ਮੈਂ ਜਦੋਂ ਤੇਰਾ ਸੁਨੇਹਾ ਦਿੱਤਾ ਵੀ ਐਂ ਕਰਕੇ ਤੂੰ ਪਿੰਜਰੇ 'ਚ ਰਹਿਣਾ, ਮੈਂ ਤੈਨੂੰ ਚੂਰੀ ਦੇਣਾ, ਤੂੰ ਖੁਸ਼ ਹੈ? ਅਤੇ ਕਹਿੰਦਾ ਇੱਕ ਤੋਤਾ ਇਹ ਗੱਲ ਸੁਣ ਕੇ ਨਾ ਉੱਪਰੋਂ ਦਰਖਤ ਤੋਂ ਡਿੱਗ ਪਿਆ, ਮਰ ਗਿਆ ਵਿਚਾਰਾ। ਕਹਿੰਦਾ ਹੈਂ? ਜਿਹੜਾ ਪਿੰਜਰ, ਕਹਿੰਦਾ ਹੈਂ? ਉਹ ਨਾਲ ਹੀ ਉਹ ਫੁੜਕ ਗਿਆ। ਜਦੋਂ ਦੇਖਿਆ ਮਰ ਗਿਆ ਤਾਂ ਵਪਾਰੀ ਨੂੰ ਬੜਾ ਪਛਤਾਇਆ ਵੀ ਪਹਿਲਾਂ ਇਹ ਗੱਲ ਦੱਸਣ ਨਾਲ ਉਹ ਮਰ ਗਿਆ, ਹੁਣ ਇਹ ਮਰ ਗਿਆ। ਉਹਨੇ ਪਿੰਜਰਾ ਖੋਲ੍ਹਤਾ, ਜਦੋਂ ਪਿੰਜਰਾ ਖੋਲ੍ਹਤਾ ਤੋਤਾ ਉੱਡ ਗਿਆ। ਉਹ ਕਹਿੰਦਾ ਤੂੰ ਮਰਿਆ ਨਹੀਂ ਸੀ? ਕਹਿੰਦਾ ਨਹੀਂ, ਉਹ ਵੀ ਨਹੀਂ ਮਰਿਆ। ਉਹਨੇ ਇੱਕ ਸੁਨੇਹਾ ਦਿੱਤਾ ਵੀ ਜੇ ਤੂੰ ਪਰਮਾਤਮਾ ਨੂੰ ਪਾਉਣਾ, ਜੇ ਤੂੰ ਆਜ਼ਾਦ ਹੋਣਾ, ਤੈਨੂੰ ਮੌਤ ਤੋਂ ਪਹਿਲਾਂ ਮਰਨਾ ਪਊਗਾ। ਇਹੀ ਬੁੱਲੇ ਸ਼ਾਹ ਕਹਿੰਦਾ ਕਿ ਮਰਨ ਤੋਂ ਪਹਿਲਾਂ ਸਿੱਖੋ ਵੀ ਮਰਨਾ ਕਿਵੇਂ, ਤਿਆਰੀ ਪਹਿਲਾਂ ਕਰੋ। ਸੋ ਇਹ ਤੋਤੇ ਦੀ ਇੱਕ ਐਗਜ਼ਾਮਪਲ ਦਿੱਤੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਗਰੁੜ ਪੁਰਾਣ ਹੈ, ਗਰੁੜ ਪੁਰਾਣ, ਇਹ ਸਾਡੇ ਹਿੰਦੂ ਧਰਮ ਦੇ ਵਿੱਚ ਹੈ। ਜਦੋਂ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਬੜੇ ਡਿਟੇਲ 'ਚ ਦੱਸਦੇ ਨੇ, ਪਰ ਅਫਸੋਸ ਇਹ ਹੈ ਕਿ ਪੰਡਿਤ ਜੀ ਪੜ੍ਹੀ ਜਾਂਦੇ ਨੇ, ਸਲੋਕ ਪੜ੍ਹਦੇ ਨੇ, ਅਸੀਂ ਕਦੋਂ ਸੁਣਦੇ ਹਾਂ? ਪਰ ਨਾ ਤਾਂ ਸਾਨੂੰ ਸਮਝ ਆਉਂਦੀ ਉਹਨਾਂ ਦੇ ਸਲੋਕਾਂ ਦੀ, ਅਤੇ ਜੇ ਸਮਝ ਆਵੇ ਵੀ ਅਸੀਂ ਧਿਆਨ ਨਾਲ ਸੁਣਦੇ ਨਹੀਂ, ਫਾਰਮੈਲਿਟੀ ਪੂਰੀ ਕਰਦੇ ਹਾਂ ਵੀ 12ਵੀਂ ਹੋ ਗਈ, 13ਵੀਂ ਹੋ ਗਈ, ਉਹ ਕਥਾ ਕਰਕੇ ਚਲੇ ਜਾਂਦੇ ਨੇ, ਉਹ ਆਪਣਾ ਕੱਪੜੇ ਕੁਪੜੇ ਲੈ ਅਤੇ ਪ੍ਰਸ਼ਾਦ ਵਾਲੇ ਅਸੀਂ ਕਹਿੰਦੇ ਹਾਂ ਵੀ ਚਲੋ ਗੱਲ ਖਤਮ ਹੋ ਗਈ। ਉਹ ਸਾਨੂੰ ਗੁਰੂ ਪੁਰਾਣ ਨੂੰ ਜੇ ਤੁਸੀਂ ਧਿਆਨ ਨਾਲ ਪੜ੍ਹੋ ਨਾ, ਉਹਦੇ ਵਿੱਚ 18,000 ਮੰਤਰ ਨੇ। ਮੈਂ ਹੁਣ ਤਾਂ ਨਹੀਂ ਪੜ੍ਹਿਆ, ਪੁਰਾਣਾ ਜ਼ਰੂਰ ਪੜ੍ਹਿਆ ਵਿੱਚ 40-45 ਸਾਲ ਪਹਿਲਾਂ। 18,000 ਮੰਤਰ ਨੇ ਅਤੇ ਪੂਰੇ ਗੁਰੂ ਪੁਰਾਣ ਦੇ ਵਿੱਚ 271 ਚੈਪਟਰ ਨੇ, ਪਰ ਹੁਣ ਉਹਨਾਂ ਨੇ ਸ਼ਾਰਟ ਕਰ ਲਿਆ। ਵਿਸ਼ਨੂੰ ਦੀ ਉਹਦੇ ਵਿੱਚ ਪੂਰੀ ਲੀਲਾ ਦਿੱਤੀ ਵੀ ਹੈ ਕਿ ਕਿਵੇਂ ਹੋਵੇ। ਸਟਾਰਟਿੰਗ ਇੱਥੋਂ ਹੁੰਦਾ, ਓਮ ਸ਼੍ਰੀ ਵਿਸ਼ਨੂੰ ਨਮਹਿ, ਵਿਸ਼ਨੂੰ ਪਰਮਾਤਮਾ ਦੀ ਉਪਾਸੀ ਕੀਤੀ। ਉਹਦੇ ਵਿੱਚ ਦੱਸਿਆ ਹੋਇਆ ਕਿ ਆਤਮਾ ਕਿੱਥੇ ਜਾਂਦੀ ਹੈ, ਮੌਤ ਤੋਂ ਬਾਅਦ ਕਿੱਥੇ ਜਾਂਦੀ ਹੈ, ਕਿਹੜੀ ਯੂਨੀ 'ਚ ਜਾਂਦੀ ਹੈ, ਕੀ ਕਰਨਾ, ਕੀ ਉਪਾਅ ਕਰਨਾ, ਇਹ ਬੜਾ ਡਿਟੇਲ 'ਚ ਦੱਸਿਆ ਹੋਇਆ। ਉਹ ਜਦੋਂ ਕਥਾ ਕਰਦੇ ਨੇ ਉਹ ਆਪਾਂ ਸੁਣ ਸਕਦੇ ਹਾਂ। ਹੁਣ ਇੱਕ ਗੱਲ ਪੱਕੀ ਹੈ ਕਿ ਜਦੋਂ ਦੋ ਚੀਜ਼ਾਂ ਹੁੰਦੀ ਹੈ ਵੀ ਕਹਿੰਦੇ ਮੌਤ ਤੋਂ ਬਾਅਦ ਮੁਕਤੀ ਮਿਲ ਗਈ ਅਤੇ ਮੌਤ ਤੋਂ ਬਾਅਦ ਮੋਕਸ਼ ਮਿਲ ਗਿਆ। ਕੁਛ ਮੁਕਤੀ ਕਹਿੰਦੇ ਨੇ, ਕੁਛ ਮੋਕਸ਼ ਕਹਿੰਦੇ ਨੇ, ਦੋਨਾਂ 'ਚ ਫਰਕ ਸਮਝ ਲਓ। ਇਹ ਇੱਕ ਸਪਿਰਚੁਅਲ ਟਰਮ ਹੈ। ਜਿਹੜੀ ਮੁਕਤੀ ਹੁੰਦੀ ਹੈ ਇਹ ਜਦੋਂ ਅਸੀਂ ਥਰਡ ਆਈ ਤੋਂ ਸਾਡੀ ਆਤਮਾ ਨਿਕਲਦੀ, ਉਦੋਂ ਕਹਿੰਦੇ ਮੁਕਤੀ ਮਿਲ ਗਈ। ਮੁਕਤੀ ਤੋਂ ਮਤਲਬ ਹੈ ਦੁੱਖਾਂ ਤੋਂ ਛੁਟਕਾਰਾ, ਜਿਹੜੀਆਂ ਦੁੱਖਾਂ ਤਕਲੀਫਾਂ ਨੇ ਉਹ ਤੋਂ ਛੁਟਕਾਰਾ ਮਿਲ ਗਿਆ। ਲੇਕਿਨ ਜਿਹੜਾ ਮੋਕਸ਼ ਹੁੰਦਾ ਉਹ ਹੁੰਦਾ ਜੰਮਣ ਮਰਨ ਤੋਂ ਛੁਟਕਾਰਾ। ਫਰਕ ਦੋਨਾਂ 'ਚ ਇਹ ਆ ਕਿ ਮੁਕਤੀ ਦੇ ਵਿੱਚ ਇਹ ਆ ਵੀ ਅਸੀਂ ਸਵਰਗ ਲੋਕ ਚਲੇ ਜਾਵਾਂ, ਜਿਹਨੂੰ ਅਸੀਂ ਹਿੰਦੂ ਧਰਮ ਵਿੱਚ ਸਵਰਗ ਨਰਕ ਕਹਿੰਦੇ ਹਾਂ, ਅਤੇ ਜੰਨਤ ਐਂਡ ਦੋਜਕ ਇਸਲਾਮ ਦੇ ਵਿੱਚ ਕਹਿੰਦੇ ਨੇ ਵੀ ਚੰਗੇ ਕੰਮ ਵਾਲਾ ਸਵਰਗ ਚਲੇ ਜਾਂਦਾ, ਜੰਨਤ 'ਚ ਰਹਿੰਦਾ ਫਿਰ ਉੱਥੇ ਰਹਿੰਦਾ ਫਿਰ ਮੁੜ ਕੇ ਆ ਜਾਂਦਾ। ਇਸ ਤਰ੍ਹਾਂ ਜਿਹੜਾ ਬੁਰੇ ਕਰਮ ਵਾਲਾ ਉਹ ਅੰਧੇਰ ਦੇ ਵਿੱਚ, ਜਿਹੜਾ ਦੋਜਕ ਹੈ ਨਰਕ ਉੱਥੇ ਰਹਿੰਦਾ ਫਿਰ ਆ ਜਾਂਦਾ, ਪਰ ਜਿਹਨੇ ਮੋਕਸ਼ ਪ੍ਰਾਪਤ ਕਰ ਲਿਆ ਉਹ ਪਰਮਾਤਮਾ 'ਚ ਲੀਨ ਹੋਏਗਾ, ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਦਿਸ ਇਜ਼ ਦਾ ਮੇਨ ਡਿਫਰੈਂਸ। ਹੁਣ ਇੱਕ ਗੱਲ ਆਪਾਂ, ਕਿਉਂਕਿ ਟਾਈਮ ਥੋੜ੍ਹਾ, ਉਹਦੇ ਬਾਰੇ ਗੱਲ ਕਰ ਲਈਏ ਵੀ ਇਹ ਤਾਂ ਹੋਈਆਂ ਆਪਾਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਪੜ੍ਹੀਆਂ ਵੀਆਂ, ਜਿਹਦੇ ਲੋਕ ਕਈ ਵਿਸ਼ਵਾਸ ਕਰਦੇ ਨੇ ਕਈ ਨਹੀਂ ਕਰਦੇ, ਹਾਲਾਂਕਿ ਵਿਸ਼ਵਾਸ ਤਾਂ ਕਰੇ ਜਾਂ ਕਰਕੇ ਮਿਹਨਤ ਕਰਕੇ ਦੇਖਿਆ ਹੋਵੇ, ਜਿਹੜਾ ਦੇਖ ਲੈਂਦਾ ਉਹਨੂੰ ਯਕੀਨ ਹੁੰਦਾ, ਬਾਕੀ ਦਾ ਕਹਿੰਦੇ ਸੁਣੀਆਂ ਸੁਣਾਈਆਂ ਗੱਲਾਂ, ਇਸ ਕਰਕੇ ਸਾਡਾ ਯਕੀਨ ਨਹੀਂ ਵੱਜਦਾ। ਪਰ ਜੇ ਅਸੀਂ ਸਾਇੰਸ ਦੀ ਗੱਲ ਕਰੀਏ, ਮੈਨੂੰ ਯਾਦ ਹੈ ਕਿ ਅਸੀਂ ਮਾਸਟਰ ਦੇ ਵਿੱਚ ਜਿਹੜੀ ਸਾਡੀ ਮੈਟਾਫਿਜ਼ਿਕਸ ਹੁੰਦੀ ਸੀਗੀ ਉਹਦੇ ਵਿੱਚ ਉਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਕਿ ਲਾਈਫ ਆਫਟਰ ਲਾਈਫ, ਇੱਕ ਬੁੱਕ ਹੁੰਦੀ ਸੀ ਲਾਈਫ ਆਫਟਰ ਲਾਈਫ ਜਾਂ ਲਾਈਫ ਨੀਅਰ ਡੈਥ। ਉਹ ਜਿਹੜਾ ਸੀਗਾ ਰੇਮੰਡ ਮੁੰਡੀ, ਡਾਕਟਰ ਰੇਮੰਡ ਮੁੰਡੀ, ਹੀ ਵਾਜ਼ ਏ ਪ੍ਰੋਫੈਸਰ ਇਨ ਫਿਲਾਸਫੀ, ਕਿਉਂਕਿ ਮੇਰਾ ਵੀ ਫਿਲਾਸਫੀ ਸਬਜੈਕਟ ਹੈ, ਹੀ ਡਿਡ ਹਿਜ ਮਾਸਟਰ ਪੀ ਐਚ ਡੀ ਇਨ ਫਿਲਾਸਫੀ, ਅਤੇ ਉਸ ਤੋਂ ਬਾਅਦ ਉਹ ਮੈਡੀਕਲ ਸਾਇੰਸ ਦੇ ਵਿੱਚ ਵੀ ਗਿਆ, ਹੀ ਵਾਜ਼ ਏ ਡਾਕਟਰ ਇਨ ਸਾਈਕੈਟਰੀ। ਸੋ ਉਹਨੇ ਕੀ ਕੀਤਾ, ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ ਵੀ ਉਹਨੇ ਬੜੀਆਂ ਹੀ ਬੁੱਕਸ ਲਿਖੀਆਂ, ਬਹੁਤ ਬੁੱਕਸ ਲਿਖੀਆਂ, ਪਰ ਜਿਹੜੀ 1995-96 ਦੇ ਵਿੱਚ ਜਿਹੜੀ ਬੁੱਕ ਸੀ ਨਾ ਉਹਦੀ ਲਾਈਫ ਆਫਟਰ ਲਾਈਫ, ਉਹ ਇੰਨੀ ਪਾਪੂਲਰ ਹੋਈ ਸੀ ਦੁਨੀਆਂ ਦੇ ਵਿੱਚ। ਉਹਦੇ 'ਚ ਉਹ ਕੀ ਸੀ, ਦੁਨੀਆਂ ਦੇ ਵਿੱਚ ਉਹ ਘੁੰਮਿਆ ਫਿਰਿਆ, ਉਹਨੇ ਤਜਰਬੇ ਕੀਤੇ ਵੀ ਲੋਕ ਜਿਹੜੇ ਮਰ ਜਾਂਦੇ ਨੇ, ਜਿਹੜੇ ਮਰ ਗਏ ਵਾਪਸ ਨਹੀਂ ਆਏ ਉਹ ਤਾਂ ਠੀਕ ਠਾਕ ਹੈ, ਕਈ ਬੰਦੇ ਮਰਦੇ ਨੇ, ਮਰ ਕੇ ਕੁਛ ਸਮੇਂ ਲਈ ਮਰਦੇ ਨੇ ਫਿਰ ਵਾਪਸ ਲਾਈਫ ਦੇ ਵਿੱਚ ਆਉਂਦੇ ਨੇ। ਸਾਡੇ ਜਗਰਾਉਂ ਦੇ ਵਿੱਚ ਵੀ ਇਹ ਇਗਜ਼ਾਮਪਲ ਹੈ, ਸਾਡੇ ਰਿਸ਼ਤੇਦਾਰਾਂ ਦੀ, ਉਹਨੂੰ ਬੰਦੇ ਉਹਦੇ ਉੱਤੇ ਰੱਖ ਕੇ ਤਿਆਰੀ ਸੀਗੀ, ਨਵਾ ਕੇ ਲਿਜਾਣ ਲੱਗੇ ਸੀ ਸ਼ਮਸ਼ਾਨ ਘਾਟ 'ਤੇ, ਫਿਰ ਉਹ ਜਿਉਂਦਾ ਹੋ ਗਈ। ਸੋ ਇਸੇ ਤਰ੍ਹਾਂ ਹੀ ਰੇਮੰਡ ਮੁੰਡੀ ਨੇ ਵੀ ਕੀਤਾ ਕਿ ਉਹਨੇ ਇੱਕ, ਉਹ ਪਹਿਲਾਂ ਤਾਂ ਆਪ ਵੀ ਸੁਈਸਾਈਡ ਕਰਨ ਲੱਗਿਆ ਸੀ 1991 ਦੇ ਵਿੱਚ, ਸੋ ਉਹਦਾ ਤਜਰਬਾ ਹੋਇਆ, ਪਰ ਉਸ ਤੋਂ ਬਾਅਦ ਉਹਨੇ ਹੋਰ ਬੜੇ ਤਜਰਬੇ ਕੀਤੇ। ਉਹਨੇ ਦੱਸਿਆ ਵੀ ਕੋਈ ਪੇਸ਼ੈਂਟ ਸੀਗਾ, ਜਿਹੜਾ ਪੇਸ਼ੈਂਟ ਸੀਗਾ ਉਹ ਹਾਰਟ ਉਹਦੀ ਬੀਟ ਰੁਕ ਗਈ, ਉਸ ਨੂੰ ਪਤਾ ਨਾ ਏ ਈ ਡੀ ਮੈਡੀਕਲ 'ਚ ਏ ਈ ਡੀ ਆਰਟੀਫਿਸ਼ਲ ਇਲੈਕਟ੍ਰਿਕ ਡਿਵਾਈਸਿਸ, ਉਹ ਜਿਹੜੇ ਐਡੇ ਹੁੰਦੇ ਨਾ ਉਹ ਜ਼ੋਰ ਜ਼ੋਰ ਦੀ ਮਾਰਦੇ ਫਿਰ ਝਟਕੇ ਜੇ ਪੈਂਦੇ ਨੇ ਆਪਾਂ ਨੂੰ, ਕਹਿੰਦੇ ਨੇ ਇੱਕ ਬੰਦੇ ਦੀ ਉਹਦੇ ਵਿੱਚ ਲਿਖੀ ਵੀ ਹੈ, ਮੈਂ ਪੇਸ਼ੈਂਟ ਦਾ ਨਾਂ ਨਹੀਂ, ਤੁਸੀਂ ਗੂਗਲ 'ਤੇ ਜਾ ਕੇ ਡਾਕਟਰ ਰੇਮੰਡ ਮੁੰਡੀ ਤੁਸੀਂ ਪੜ੍ਹ ਸਕਦੇ ਹੋ, ਪੂਰੀ ਦੀ ਪੂਰੀ ਬੜੀਆਂ ਇੰਟਰਸਟ, ਬਹੁਤ ਬੁੱਕਸ ਨੇ ਬੜੀਆਂ ਇੰਟਰਸਟਿੰਗ ਨੇ। ਸੋ ਉਹ ਕਹਿੰਦੇ ਉਹਦੀ ਆਤਮਾ ਨਿਕਲ ਗਈ, ਅਤੇ ਉਹ ਉੱਧਰੋਂ ਡਾਕਟਰ ਜਿਹੜੇ ਸੀ ਜ਼ੋਰ ਜ਼ੋਰ ਦੀ ਸ਼ਾਟ ਮਾਰਦੇ ਸੀਗੇ, ਉਹ ਬੰਦਾ ਦੱਸਦਾ ਉਹਨੂੰ ਠੀਕ ਹੋ ਗਿਆ, ਵਾਪਸ ਉਹਦੀ ਆਤਮਾ ਆ ਗਈ, ਉਹ ਦੱਸਦਾ ਕਿ ਮੇਰੀ ਆਤਮਾ ਨਿਕਲ ਗਈ ਸੀ, ਬੜਾ ਮੈਂ ਆਨੰਦ ਸੀ, ਪ੍ਰਕਾਸ਼ ਹੀ ਪ੍ਰਕਾਸ਼ ਹੀ ਫੁੱਲ ਸੀਗੇ, ਇੱਕ ਪਾਸੇ ਚਾਨਣ ਸੀਗਾ ਇੱਕ ਪਾਸੇ ਹਨੇਰਾ ਸੀ, ਹਨੇਰੇ ਕਿੰਨੀ ਵੀ ਆਤਮਾ ਜਾਈ ਜਾਂਦੀ ਸੀ, ਚਾਨਣ ਵੱਲ ਜੀ, ਇਹਨਾਂ ਨੇ ਜੋ ਜ਼ੋਰ ਦੀ ਸ਼ਾਟ ਮਾਰਿਆ ਮੈਂ ਮੁੜ ਕੇ ਆ ਗਿਆ। ਅਤੇ ਉਹਨੂੰ ਰੇਮੰਡ ਮੁੰਡੀ ਨੇ ਉਹਨੂੰ ਸਵਾਲ ਕੀਤਾ ਸੀ, ਜੇ ਤੂੰ ਇੰਨਾ ਆਨੰਦ ਸੀਗਾ ਤੂੰ ਫਿਰ ਮਰ ਜਾ, ਹੁਣ ਮਰ ਜਾ, ਤੂੰ ਕਹਿੰਦਾ ਬਹੁਤ ਵਧੀਆ ਸੀ ਇੱਥੇ ਤਾਂ ਦੁਨੀਆਂ 'ਚ, ਕਿਤੇ ਸੂਈਆਂ ਲੱਗੀਆਂ, ਕਿਤੇ ਆਈ ਕੀ ਨਾ ਆਪਣਾ, ਚਲੋ ਜੋ ਵੀ ਉਹ ਥੈਲੀਆਂ ਜਿਹੀਆਂ ਲਾਈਆਂ ਹੁੰਦੀਆਂ ਕੁਛ ਲਾਈਆਂ, ਤਕਲੀਫ ਹੈ ਅਤੇ ਉੱਤੇ ਨਾ ਸੀ ਤੂੰ ਮਰ ਜਾ, ਕਹਿੰਦਾ ਨਹੀਂ, ਜਦੋਂ ਮੈਂ ਉੱਪਰ ਗਿਆ ਨਾ ਦੇਖਿਆ ਆਨੰਦ ਹੈ, ਇੱਕ ਪਾਸੇ ਹਨੇਰਾ ਵੀ ਸੀ, ਹਨੇਰੇ 'ਚ ਉਹ ਜਿਹੜੇ ਲੋਕ ਸੁਈਸਾਈਡ ਕਰਦੇ ਸੀ ਉਹ ਦੁੱਖ ਵੀ ਬੜੇ ਪਾਉਂਦੇ ਸੀਗੇ। ਸੋ ਜਦੋਂ ਬੰਦਾ ਆਪਣੀ ਕਦੇ ਵੀ ਆਪਣੇ ਆਪ ਨੂੰ ਸੁਈਸਾਈਡ ਕਰਨਾ, ਨੋ ਮੈਟਰ ਵਟ ਕਿਸ ਤਰ੍ਹਾਂ ਦੇ ਵੀ ਸਰਕਮਸਟਾਂਸਿਸ ਹੋਣ, ਮੈਂ ਤਾਂ ਤੁਹਾਨੂੰ ਇਹ ਕਹਿੰਦਾ ਜੇ ਸਰਕਮਸਟਾਂਸ ਬੁਰੇ ਹੋ ਗਏ ਤਾਂ ਟਾਈਮ ਵਧਾ ਦਿਓ, ਪਰਮਾਤਮਾ ਨੂੰ ਯਾਦ ਕਰਨੀ, ਪਰਮਾਤਮਾ ਦਾ ਮਤਲਬ ਇਹ ਨਹੀਂ ਵੀ ਤੁਸੀਂ ਰਾਮਚੰਦਰ ਜੀ ਨੂੰ ਯਾਦ ਕਰਨਾ, ਕ੍ਰਿਸ਼ਨ ਨੂੰ ਕਰਨਾ, ਦੁਰਗਾ ਮਾਤਾ ਨੂੰ ਕਰਨਾ, ਵਾਹਿਗੁਰੂ ਨੂੰ ਕਰਨਾ, ਅੱਲਾ ਨੂੰ ਕਰਨਾ, ਜਿਹਨੂੰ ਮਰਜ਼ੀ ਕਰੋ, ਤਾਕਤ ਇੱਕੋ ਹੀ ਹੈ। ਜਿਵੇਂ ਡੀ ਸੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ, ਲੁਧਿਆਣੇ ਦੀ ਇਗਜ਼ਾਮਪਲ ਲੈ ਲਈਏ ਜਾਂ ਫਰੀਦਕੋਟ ਕੋਈ ਲੈ ਲਓ, ਲੁਧਿਆਣੇ ਦੀ ਇਗਜ਼ਾਮਪਲ ਲੈ ਲਓ, ਇੱਕ ਸਾਲ ਦੇ ਵਿੱਚ 10-10 ਡੀ ਸੀ ਬਦਲ ਜਾਂਦੇ ਨੇ, ਉਹ ਡੀ ਸੀ ਜਦੋਂ ਕਹਿੰਦੇ ਆ ਜਿਹੜਾ ਵੀ ਉਹ ਕੁਰਸੀ ਦੇ ਵਿੱਚ, ਕੁਰਸੀ ਦੀ ਪਾਵਰ ਹੈ। ਇਸੇ ਤਰ੍ਹਾਂ ਹੀ ਪਾਵਰ ਇੱਕੋ ਹੀ ਆ, ਚਾਹੇ ਉਹਨੂੰ ਨੇਚਰ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਜੋ ਮਰਜ਼ੀ ਕਹੋ, ਉਸ ਪਾਵਰ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਹਨੂੰ ਯਾਦ ਕਰੋ, ਉਹਦੇ ਕੋਲ ਰਹੋ, ਕਿਸੇ ਦੀ ਕੋਈ ਮਿਡਲ ਮੈਨ ਪਾਉਣ ਦੀ ਲੋੜ ਨਹੀਂ, ਕੋਈ ਭਾਸ਼ਾ ਦੀ ਲੋੜ ਨਹੀਂ, ਕੋਈ ਵਧੀਆ ਲੈਂਗੁਏਜ ਨਹੀਂ, ਤਾਂ ਉਹ ਤੁਹਾਡੀ ਅੰਦਰ ਦੀ ਤੁਰਦੀ ਜਾਣਦਾ, ਜਿਹੜੇ ਮਰਜ਼ੀ ਸ਼ਬਦਾਂ ਨਾਲ ਕਹੋ। ਸੋ ਜਦੋਂ ਅਸੀਂ ਪੰਡਤਾਂ ਭਾਈ ਜੀਆਂ ਦੇ ਚੱਕਰ ਪੈਣਾ ਵੀ ਆਹ ਤਵੀਤ ਬਣਾਤਾ, ਮੁੰਦੀ ਬਣਾਤੀ, ਐਂ ਕਰ ਲੈ, ਵਰਤ ਰੱਖ ਲੈ, ਐਂ ਕਰ ਲੈ, ਵਾਹ ਕਰ ਲੈ, ਤੁਸੀਂ ਸਿੱਧਾ ਕਰੋ, ਕਿਸੇ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ, ਉਹ ਥੋੜ੍ਹਾ ਛੇਤੀ ਕੰਮ ਔਰ ਫਾਸਟ ਵਧੀਆ ਸੋਲਿਡ ਹੋਊਗਾ। ਤੁਸੀਂ ਰੱਬ ਕੋਲ ਸਿੱਧਾ ਜਿਸ ਤਰ੍ਹਾਂ ਵੀ ਇਹ ਬੈਠੋ, ਕਰੋ, ਰੋਵੋ, ਲੰਬੇ ਪਾਓ, ਗੱਲ ਕਰੋ, ਸੋ ਮਾਲਕ ਦੀ ਕਿਰਪਾ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਇੱਕ ਮਧੂ ਮੋਤਵਾਨੀ ਹੈ, ਗੂਗਲ ਕਰਕੇ ਮਧੂ MADHU MOTWANI, ਹੁਣ ਅੱਜ ਕੱਲ੍ਹ ਬ੍ਰਹਮ ਕੁਮਾਰੀ ਹੈ ਮੇਰੇ ਘਰ ਸ਼ਾਇਦ, ਉਹਨੇ ਵੀ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ ਵੀ ਕਿਸ ਤਰ੍ਹਾਂ ਮੇਰੀ ਮੌਤ ਆ ਗਈ ਸੀ ਅਤੇ ਮੈਨੂੰ ਫਿਰ ਉੱਪਰ ਗਈ ਅਤੇ ਵਾਪਸ ਆਈ। ਇਸੇ ਤਰ੍ਹਾਂ ਹੀ ਇੱਕ ਅਨੀਤਾ ਮੁਰਜਾਨੀ ਹੈ, ਅਨੀਤਾ ਮੂਰਜਾਨੀ MOORJANI ਮੂਰਜਾਨੀ, ਇਹ ਇੰਡੀਅਨ ਟਾਈਪ ਦੀ ਹੈ, ਮਾਂ ਜੀ ਮੇਰੇ ਖਿਆਲ ਇੰਡੀਆ ਦੀ ਹੈ ਕੋਈ ਸਮਥਿੰਗ, ਮੈਨੂੰ ਹੁਣ ਯਾਦ ਨਹੀਂ ਹੈ। ਇਹ ਸਿੰਗਾਪੁਰ 'ਚ ਰਹਿੰਦੀ ਸੀ ਪਹਿਲਾਂ, ਫਿਰ ਇਹ ਸ਼੍ਰੀਲੰਕਾ ਚਲੀ ਗਈ, ਫਿਰ ਇਹਦੀ ਸ਼ਾਦੀ ਹੋ ਗਈ, ਸ਼ਾਦੀ ਆ ਹੋ ਕੇ 90 91 ਚ ਮੇਰੇ ਖਿਆਲ 92 ਚ ਕਦੇ ਸ਼ਾਦੀ ਹੋਈ ਹੈ, ਇਹ ਹਾਂਗਕਾਂਗ ਚ ਆ ਗਈ, ਇਹਨੂੰ ਬਲੱਡ ਕੈਂਸਰ ਸੀਗਾ ਅਤੇ ਇਹਨੂੰ ਪਤਾ ਸੀ, ਮੈਂ ਕਹਿੰਦੀ ਮੈਂ ਨਹੀਂ ਇਲਾਜ ਕਰਾਉਣਾ, ਮੈਂ ਨਹੀਂ ਕੀਮੋ ਕੁਮੋ ਲੈਣੀ, ਸੋ ਇਹਨੂੰ 2006 ਦੇ ਵਿੱਚ, ਹੁਣ ਹੀ ਗੱਲ ਆ ਰੀਸੈਂਟ, 2006 ਦੇ ਵਿੱਚ ਕੌਮਾ ਚਲੀ ਗਈ। ਫਿਰ ਇਹ ਆਪਣੀ ਐਕਸਪਲੇਨ ਕਰਦੇ ਵੀ ਜਦੋਂ ਕੌਮਾ ਚਲੀ ਗਈ ਅਤੇ ਇਹ ਕਿਵੇਂ ਇਹਦੀ ਆਤਮਾ ਨਿਕਲੀ ਅਤੇ ਮੁੜ ਕੇ 2-3 ਦਿਨਾਂ ਬਾਅਦ ਇਹ ਵਾਪਸ ਆਈ। ਸੋ ਇਹ ਲਾਈਫ ਆਫਟਰ ਡੈਥ, ਮੌਤ ਹਰੇਕ ਦੀ ਹੈ, ਮੌਤ ਦੇ ਐਕਸਪੀਰੀਅੰਸ, ਜਿਹੜੇ ਬੁਰੇ ਨੇ ਛਿੱਤਰ ਪੈਂਦੇ ਵਾਲੇ ਵੀ ਕੋਈ ਹੋਊਗਾ ਜਿਹਦੇ ਪੈ ਕੇ ਵਾਪਸ ਆਉਣਗੇ, ਹੁਣ ਬੰਦੇ ਦਾ ਪੁੱਤ ਬਣ ਗਿਆ, ਉੱਥੇ ਛਿੱਤਰ ਵੀ ਪੈਂਦੇ ਨੇ ਬਹੁਤ ਵਧੀਆ। ਸੋ ਇਸ ਕਰਕੇ ਮੌਤ ਤਾਂ ਹਰੇਕ ਨੂੰ ਆਉਣੀ ਆਉਣੀ ਹੈ। ਗੱਲ ਬੇਸਿਕਲੀ ਕੀ ਹੈ ਕਿ ਸਾਨੂੰ ਮੌਤ ਦੇ ਬਾਰੇ ਇੱਕ ਤਾਂ ਗੱਲ ਖਿਆਲ ਰੱਖਣੀ, ਸਾਨੂੰ ਮੌਤ ਤੋਂ ਕਦੇ ਡਰਨਾ ਨਹੀਂ ਚਾਹੀਦਾ। ਜਿਵੇਂ ਆਪਾਂ ਕਿਸੇ ਤੋਂ ਉਧਾਰ ਪੈਸੇ ਫੜ ਲੈਣੇ, ਬੰਦੇ ਦੀ ਨੇਚਰ, ਜਿਹੜੇ ਬੰਦੇ ਨੇ ਉਧਾਰ ਫੜੇ, ਜਿਹਨੇ ਵਾਅਦਾ ਕੀਤਾ ਵੀ ਮੈਂ ਇੰਨੇ ਚਿਰ 'ਚ ਮੋੜ ਦੂੰ, ਅਤੇ ਜਾਂ ਜਦੋਂ ਮਰਜ਼ੀ ਲੈ ਲਈ, ਜਦੋਂ ਵਾਲੇ ਮੰਗੇ ਖੁਸ਼ੀ ਖੁਸ਼ੀ ਮੋੜ ਦਿਓ, ਉਹ ਬੰਦਾ ਵਧੀਆ ਅੱਗੇ ਤੋਂ ਹੀ ਮਿਲ ਜੂਗਾ। ਅਤੇ ਕਈ ਬੰਦੇ ਕੋਈ ਨਹੀਂ, ਦੇਣੇ ਤਾਂ ਦੇਣੇ ਹੀ ਹੈ, ਦੇਣੇ ਤਾਂ ਦੇਣੇ ਹੀ ਆ, ਉਹ ਦੇਣ ਦਾ ਜੀ ਨਹੀਂ ਕਰਦਾ, ਹੌਂਕਾ ਜਿਹਾ ਭਰਦੇ, ਲੈ ਲੈਣੇ, ਜ਼ਬਰਦਸਤੀ ਵੀ ਲੈਣੇ ਆ, ਜੋ ਜਿਹਦਾ ਚੀਜ਼ ਆ ਉਹਨੇ ਲੈਣੀ ਕਿਉਂ ਨਹੀਂ। ਸੋ ਇਸ ਕਰਕੇ ਖੁਸ਼ੀ ਖੁਸ਼ੀ ਦਿਓ। ਇਹ ਕਿਸੇ ਨੇ ਕਿਹਾ ਸੀ ਨਾ, ਸਾਈਂ ਨੇ ਦੀਆ ਮੁਝੇ ਨੱਕ ਸੱਕ ਸ਼ਗਲ ਸਰੀਰ, ਜਿਸ ਕਾ ਥਾ ਬੋਗ ਲੈ ਗਿਆ, ਅਬ ਕਾਹੇ ਰੋਏ ਫਕੀਰ। ਜਿਹਨੇ ਸਾਨੂੰ ਸਰੀਰ ਦਿੱਤਾ ਸੀ, ਜਨਮ ਦਿੱਤਾ ਸੀ, ਉਹ ਲੈ ਗਿਆ, ਉਹ ਰੋਣ ਦੀ ਕੀ ਲੋੜ ਹੈ। ਸੋ ਇਸ ਕਰਕੇ ਗੱਲ ਇੰਨੀ ਕੁ ਹੈ ਕਿ ਸਾਨੂੰ ਬੇਸਿਕਲੀ ਇਹ ਗੱਲ ਪਤਾ ਹੁੰਦੀ ਹੈ, ਮੈਂ ਕੌਣ ਹਾਂ, ਮੈਂ ਰੁਲਦੂ ਰਾਮ ਨਰਿੰਦਰ ਰਵੀ ਇਹ ਨਹੀਂ ਹਾਂ। ਮੈਂ ਕੌਣ ਹਾਂ, ਮੈਂ ਇੱਕ ਆਤਮਾ, ਜਿਹੜੀ ਆਤਮਾ ਨਿਕਲ ਗਈ, ਸਰੀਰ ਦੀ ਕੋਈ ਵੈਲਿਊ ਨਹੀਂ। ਅਤੇ ਆਤਮਾ ਕਿੱਥੇ ਹੈ, ਸਰੀਰ ਦੇ ਹਰ ਪਾਸੇ ਹੈ, ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹੈ। ਕਿੱਥੋਂ ਆਈ, ਜਿਵੇਂ ਬੱਚੇ ਦੀ ਗੱਲ ਕਹੀ, ਜਿੱਥੋਂ ਆਈ ਉੱਥੇ ਹੀ ਵਾਪਸ ਹੈ, ਨਹੀਂ ਚਲੇ ਜਾਣਾ। ਸੋ ਇਸ ਕਰਕੇ ਸਾਡਾ ਜਿਹੜਾ ਕੰਕਲੂਜ਼ਨ ਹੈ, ਜੇ ਅਸੀਂ ਇਹਦਾ ਕੰਕਲੂਜ਼ਨ ਕੱਢੀਏ, ਉਹ ਇਹੀ ਹੈ ਕਿ ਮੌਤ ਤਾਂ ਹੈਗੀ ਹਕੀਕਤ, ਮੰਨੋ ਨਾ ਮੰਨੋ, ਪਰ ਜਿਹੜੇ ਸਿਆਣੇ ਲੋਕ ਹੁੰਦੇ ਨੇ ਇਹ ਮੌਤ ਤੋਂ ਫਾਇਦਾ ਲੈਂਦੇ ਨੇ, ਵੀ ਮੌਤ ਜਦੋਂ ਆ ਗਈ ਉਦੋਂ ਪਛਤਾਉਣਗੇ। ਆਪ ਪਛਤਾਏ ਹੋਤ ਕਿਆ, ਜਬ ਚਿੜੀਆ ਚੁੱਗੀ ਖੇਤ, ਉਦੋਂ ਪਛਤਾਉਣ ਦੀ ਲੋੜ ਨਹੀਂ, ਸਗੋਂ ਜ਼ਿੰਦਗੀ 'ਚ ਰਹਿਣਾ। ਇਹ ਵੀ ਨਹੀਂ ਹੈ ਵੀ ਜ਼ਿੰਦਗੀ ਨੂੰ ਛੱਡ ਕੇ ਘਰ ਬਾਰ ਛੱਡੋ, ਜ਼ਿੰਦਗੀ 'ਚ ਰਹੋ ਪਰ ਉਹਨਾਂ ਦੀਆਂ ਮਹਿਲਾਂ ਦੇ ਵਿੱਚ ਨਾ ਲਿਬੜੋ, ਪਿਓ 'ਚ, ਮਾਂ 'ਚ, ਭਰਾਵਾਂ 'ਚ, ਭੈਣਾਂ 'ਚ, ਵਾਈਫ 'ਚ ਰਹੋ, ਪਰ ਕੁਛ ਸਮਾਂ ਕੱਢ ਕੇ ਜਿੱਥੇ ਅਸਲੀ ਸਾਡਾ ਮਕਸਦ ਹੈ ਉਹਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਦੇਖੋ ਨਾ, ਜਿਹੜਾ ਮਹਾਤਮਾ ਬੁੱਧ ਸੀ, ਫਿਰ ਇੱਕ ਐਗਜ਼ਾਮਪਲ ਆ ਗਈ, ਮਹਾਤਮਾ ਬੁੱਧ ਦੀ, ਇਹ ਇੱਕ ਰਾਜੇ ਸੀਗੇ, ਸਿਧਾਰਥ ਇਹਨਾਂ ਦਾ ਨਾਂ ਸੀਗਾ। ਮਾਂ ਬਾਪ ਨੂੰ ਇਹਨਾਂ ਦੀ ਜਨਮ ਪੱਤਰੀ ਪੰਡਿਤ ਨੇ ਦੇਖ ਕੇ ਦੱਸੀ ਸੀ ਜਨਮ ਦੇ ਵਿੱਚ, ਵੀ ਜਾਂ ਤਾਂ ਇਹ ਬਹੁਤ ਵੱਡਾ ਰਾਜਾ ਬਣੂਗਾ, ਚੱਕਰਵਰਤੀ ਸਮਰਾਟ ਬਣੂਗਾ, ਜਾਂ ਇਹ ਬਹੁਤ ਵੱਡਾ ਸੰਤ ਬਣੂਗਾ। ਹੁਣ ਮਾਂ ਬਾਪ ਤਾਂ ਹਰੇਕ ਹੀ ਚਾਹੁੰਦੇ ਨੇ, ਕਿਉਂਕਿ ਉਹ ਰਾਜਾ ਸੀ, ਵੀ ਇਹ ਰਾਜਾ ਬਣੇ। ਉਹਨਾਂ ਨੇ ਰਾਜਮਹਿਲ ਦੇ ਵਿੱਚ ਸਾਰੀਆਂ ਸਹੂਲਤਾਂ ਦੇਤੀਆਂ, ਵੀ ਇਹਨੂੰ ਬਾਹਰ ਦੀ ਦੁਨੀਆਂ ਦਾ ਪਤਾ ਹੀ ਨਾ ਲੱਗੇ। ਕਹਿੰਦੇ ਇੱਕ ਦਿਨ ਇਹ ਘੁੰਮਣ ਚੱਲਿਆ, ਨੌਜਵਾਨ ਸੀ, ਘੁੰਮਣ ਗਿਆ ਅਤੇ ਉਹਨੇ ਇੱਕ ਬੁੱਢਾ ਆਦਮੀ ਦੇਖਿਆ। ਜਦੋਂ ਬੁੱਢਾ ਆਦਮੀ ਦੇਖਿਆ ਤਾਂ ਆਪਣੇ ਉਹਨੂੰ ਸਾਰਥੀ ਨੂੰ ਕਹਿੰਦਾ, ਸਾਰਥੀ ਰੱਥ ਰੋਕ। ਕਹਿੰਦਾ ਇਹ ਕੌਣ ਹੈ? ਹੁਣ ਸਾਰਥੀ ਚੱਕਰ 'ਚ ਬਹਿ ਗਿਆ, ਪਰ ਮਾਂ ਨੂੰ ਪਤਾ ਸੀਗਾ ਵੀ ਇਹਨੂੰ ਕਿਉਂ ਅੱਜ ਪਤਾ ਨਹੀਂ ਕਿਵੇਂ ਘੁੰਮਣ ਆ ਗਿਆ, ਰੋਕ ਨਹੀਂ ਸਕਿਆ। ਕਹਿੰਦੇ ਜੀ ਮੈਂ ਤੁਹਾਡੇ ਕੋਲ ਝੂਠ ਨਹੀਂ ਬੋਲ ਸਕਦਾ, ਇਹ ਬੁੱਢਾ ਆਦਮੀ ਹੈ। ਕਹਿੰਦੇ ਬੁੱਢਾ ਕੀ ਮਤਲਬ ਹੁੰਦਾ? ਉਹ ਕਹਿੰਦਾ ਜੀ ਐਂ, ਪਹਿਲਾਂ ਜਵਾਨੀ ਹੁੰਦੀ ਹੈ, ਫਿਰ ਹੌਲੀ ਹੌਲੀ ਉਮਰ, ਹਰੇਕ ਨੇ ਉਮਰ ਢਲ ਜਾਂਦੀ ਹੈ, ਝਰੂਡੀਆਂ ਪੈ ਜਾਂਦੀਆਂ, ਨਿਗਾਹ ਕਮਜ਼ੋਰ ਹੁੰਦੀ, ਹੱਥ ਸੋਟੀ ਫੜ ਲੈਂਦੇ, ਇਹਨੂੰ ਬੁੱਢਾ ਆਦਮੀ ਕਹਿੰਦੇ ਨੇ। ਕਹਿੰਦਾ ਅੱਛਾ। ਕਹਿੰਦਾ ਫਿਰ ਮੈਂ ਵੀ ਬਣੂੰਗਾ? ਕਹਿੰਦਾ ਹਾਂ ਜੀ, ਇਹ ਤਾਂ ਕੁਦਰਤ ਦਾ, ਜਿਹੜਾ ਵੀ ਇਹ ਦੁਨੀਆਂ 'ਚ ਆਇਆ ਉਹਨੇ ਬੁੱਢਾ ਤਾਂ ਬਣਨਾ ਹੀ ਬਣਨਾ। ਫਿਰ ਅੱਗੇ ਗਿਆ, ਅੱਗੇ ਕੋਈ ਅਰਥੀ ਲਈ ਜਾਂਦੇ ਸੀ, ਉਹਨੂੰ ਪੁੱਛਿਆ ਵੀ ਇਹ ਕੀ ਹੈ? ਕਹਿੰਦਾ ਜੀ ਇਹ ਬੰਦਾ ਮਰ ਗਿਆ, ਇਹਦੀ ਅਰਥੀ ਹੈ। ਕਿੱਥੇ ਹੈ? ਕਹਿੰਦਾ ਇਹ ਪਹਿਲਾਂ ਤੁਹਾਡੇ ਵਾਂਗੂ ਸੀ, ਠੀਕ ਠਾਕ ਸੀਗਾ, ਹੁਣੇ ਮਰ ਗਿਆ। ਉਹ ਕਹਿੰਦਾ ਰੱਥ ਰੋ, ਸਿੱਧਾ ਬਨਵਾਸ ਚਲਾ ਗਿਆ। ਕਹਿੰਦਾ ਮੈਂ ਬਾਅਦ ਦੇ ਵਿੱਚ ਕੀ, ਕਹਿੰਦਾ ਹੁਣ ਤਾਂ ਸੋਚਿਆ ਪਹਿਲਾਂ ਵੀ ਮਰਦਾ ਕਿਵੇਂ ਆ, ਉਦੋਂ ਬਾਅਦ ਕਿੱਥੇ ਜਾਣਾ, ਬੁੱਢਾ ਕਿਵੇਂ ਹੋਣਾ, ਕੀ ਗੱਲ ਹੈ। ਸੋ ਉਹਨੇ ਇੰਨੀ ਤਪੱਸਿਆ ਕੀਤੀ ਅਤੇ ਉਸ ਤੋਂ ਬਾਅਦ ਉਹ ਮਹਾਤਮਾ ਬੁੱਧ ਬਣ ਗਿਆ। ਸੋ ਟਾਈਮ ਤੋਂ ਪਹਿਲਾਂ ਸਮਝਣ ਦੀ ਲੋੜ ਹੈ। ਹੁਣ ਸਕੂਲ ਦੀ ਐਗਜ਼ਾਮਪਲ ਲੈ ਲਓ, ਜਿਹੜੇ ਬੱਚੇ ਸਕੂਲ 'ਚ ਨੇ ਉਹਨਾਂ ਨੂੰ ਪਤਾ ਵੀ ਅਪ੍ਰੈਲ ਦੇ ਵਿੱਚ, ਮਾਰਚ ਦੇ ਵਿੱਚ ਐਗਜ਼ਾਮ ਹੁੰਦੇ ਨੇ, ਉਹ ਸਾਰਾ ਸਾਲ ਖੇਡਦੇ ਵੀ ਨੇ, ਮਾਂ ਬਾਪ ਦਾ ਕਹਿਣਾ ਵੀ ਮੰਨਦੇ ਨੇ, ਚੰਗੀ ਖੁਰਾਕ ਵੀ ਕਹਿੰਦੇ, ਪੜ੍ਹਦੇ ਵੀ ਨੇ। ਜਿਹੜੇ ਮੇਰੇ ਵਰਗੇ ਇਲਤੀ ਹੁੰਦੇ ਨੇ, ਉਹ ਕਿਤਾਬਾਂ ਤਾਂ ਇੱਕ ਪਾਸੇ ਰੱਖਤੀਆਂ, ਇੱਧਰ ਉੱਧਰ ਨਕਲ ਮਾਰ ਕੇ ਕਾਪੀ ਸਵੇਰੇ ਮਾਸਟਰ ਦੇ ਸਵਾਲ ਹੀ ਪੂਰੇ ਕਰਤੇ। ਜਿੱਦਣ ਐਗਜ਼ਾਮ ਹੁੰਦਾ ਉਦੋਂ ਰੋਂਦੇ ਹਾਂ, ਡਰਦੇ ਹਾਂ, ਫਿਰ ਲੱਭਦੇ ਹਾਂ ਸੁਪਰਵਾਈਜ਼ਰ ਕੌਣ ਆ ਗਿਆ, ਐਗਜ਼ਾਮੀਨਰ ਕੌਣ ਆ ਗਿਆ, ਛੋਟੀਆਂ ਛੋਟੀਆਂ ਪਰਚੀਆਂ ਬਣਾਉਂਦੇ ਹਾਂ, ਕਦੇ ਲੱਤਾਂ ਦੇ ਨਾਲ ਜੋੜਦੇ ਹਾਂ, ਕਦੇ ਉੱਧਰ ਜੋੜਦੇ ਹਾਂ, ਪੈਨ 'ਚ ਪਾਉਂਦੇ ਹਾਂ, ਆਪਣੇ ਆਪ ਨੂੰ ਹੁਸ਼ਿਆਰ ਸਮਝਦੇ ਹਾਂ। ਉਹ ਨਹੀਂ ਪਤਾ ਸੁਪਰਵਾਈਜ਼ਰ ਵੀ ਤੇਰੇ ਨਾਲ 10 ਗੁਣਾ ਚੰਗੇ ਹੋ, ਉਹ ਡਰੇ ਹੁੰਦੇ ਆ। ਜੇ ਮਿਹਨਤ ਪੂਰੀ ਕੀਤੀ, ਉਸ ਨੂੰ ਲੋੜ ਹੀ ਨਹੀਂ ਹੈ ਉਸ ਵੇਲੇ ਡਰਨ ਦੀ। ਸੋ ਇਸੇ ਤਰ੍ਹਾਂ ਹੀ ਮੌਤ ਹੈ, ਜਿਹੜੇ ਬੰਦੇ ਨੇ ਪਹਿਲਾਂ ਫਿਕਰ ਕੀਤਾ, ਮਿਹਨਤ ਕੀਤੀ ਆ, ਉਹਨੂੰ ਮੌਤ ਦਾ ਡਰ ਹੀ ਨਹੀਂ ਰਹਿੰਦਾ। ਠੀਕ ਹੈ ਨਾ ਜੀ? ਸੋ ਇਸੇ ਤਰ੍ਹਾਂ ਹੀ ਇੱਕ ਛੋਟੀ ਐਗਜ਼ਾਮਪਲ ਹੈ, ਲਾਲਚ ਹੈ। ਲਾਲਚ ਦਾ ਜੀ ਖੜਾ ਨਹੀਂ ਛੱਡਦੇ, ਲਾਲਚ ਕਿੰਨਾ ਕੁ ਕਰੋਗੇ, ਕਿੰਨਾ ਕੁ ਕਰੋਗੇ, ਕਿੰਨਾ ਕੁ ਕਰੋਗੇ। ਕਹਿੰਦੇ ਦੋ, ਰਸ਼ੀਆ ਦੀ ਐਗਜ਼ਾਮਪਲ ਹੈ ਵੀ ਦੋ ਭਰਾ ਸੀਗੇ, ਮਾਂ ਬਾਪ ਨੇ ਜ਼ਮੀਨ ਵੰਡਤੀ, ਇੱਕ ਜਿਹੜਾ ਬੰਦਾ ਸੀਗਾ ਸਬਰ ਸੰਤੋਖੀ ਸੀਗਾ, ਉਹ ਜਿੰਨੀ ਲੋੜ ਹੁੰਦੀ ਸੀ ਉਹਦੀ ਮਿਹਨਤ ਕਰ ਲੈਂਦਾ ਸੀਗਾ, ਉਹ ਰੋਟੀ ਰੋਟੀ ਖਾ ਲੈਂਦਾ ਸੀ ਆਰਾਮ ਨਾਲ, ਰੱਬ ਦਾ ਨਾਲ ਜਪਦਾ ਸੀ। ਪਰ ਜਨਾਨੀ ਉਹਦੀ ਘਰ ਵਾਲੀ ਖਰਾਬ ਸੀਗੀ, ਖਰਾਬ ਦਾ ਮਤਲਬ ਨਾਟ ਕਰੈਕਟਰ ਵਾਈਜ਼, ਲਾਲਚੀ ਸੀਗੀ। ਉਹ ਆਦਮੀ ਨੂੰ ਰੋਜ਼ ਪੁੱਛ ਕਰਿਆ ਕਰੇ, ਮਿੱਠੀ ਜਿਹੜੀ ਹੈ ਸਵੀਟ ਪੋਇਜ਼ਨਿੰਗ ਦਿਆ ਕਰੇ ਵੀ ਦੇਖ ਤੇਰੇ ਭਰਾ ਨੇ ਕਿੰਨੀ ਤਰੱਕੀ ਕਰ ਲਈ, ਜ਼ਮੀਨ ਬਰਾਬਰ ਵੰਡੀ ਸੀ, ਉਹਨੇ ਦੋ ਕੋਠੀਆਂ ਵੀ ਪਾ ਲਈ, ਉਹਨੇ ਫੈਕਟਰੀ ਵੀ ਪਾ ਲਈ, ਉਹਨੇ ਹੋਟਲ ਵੀ ਪਾ ਲਏ, ਉਹਨੇ ਆਹ ਵੀ ਕਰ ਲਿਆ, ਵਾਹ ਵੀ ਕਰ ਲਿਆ, ਤੂੰ ਉੱਥੇ ਦਾ ਉੱਥੇ ਨਾ ਖੱਟੂ ਪਿੰਡ ਹੈ, ਤੂੰ ਵੀ ਕੁਛ ਕਰ, ਤੂੰ ਵੀ ਕੁਛ ਕਰ, ਜੋ ਰੋਜ਼ਾਨਾ ਟੋਕੇ ਟੋਕੇ, ਤੁਹਾਨੂੰ ਪਤਾ ਇਸਤਰੀ ਫਿਰ ਮੰਨਣਾ ਹੀ ਪੈਂਦਾ, ਹਰੇਕ ਹੀ ਮੰਨਦਾ, ਮੰਨੋ ਜਾਂ ਨਾ ਮੰਨੋ, ਇਸਤਰੀ ਸਭ ਬਲਵਾਨ ਹੈ ਘਰ ਦੇ ਵਿੱਚ, ਹਰੇਕ ਬਾਹਰ ਸ਼ੇਰਾਂ ਸੀ ਅਤੇ ਇਸਤਰੀ ਜਿਹੜੀ ਹੈਗੀ ਉਹ ਸ਼ੇਰ ਦੀ ਹੋਈ ਸਵਾਰੀ ਕਰਦੀ ਹੈ, ਜਿਵੇਂ ਜਦੋਂ ਆਪਣੇ ਸਿੱਧੂ ਸਾਹਿਬ ਕਹਿੰਦੇ ਸੀ ਆਪਾਂ ਸ਼ੇਰ ਹਾਂ ਉਹਦੇ ਥੱਲੇ ਹੁੰਦੇ ਹਾਂ, ਜਨਾਨੀ ਦਾ ਕਹਿਣਾ ਮੰਨਿਆ, ਜਨਾਨੀ ਨੇ ਇੰਨਾ ਪੁਸ਼ ਕਰਤਾ, ਉਹ ਕਹਿੰਦਾ ਚੰਗਾ ਫਿਰ ਐਂ ਕਰ ਭਾਗਵਾਨ ਨੇ, ਜਿੰਨਾ ਕੁ ਤੇਰੇ ਕੋਲ ਸੋਨਾ ਦੇ ਦੇ ਅਤੇ ਮੈਂ ਕਦੇ ਦੂਰ ਜਾ ਕੇ ਜ਼ਿਆਦਾ ਸਾਰੀ ਜ਼ਮੀਨ ਲੈ ਲੈਣਾ, ਫਿਰ ਉੱਥੇ ਆਪਾਂ ਫਸਲਾਂ ਫੁਸਲਾਂ ਬੀਜਿਆ ਕਰਾਂਗੇ, ਜਨਾਨੀ ਨੇ ਦੇ ਦੇ ਆਪਣੇ ਗਹਿਣੇ ਗੁਣੇ ਸਭ ਦੇ ਦੇ, ਉਹ ਕਹਿੰਦੇ ਕਿਸੇ ਥਾਂ 'ਤੇ ਚਲਾ ਗਿਆ ਜਿੱਥੇ ਜ਼ਮੀਨ ਬੜੀ ਸਸਤੀ ਸੀਗੀ, ਉੱਥੇ ਜਾ ਕੇ ਸਰਪੰਚ ਨੂੰ ਪੁੱਛਿਆ ਵੀ ਮੈਂ ਜ਼ਮੀਨ ਲੈਣੀ ਹੈ, ਉਹ ਕਹਿੰਦੇ ਹਾਂ, ਕਿੰਨੀ ਲੈਣੀ ਆ, ਕਹਿੰਦਾ ਮੇਰੇ ਕੋਲ ਇੰਨੇ ਪੈਸਿਆਂ ਦੀ ਆ, ਕਿੰਨੀ ਕੁ ਦਿਓਗੇ, ਕਹਿੰਦਾ ਤੂੰ ਸਵੇਰੇ 7 ਵਜੇ ਆ ਜੀ, ਤੂੰ ਭੱਜੀ ਚੱਲੀ, ਸਾਰੇ ਲੋਕ ਉੱਥੇ ਹੋਗੇ, ਜਿੰਨਾ ਤੂੰ ਭੱਜ ਕੇ ਚੱਕਰ ਕੱਟ ਲਈਗਾ ਉਹ ਸਾਰੀ ਜ਼ਮੀਨ ਤੇਰੀ, ਉਹ ਕਹਿੰਦਾ ਲੈ ਤਾਂ ਮੌਜਾਂ ਹੀ ਲੱਗ ਗਈਆਂ, ਸਵੇਰੇ ਲੋਕ ਇਕੱਠੇ ਹੋ ਗਏ ਉਸ ਪਿੰਡ ਦੇ, ਸਰਪੰਚ ਵੀ ਉੱਥੇ ਸੀਗਾ, ਭਾਈ ਸਾਹਿਬ ਵੀ ਆ ਗਏ, ਕਹਿੰਦੇ ਕਰਦੇ ਸਿਟੀ ਮਾਰੀ ਜ਼ੋਰ ਦੀ ਅਤੇ ਉਹਨੇ ਭੱਜਣਾ ਸ਼ੁਰੂ ਕਰਤਾ, ਜਦੋਂ ਭੱਜੀ ਗਿਆ ਕੋਈ ਚੱਕਰ 'ਚ, ਉਹਨੂੰ ਰਸਤੇ ਭਾਈ ਲੋਕ ਕਹਿੰਦੇ ਭਾਈ ਸਾਹਿਬ ਪਾਣੀ ਤਾਂ ਪੀ ਲਓ, ਉਹ ਕਹਿੰਦਾ ਮੂਰਖ ਹੋ ਤੁਸੀਂ, ਮੈਂ ਪਾਣੀ ਪੀਵਾਂ ਉਹਨਾਂ ਭੱਜ ਕੇ, ਮੈਂ 100 ਗਜ਼ ਹੋਰ ਤੁਰ ਲੂੰਗਾ, ਮੈਂ 100 ਗਜ਼ ਦੇ ਹੋਰ ਮਾਲਕ ਨੂੰ, ਕਿਸੇ ਨੇ ਕਿਹਾ ਦੁੱਧ ਪੀ ਲਓ, ਕਿਸੇ ਨੇ ਕਿਹਾ ਰੋਟੀ ਖਾਓ, ਕਹਿੰਦਾ ਛੱਡੋ ਪਰਾਂ ਮੈਂ ਨਹੀਂ ਆ, ਉਹ ਲਾਲ ਸੀ, ਭੱਜੀ ਗਿਆ ਅਖੀਰ 'ਚ ਹਾਰਟ ਫੇਲ ਹੋ ਗਿਆ, ਉੱਥੇ ਹੀ ਡਿੱਗ ਪਿਆ, ਅਤੇ ਸਰਪੰਚ ਨੇ ਕਿਹਾ ਤਾਂ ਟੋਆ ਪੱਟੋ ਇਹਨੂੰ ਦਫਨਾਓ, ਇਹਨੂੰ ਇੰਨੀ ਕੀ ਜਗ੍ਹਾ ਦੀ ਲੋੜ ਸੀ, ਸੋ ਅਲਟੀਮੇਟਲੀ ਜਿਹੜੀ ਇਹ ਸਾਡੀ ਰਿਐਲਿਟੀ ਹੈ, ਆ ਕੱਪੜੇ ਵੀ ਜਿਹੜੇ ਤਨ 'ਤੇ ਪਾਏ ਨੇ ਨਾ ਕਿਸੇ ਨੇ ਰਹਿਣ ਨਹੀਂ ਦੇਣੇ, ਆ ਜਿਹੜੇ ਕੰਨ 'ਚ ਕੋਈ ਮੂੰਗੀ ਪਾਈ ਫਿਰਦਾ, ਕੋਈ ਮੁੰਦੀ ਪਾਈ ਫਿਰਦਾ, ਕੋਈ ਮਾਲਾ ਪਾਈ, ਸਭ ਨੇ ਲਾਹ ਲੈਣੀਆਂ ਨੇ, ਉੱਥੇ ਨੰਗ ਧੜੰਗੇ ਜੇ ਹੋ ਕੇ ਫਿਰਾਂਗੇ, ਬਹੁਤ ਮੈਂ ਇੱਕ ਪਰਸੋਂ ਦੇਖਿਆ ਉਹ ਡੋਲੀ ਜਿੱਥੇ ਬਾਹਰ ਇੰਡੀਆ ਦੀ ਛੱਡੋ ਜੇ ਆਪਾਂ ਕੈਨੇਡਾ 'ਚ ਰਹਿੰਦੇ, ਕੈਨੇਡਾ ਮੁਲਕ ਦੀ, ਉਹ ਲੈ ਕੇ ਤਾਂ ਚਲੇ ਜਾਂਦੇ ਨੇ ਵੀਲਰ ਦੇ ਉੱਤੇ, ਅੱਗੇ ਜਾ ਕੇ ਉਹ ਜਿਹੜਾ ਓਵਨ ਹੁੰਦਾ ਉਹਦੇ ਵਿੱਚ ਪੁਸ਼ ਕਰਕੇ ਉਹ ਮਾਰਦੇ ਨੇ ਬਟਨ, ਦੱਬਿਆ 7 ਨਾਮ ਬਣ ਗਏ ਇਕਲਾਤੀ, ਜੇ ਆਪਣੀ ਮਾੜੀ ਜੇ ਜਿਉਂਦੇ ਜੀ ਕਿਤੇ ਮਾੜੇ ਸਟੋਵ ਨੂੰ ਪਟਾਕ ਦੀਆਂ ਚੀਕਾਂ ਪੈਂਦੀਆਂ ਉੱਥੇ ਕੱਖ ਨਹੀਂ ਹੈ, ਐਨ ਸਵਾਹ 15-20 ਮਿੰਟ 'ਚ ਘੰਟੇ 2 ਘੰਟੇ 'ਚ ਹੋ ਜਾਣੀ ਹੈ, ਸੋ ਇਹ ਸਾਡੀ ਹਕੀਕਤ ਹੈ, ਸੋ ਇਸ ਕਰਕੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਇਹ ਜਿਹੜਾ ਸਾਡਾ ਮਨੁੱਖਾ ਸਰੀਰ ਮਿਲਿਆ ਨਾ, ਇਹ ਬੜੇ ਕਿਸਮਤ ਨਾਲ ਭਾਗਾਂ ਨਾਲ ਮਿਲਿਆ, ਇਹ ਬੜਾ ਕੀਮਤੀ ਹੈ, ਇਟਸ ਵੈਰੀ ਪ੍ਰੈਸ਼ੀਅਸ, ਹੋਤ ਨਾ ਬਾਰੰਬਾਰ, ਜੇ ਕਿਸੇ ਨੂੰ ਭੁਲੇਖਾ ਹੋਏ ਵੀ ਅੱਜ ਮੈਂ ਜਗਦੀਸ਼ ਬਣ ਗਿਆ, ਕੱਲ ਨੂੰ ਮੈਂ ਨੱਥੂ ਰਾਮ ਬਣ ਜੂੰਗਾ, ਪਰਸੋਂ ਜਤਿੰਦਰ ਸ਼ਰਮਾ ਬਣ ਜੂੰਗਾ, ਜਦੋਂ ਚਲੇ ਗਏ ਮੁੜ ਕੇ ਪਤਾ ਮਨੁੱਖਾ ਜਨਮ ਮਿਲੂਗਾ ਕਿ ਨਹੀਂ ਮਿਲੂਗਾ, ਜਿਵੇਂ ਦਰਖਤ ਤੋਂ ਬੇ ਟੁੱਟ ਗਿਆ ਮੁੜ ਕੇ ਨਹੀਂ ਲੱਗਣਾ, ਇਸੇ ਤਰ੍ਹਾਂ ਜਦੋਂ ਸਾਡੀ ਫੂਕ ਨਿਕਲ ਗਈ ਫਿਰ ਪਤਾ ਨਹੀਂ ਅਸੀਂ ਗਧੇ ਬਣਨਾ, ਘੋੜੇ ਬਣਨਾ, ਸੂਰ ਬਣਨਾ, ਗੰਦੀ ਦੇ ਨਾਲੇ ਬਣਨੇ ਨੇ, ਕਿਸੇ ਜਿਹੜੇ ਕਰਮ ਕੀਤੇ ਉਹਦੇ ਹਿਸਾਬ ਨਾਲ ਬਣਨਾ, ਜਿਉਂ ਬਣ ਫਲ ਪੱਕ ਪਹੁੰਚ ਗਏ ਫਿਰ ਨਾ ਲਾਗੇ ਨਾਰ, ਸੋ ਇਸ ਕਰਕੇ ਜਿਹੜਾ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਨਾ ਇਹਦਾ ਫਾਇਦਾ ਲੈਣਾ ਚਾਹੀਦਾ, ਫਾਇਦਾ ਕਿਵੇਂ ਲਈਏ, ਭਜਨ ਸਿਮਰਨ ਕਰੀਏ, ਨਿੰਦਿਆ ਚੁਗਲੀ ਤੋਂ ਬਚੀਏ, ਚੰਗੇ ਕੰਮ ਕਰੀਏ, ਮੈਂ ਇਹ ਨਹੀਂ ਕਹਿੰਦਾ ਹੁਣ ਜਿਹੜੇ ਮੇਰੇ ਘਰ ਦੇ ਨਾਰਾਜ਼ ਹੋ ਜਾਣਗੇ ਵੀ ਇੱਥੇ ਤੂੰ ਵਧੀਆ ਲੈਕਚਰ ਦੇ ਘਰੇ ਦਾ ਤੂੰ ਲੜਦਾ, ਆਪਾਂ ਸਾਰੇ ਵੀ ਆਰ ਸਟਰਗਲਿੰਗ ਸੋਲ, ਕੋਸ਼ਿਸ਼ ਕਰ ਰਹੇ ਹਾਂ, ਜੇ ਹੁਣ ਘਰੇ ਬਹਿ ਜਾਂਗੇ ਫਿਰ ਤੁਹਾਨੂੰ ਕੀ ਫਾਇਦਾ, ਇੰਨੀ ਜੈਲਸੀ ਵੀ ਨਾ ਰੱਖੋ ਕਿ ਜੇ ਕੋਈ ਬੰਦਾ ਕਹਿੰਦਾ ਐਵੇਂ ਨੁਕਸ ਕੱਢੋ, ਮੈਂ ਆਪਣੇ ਲਈ ਕਰਾਂ ਤੁਸੀਂ ਆਪਣੇ ਲਈ ਕਰੋ, ਜਿੱਥੋਂ ਫਾਇਦਾ ਮਿਲਦਾ ਲੈ ਲਓ, ਸੋ ਕੌਣ ਕਹਿਤਾ ਹੈ ਕਿ ਆਸ਼ਕ ਮਰ ਗਏ, ਕੌਣ ਕਹਿਤਾ ਹੈ ਕਿ ਆਸ਼ਕ ਮਰ ਗਏ, ਜਿਹੜੇ ਲੋਕ ਪਰਮਾਤਮਾ ਕਮਲੇ ਜਿਹੇ ਹੁੰਦੇ ਨੇ, ਜਿਹੜੇ ਬੰਦੇ ਕਹਿੰਦੇ ਨੇ ਐਵੇਂ ਚੌਂਕੜੀ ਮਾਰੀ ਬੈਠਾ ਕਿਸੇ ਨਾਲ ਬੋਲਦਾ ਨਹੀਂ ਕਰਦਾ ਨਹੀਂ, ਉਹ ਆਸ਼ਕ ਹੁੰਦੇ ਨੇ ਜਿਹੜੇ ਕਿ ਪਰਮਾਤਮਾ ਨੂੰ ਯਾਦ ਕਰਦੇ ਨੇ, ਕੌਣ ਕਹਿਤਾ ਹੈ ਕਿ ਆਸ਼ਕ ਮਰ ਗਏ, ਕੈਦ ਸੇ ਛੂਟੇ ਵੋ ਆਪਣੇ ਘਰ ਗਏ, ਉਹ ਸਰੀਰ ਚੋਂ ਨਿਕਲ ਕੇ ਆਪਣੇ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ, ਸੋ ਇਹ ਅੱਜ ਆਪਣਾ ਟੋਪਿਕ ਸੀਗਾ ਮੌਤ ਦੇ ਉੱਪਰ, ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਜਿਹੜੇ ਚੈਨਲ ਨੇ ਇਹ ਯੂਟਿਊਬ ਦੇ ਉੱਤੇ ਵੀ ਆਉਂਦੇ ਨੇ, ਫੇਸਬੁੱਕ ਦੇ ਉੱਤੇ ਵੀ ਹੁੰਦੇ ਨੇ, ਅਤੇ ਨਾਲ ਨਾਲ ਜਿਹੜੀ ਮੇਰੀ ਵੈਬਸਾਈਟ ਹੈ ਉਹਦੇ ਉੱਤੇ ਵੀ ਹੁੰਦੇ ਨੇ, ਜੇ ਤੁਸੀਂ ਯੂਟਿਊਬ 'ਤੇ ਜਾਣਾ ਹੋਵੇ ਤਾਂ ਬੜਾ ਸਿੰਪਲ ਹੈ, ਗੂਗਲ 'ਤੇ ਜਾਓ ਜਾਂ ਯੂਟਿਊਬ 'ਤੇ ਜਾਓ, ਮੇਰਾ ਨਾਂ ਪਾ ਦਿਓ ਡਾਕਟਰ ਨਰਿੰਦਰ ਰਵੀ ਗੋਇਲ, ਤੁਸੀਂ ਸਾਰੇ ਚੈਨਲ ਦੇਖ ਸਕਦੇ ਹੋ, ਉਹਦੇ ਵਿੱਚ ਮੈਡੀਕਲ ਦੇ ਵੀ ਨੇ, ਉਹਦੇ ਵਿੱਚ ਪੋਲੀਟੀਕਲ ਵੀ ਨੇ, ਉਹਦੇ ਵਿੱਚ ਸਪਿਰਚੁਅਲ ਵੀ ਨੇ, ਉਹਦੇ ਵਿੱਚ ਐਥੀਕਲ ਵੀ ਨੇ, ਇਸ ਤਰ੍ਹਾਂ ਫੇਸਬੁੱਕ ਦੇ ਵਿੱਚ ਜਾਣਾ ਹੋਵੇ ਰਵੀ ਗੋਇਲ .ca ਪਾ ਦਿਓ, ਜੇ ਵੈਬਸਾਈਟ 'ਤੇ ਜਾਣਾ ਹੋਵੇ ਉਹਦੇ ਵਿੱਚ ਮੇਰੇ TV ਪ੍ਰੋਗਰਾਮ ਵੀ ਤੁਸੀਂ ਦੇਖ ਸਕਦੇ ਹੋ, ਮੈਂ ਕਿੱਥੇ ਜੰਮਿਆ, ਕੀ ਮਰਿਆ, ਕੀ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ, ਇਹ ਸਾਰੀਆਂ ਵੈਬਸਾਈਟ 'ਤੇ ਨੇ, ਉਹਦੀ ਵੈਬਸਾਈਟ ਜਾਣਾ ਹੋਵੇ ਰਵੀ ਗੋਇਲ .ca ਪਾ ਦਿਓ, ਮੇਰੀ ਬੁੱਕ ਵੀ ਪੜ੍ਹ ਸਕਦੇ ਹੋ ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ, ਜਿਹੜੀ ਕਿ ਅਮੈਰੀਕਾ ਤੋਂ ਪਬਲਿਸ਼ ਹੋਈ ਹੈ, ਉਹ ਔਨਲਾਈਨ ਹੈ, ਵੈਸੇ ਤਾਂ ਉਹ $60 ਦੀ ਉਹਨਾਂ ਨੇ ਰੱਖੀ ਵੀ ਕੀ ਹੁੰਦੀ, ਪਰ ਔਨਲਾਈਨ ਹੁਣ ਉਹਨਾਂ ਨੇ ਫ੍ਰੀ ਕਰਤੀ, ਤੁਸੀਂ ਔਨਲਾਈਨ ਜਾ ਕੇ ਬੁੱਕ ਵੀ ਪੜ੍ਹ ਸਕਦੇ ਹੋ, ਇਹਦਾ ਮਤਲਬ ਇਹ ਨਹੀਂ ਕੋਈ ਮੈਂ ਐਡਵਰਟਾਈਜ਼ਮੈਂਟ ਕਰਦਾ, ਮੈਂ ਤਾਂ ਆਹ ਬੜੇ ਚੱਕਰਾਂ ਪੈਂਦੇ, ਜੇ ਕੋਈ ਦੱਸਦੇ ਵਾਲਾ ਕਹਿੰਦਾ ਪਤਾ ਨਹੀਂ ਸ਼ੇਖ ਹੀ ਮੰਨਦੇ, ਸ਼ੇਖ ਹੀ ਨਹੀਂ, ਜੇ ਕਿਸੇ ਤੋਂ ਫਾਇਦਾ ਮਿਲਦੇ ਲੈ ਲਓ, ਜਿਹੜੇ ਬੰਦਿਆਂ ਨੇ ਨੈਗੇਟਿਵ ਸੋਚਣਾ, ਚਾਹੇ ਮੇਰੀ ਉਹ ਘਰ ਵਾਲੀ ਹੈ ਉਹ ਨੈਗੇਟਿਵ ਸੋਚੀ ਜਾਣਗੇ, ਜਿਨ੍ਹਾਂ ਨੇ ਪੋਜ਼ਿਟਿਵ ਸੋਚਣਾ ਉਹ ਫਾਇਦਾ ਲੈ ਲਾਂਗੇ, ਠੀਕ ਹੈ ਜੀ, ਅਤੇ ਕਈ ਬੰਦੇ ਨੁਕਤਾਚੀਨੀ ਕਰਨੀ ਹੈ, ਨੁਕਤਾਚੀਨੀ ਕਰਨੀ ਹੈ। ਜਿਹਨੇ ਕੋਲ ਉਹ ਚੰਗੀ ਗੱਲ ਲੱਭਣੀ ਹੈ ਉਹਨੇ ਚੰਗੀ ਗੱਲ ਲੱਭ ਕੇ ਉਹਦਾ ਫਾਇਦਾ ਉਠਾ ਲੈਣਾ। ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਤਾਕੀਦ ਕਰਦਾ, ਇਹ ਹੁਣ 2-3 ਵੀਕ ਅੱਜ ਮੈਂ ਵੈਸੇ ਯੂਟਿਊਬ 'ਤੇ ਪਾਉਣਾ ਚਾਹੁੰਦਾ ਸੀ, ਮੇਰੇ ਹੱਥ 'ਚ ਕੁਛ ਨਹੀਂ, ਮੈਨੂੰ ਕੰਪਿਊਟਰ ਦੀ ਨੌਲੇਜ ਕੋਈ ਨਹੀਂ, ਇਸ ਕਰਕੇ ਮੈਂ ਫੇਸਬੁੱਕ ਦੇ ਉੱਤੇ ਪਾਤਾ ਅਤੇ ਤੁਸੀਂ ਫੇਸਬੁੱਕ 'ਤੇ ਦੇਖ ਸਕਦੇ ਹੋ। ਸੋ ਅੱਜ ਦਾ ਜਿਹੜਾ ਟੋਪਿਕ ਸੀਗਾ ਉਹ ਡੈਥ ਦੇ ਉੱਪਰ ਹੈ। ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਚਲੋ ਆਪਾਂ ਪ੍ਰੇਅਰ ਦੇ ਉੱਤੇ ਗੱਲ ਕਰ ਲੈਂਦੇ ਹਾਂ ਕਿ ਪ੍ਰਾਰਥਨਾ ਜਦੋਂ ਅਸੀਂ ਕਰਦੇ ਹਾਂ ਪ੍ਰਾਰਥਨਾ ਪਰਮਾਤਮਾ ਦੀ, ਉਹ ਕਿਸ ਤਰ੍ਹਾਂ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ, ਕਿਵੇਂ ਹੋਣੀ ਚਾਹੀਦੀ ਹੈ। ਕਈ ਵਾਰੀ ਬੁੱਕਸ ਦੇ ਵਿੱਚ ਲਿਖੀ ਅਸੀਂ ਉਹੀ ਪੜ੍ਹੀ ਜਾਂਦੇ ਹਾਂ, ਜਿਵੇਂ ਓਮ ਜੈ ਜਗਦੀ ਸ਼ਰਵੇ ਏਕਮਕਾਰ ਸਤਨਾਮ ਕਰਤਾ ਪੁਰਖ ਪਾਏ, ਅਸੀਂ ਸੋਚਦੇ ਵੀ ਇਹੀ ਪ੍ਰਾਰਥਨਾ ਹੈ। ਸੋ ਪ੍ਰਾਰਥਨਾ ਐਗਜੈਕਟਲੀ ਕਹਿੰਦੇ ਸਾਰੀਆਂ ਵਧੀਆ ਨੇ, ਕੋਈ ਮਾੜੀ ਨਹੀਂ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਪਰ ਉਹ ਪਰਮਾਤਮਾ ਨੂੰ ਪ੍ਰਾਰਥਨਾ ਨੂੰ ਸਮਝਣ ਲਈ ਪ੍ਰਾਰਥਨਾ ਕੀ ਹੈ, ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਕਿਸ ਵੇਲੇ ਕਰਨੀ ਹੈ, ਕਿਹੋ ਜਿਹੀ ਕਰਨੀ ਹੈ, ਉਹਦਾ ਕੀ ਫਾਇਦਾ ਹੈ, ਕੀ ਨੁਕਸਾਨ ਹੈ, ਇਹ ਆਪਾਂ ਪ੍ਰੇਅਰ ਦੇ ਉੱਤੇ ਨੈਕਸਟ ਵੀ ਗੱਲ ਕਰ ਲਾਂਗੇ ਪ੍ਰਾਰਥਨਾ ਦੇ ਉੱਪਰ। ਸੋ ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਸੌਰੀ ਫਾਰ ਦੈਟ, ਪਰ ਕੋਸ਼ਿਸ਼ ਕਰੋ ਮੌਤ ਤੋਂ ਪਹਿਲਾਂ ਵਧੀਆ ਖੁਸ਼ਖਬਰੀ ਲੈ ਕੇ ਜਾਓ। ਉਹ ਇਹ ਹੈ ਕਿ ਆਪਾਂ ਪੂਜਾ ਪਾਠ ਦੱਬ ਕੇ ਕਰੀਏ ਤਾਂ ਕਿ ਸਾਨੂੰ ਮੌਤ ਦੇ ਨਜ਼ਾਰੇ ਹੋਣ। ਜਿਵੇਂ ਆਪਾਂ ਇੱਕ ਵਾਰੀ ਨੈਗਰਾ ਫਾਲ ਜਾ ਆਈਏ, ਐਟਲਾਂਟਾ ਜਾ ਆਈਏ, ਜਿਹੜੇ ਉਹ ਰੇਮਨ ਮੁੰਡੀ ਸੀ ਉਹ ਜਾਰਜੀਆ ਦੇ ਐਟਲਾਂਟਾ ਦੇ ਰਹਿਣ ਵਾਲੇ ਸੀਗੇ, ਹੈ ਜੀ, ਸਾਡੀ ਕੁ ਉਮਰ ਦੇ ਸੀ, ਮੇਰੇ ਤੋਂ 5-7 ਸਾਲ ਵੱਡੇ ਸੀ, 1944 'ਚ ਪੈਦਾ ਹੋਏ, ਹੀ ਇਜ਼ ਵਰਲਡ ਰਿਨਾਊਂਡ ਜਿਹੜਾ ਡਾਕਟਰ ਹੈ। ਸੋ ਇਸ ਕਰਕੇ ਕੋਈ ਚੰਗੇ ਕੰਮ ਕਰੀਏ ਤਾਂ ਕਿ ਸਾਨੂੰ ਲੋਕ ਯਾਦ ਰੱਖਣ। ਚੰਗੇ ਕੰਮ ਇਸੇ ਤਰ੍ਹਾਂ ਹੀ ਕਰਾਂਗੇ ਵੀ ਬਜਾਇ ਨਿੰਦਿਆ ਚੁਗਲੀ ਕਰਦੇ, ਕਿਸੇ ਦਾ ਨੁਕਸਾਨ ਨਾ ਕਰੋ, ਹੈਂਜੀ, ਅਤੇ ਜੇ ਟਾਈਮ ਮਿਲਦਾ ਪੂਜਾ ਪਾਠ ਕਰ ਲਓ, ਮਾਲਕ ਤੋਂ ਡਰੋ, ਬਾਕੀ ਦੁਨੀਆਂ ਤੋਂ ਪਰਵਾਹ ਕਰਨ ਦੀ ਲੋੜ ਨਹੀਂ। ਮੇਰੇ ਖਿਆਲ 2-3 ਮਿੰਟ ਰਹਿ ਗਏ, ਸੋ ਆਪਾਂ ਹੁਣ ਲਾਸਟ ਗਾਣਾ ਸੁਣ ਲਈਏ ਅਤੇ ਮੈਨੂੰ ਦਿਓ ਤੁਸੀਂ ਆਗਿਆ। ਫਿਰ ਮੈਂ ਇੱਕ ਵਾਰੀ ਕਹਿਣਾ ਕਿ ਤੁਸੀਂ ਮੇਰਾ ਪਲੀਜ਼ ਜਿਹੜਾ ਚੈਨਲ ਹੈ ਉਹ ਯੂਟਿਊਬ 'ਤੇ ਸਬਸਕ੍ਰਾਈਬ ਕਰ ਦਿਆ ਕਰੋ, ਅਤੇ ਜਾਣਾ ਹੋਵੇ ਮੇਰਾ ਨਾਂ ਪਾ ਦਿਓ ਡਾਕਟਰ ਨਰਿੰਦਰ ਰਵੀ ਗੋਇਲ, ਤੁਸੀਂ ਸਾਰਾ ਕੁਛ ਉਹਦੇ ਵਿੱਚ ਨਾਂ ਪਾ ਕੇ ਦੇਖ ਸਕਦੇ ਹੋ ਅਤੇ ਸੁਣੋ ਗਾਣਾ। ਆਪਾਂ ਫਿਰ ਨੈਕਸਟ ਵੀਕ ਮਿਲਾਂਗੇ, ਟਿਲ ਦੈਨ ਥੈਂਕ ਯੂ ਵੈਰੀ ਮੱਚ, ਹੈਵ ਏ ਨਾਈਸ ਐਂਡ ਵੰਡਰਫੁਲ ਡੇ, ਥੈਂਕ ਯੂ।
पंछी के अब ये देश हुआ बेगाना, चल उड़ जा रे पंछी के अब ये देश हुआ बेगाना, चल उड़ जा रे पंछी। खत्म हुए दिन उस डाली के जिस पर तेरा बसेरा था, खत्म हुए दिन उस डाली के जिस पर तेरा बसेरा था, आज यहाँ और कल हो वहाँ ये जोगी वाला फेरा था, ये तेरी जागीर नहीं थी, ये तेरी जागीर नहीं थी, चार घड़ी का डेरा था, सदा रहा है इस दुनिया में किसका आबोदाना, चल उड़ जा रे पंछी के अब ये देश हुआ बेगाना, चल उड़ जा रे पंछी के अब ये देश हुआ बेगाना, चल उड़ जा रे पंछी। रे पंछी
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.